ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਬਿਹਾਰ। ਮੰਗ ਹੈ ਗੁਰਮੁਖ ਦੀ, ਮਨਮੁਖਾਂ ਦੀ ਮੰਗਾਂ ਤੇ ਗੁਰਮੁਖਾਂ ਦੀ ਮੰਗਾਂ ਵਿੱਚ ਫਰਕ ਹੋਇਆ ਕਰਦਾ। ਮਨਮੁਖ ਦੀ ਮੰਗ ਸੰਸਾਰ ਹੋਇਆ ਕਰਦਾ, ਸੰਸਾਰ ਮੰਗਦਾ ਮੇਰੇ ਪੁੱਤਰ ਹੋ ਜਾਏ, ਮੇਰੇ ਨੌਕਰੀ ਮਿਲ ਜਾਏ, ਮੇਰਾ ਫਲਾਣਾ ਕੰਮ ਠੀਕ ਹੋ ਜਾਏ, ਮੇਰਾ ਫਲਾਣਾ ਠੀਕ ਹੋ ਜਾਵੇ। ਪਰ ਜੇ ਮੰਗ ਕੇ ਮੰਗਦੇ ਵਿੱਚ ਉਲਝ ਜਾਵੇ ਫਿਰ ਤਾਂ ਮਨਮੁਖ ਹੈ। ਜੇ ਗੁਰੂ ਦੇ ਸ਼ੁਕਰ ਵਿੱਚ ਆ ਜਾਵੇ ਫਿਰ ਉਸਨੂੰ ਰਸਤਾ ਲੱਭ ਜਾਇਆ ਕਰ। ਜੋ ਪਰਮੇਸ਼ਰ ਦੇ ਪਿਆਰੇ ਨੇ, ਜਿਨ੍ਹਾਂ ਨੂੰ ਨਾਮ ਦਾ ਰਸ ਆਇਆ, ਉਹਨਾਂ ਦੀ ਮੰਗ ਹੈ ਵੀ ਹੇ ਵਾਹਿਗੁਰੂ, ਜੇ ਤੂੰ ਦਿਆਲ ਹੋਇਆ ਮੇਰੀ ਸੰਤਾਂ ਦੇ ਨਾਲ, ਸਤਸੰਗ ਦੇ ਨਾਲ ਬਿਹਾਰ ਹੋਵੇ, ਬੰਦਗੀ ਕਰਨ ਵਾਲੇ ਨਾਮ ਜਪਣ ਵਾਲਿਆਂ ਦੀ ਸੰਗਤ 'ਚ ਮੈਂ ਆਪਣੀ ਉਮਰ ਕੱਟ ਲਵਾਂ। ਕਿਉਂ ਤੁਸੋਂ ਭੁੱਲੋ ਜੈਸੇ ਜਮ ਜਮ ਮਰਦੇ, ਤਿੰਨ ਕਦੇ ਨਾ ਚੁੱਕਣ ਹਾਵੇ, ਹਾਵੇ ਨਹੀਂ ਖਤਮ ਹੁੰਦੇ ਕਦੇ ਵੀ, ਤੇ ਭੁੱਲ ਭੁੱਲ ਕੇ ਮਰਦੇ ਨੇ, ਚੂੰਡਾਂ 'ਚ ਘੁੰਮਦੇ ਫਿਰਦੇ ਨੇ। ਸੋ ਸੰਗਤ ਸਾਧੂਆਂ ਦੀ ਮੰਗੀ ਹੈ, ਕਿਉਂ ਉਹਨਾਂ ਦੀ ਸੰਗਤ ਕਰਨ ਤੋਂ ਬਾਅਦ ਖੋਟੀ ਮਤ ਦੂਰ ਹੋ ਜਾਂਦੀ ਹੈ। ਖੋਟੀ ਮਤ ਸਾਰੇ ਦੁੱਖਾਂ ਦਾ ਕਾਰਨ ਹੁੰਦਾ, ਪਰ ਉਹ ਹਰ ਥਾਂ ਨਹੀਂ ਮਿਲਦੇ, ਕਿਤੇ ਕਿਤੇ ਹੁੰਦੇ ਨੇ। ਐਂ ਪੜ੍ਹ ਲਓ,
ਜਨਾਂ ਦਸੰਦਿਆਂ ਦੁਰਮਤ ਬੰਜੇ ਬਿਸੇ
ਗੁਰਮਤ ਮੰਜੈ ਪਵਿੱਤਰ ਸਾਗੜੇ ਸਹੀ ਹੋਂ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਬਿਰਲੇ ਕੇ। ਇਸ ਕਰਕੇ ਅਰਦਾਸ ਹੈ ਹੇ ਪ੍ਰਭੂ, ਮੇਰਾ ਜਿਹੜਾ ਜ਼ਿੰਦਗੀ ਦਾ ਇੱਕ ਇੱਕ ਸਵਾਸ ਹੈ ਇਹ ਸੰਤਾਂ ਦੇ ਨਾਲ ਵਿਹਾ ਜਾਵੇ, ਮਨਮੁਖਾਂ ਨਾਲ, ਬੇਮੁਖਾਂ ਨਾਲ, ਗਲਤ ਬੰਦਿਆਂ ਦੇ ਨਾਲ ਨਾ ਮੇਰੀ ਪ੍ਰੀਤ ਪੈ ਜਾਵੇ। ਹੋਰ ਮੈਂ ਤੇ ਤਾਂ ਕੁਛ ਨਹੀਂ ਮੰਗਦਾ, ਕਿਉਂਕਿ ਜਦੋਂ ਉਹਨਾਂ ਨਾਲ ਮਿਲ ਗਏ ਸੰਤਾਂ ਦੇ ਨਾਲ ਤਾਂ ਖੋਟੀ ਮਤ ਨੇ ਦੂਰ ਹੋ ਜਾਣੇ। ਖੋਟੀ ਮਤ ਇਹ ਸਾਰੇ ਦੁੱਖਾਂ ਦਾ ਕਾਰਨ, ਇੱਕ ਦੁਰਮਤ ਹੈ ਇੱਕ ਗੁਰਮਤ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਮਤ ਦਿੱਤੀ ਹੋਈ ਹੈ ਇਹਨੂੰ ਗੁਰਮਤ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਤੋਂ ਵਿਪਰੀਤ ਜੋ ਇਹਦੇ ਮੁਤਾਬਕ ਨਹੀਂ, ਇਨ ਲਾਈਨ ਨਹੀਂ ਹੈ, ਉਹ ਸਾਰੀ ਦੁਰਮਤ ਹੈ, ਕੁਫਰ ਹੈ, ਕੁਫਰ। ਕਾਫਰਾਂ ਦਾ ਸੰਗ ਨਾ ਕਰਾਈ, ਮੋਮਨਾਂ ਦਾ ਕਰਾਈ, ਜਿਨ੍ਹਾਂ ਦੇ ਦਿਲ ਵਿੱਚ ਤੇਰੀ ਪ੍ਰਤੀਤ ਹੋਵੇ, ਤੇਰਾ ਪਿਆਰ ਹੋਵੇ। ਸੋ ਮਹਾਂਪੁਰਸ਼ਾਂ ਦੇ ਨਾਲ ਮਿਲ ਕੇ ਇੱਕ ਦੀ ਨਹੀਂ, ਲੱਖਾਂ ਦੀ, ਕਰੋੜਾਂ ਦੀ ਖੋਟੀ ਮਤ ਦੂਰ ਹੋ ਜਾਂਦੀ ਹੈ, ਕਿਉਂਕਿ ਉਹ ਆਏ ਹੀ ਸੰਸਾਰ ਤੇ ਇਸ ਵਾਸਤੇ ਹੁੰਦਾ। ਜਦ ਮੈਂ ਅੱਜ ਸੰਤ ਮਹਾਰਾਜ ਰਾੜੇ ਸਾਹਿਬ ਵਾਲੇ ਮਹਾਰਾਜ ਜੀ, ਬਾਬਾ ਈਸ਼ਰ ਸਿੰਘ ਜੀ, ਆਪ ਜੀ ਹੁਣ ਤੋਂ ਕੋਈ 3 ਘੰਟਿਆਂ ਨੂੰ ਦੁਨੀਆਂ ਦੇ ਵਿੱਚੋਂ ਜਾਣ ਵਾਲੇ ਹਨ। ਅੱਜ ਇੰਗਲੈਂਡ ਦੇ ਅੰਦਰ ਵੁਲਵਰਹੈਂਪਟਨ ਚਾਰ ਦਾ ਦੀਵਾਨ ਲੱਗ ਹਟਿਆ ਹੈ। ਅੰਮ੍ਰਿਤ ਵੇਲਾ ਹੋਇਆ ਆ ਤੇ ਇਸ ਵੇਲੇ ਜਦ ਸਾਡੇ 12:30 ਵੱਜਦੇ ਨੇ, ਉਸ ਵੇਲੇ ਸਵਾ ਦੇ 6 ਵੱਜਦੇ ਨੇ। ਇਸ ਤੋਂ 4 ਘੰਟੇ ਪਹਿਲਾਂ ਉੱਠ ਕੇ ਆਪ ਇਸ਼ਨਾਨ ਕਰਕੇ ਨਿੱਤ ਦੇ ਨੇਮ ਅਨੁਸਾਰ ਥੋੜ੍ਹਾ ਜਲ ਪਾਣੀ ਛੱਕ ਕੇ ਆਪ ਸਮਾਧੀ ਸਥਿਤ ਬੈਠੇ ਨੇ ਤੇ 6 ਵਜੇ ਹੋਏ ਨੇ। ਅੱਜ ਆਪਨੇ ਆਪਣੇ ਸੇਵਕਾਂ ਨੂੰ, ਪ੍ਰੇਮੀਆਂ ਨੂੰ ਕਿਹਾ ਹੋਇਆ ਹੈ ਕਿ ਜਾ ਕੇ ਬਰਮਿੰਗਮ ਦੇਖ ਕੇ ਆਓ, ਜਗ੍ਹਾ ਦੀਵਾਨ ਲਾਉਣ ਵਾਲੀ ਵੀ ਕਿੱਥੇ ਠੀਕ ਹੈ, ਤੇ 8 ਵਜੇ ਤੁਸੀਂ ਆ ਜਾਓ। ਸੋ ਡੋਲ ਬੈਠੇ ਨੇ। ਸੋ ਆਪ ਜੀ ਨੇ ਥੋੜ੍ਹਾ ਜਿਹਾ ਚਿਰ ਬਾਅਦ, ਕੋਈ ਹੁਣ ਤੋਂ 3 ਘੰਟੇ ਬਾਅਦ, ਇਹ 5 ਭੂਤਕ ਚੋਲਾ ਛੱਡ ਕੇ ਜੋਤ ਵਿੱਚ ਰਲਣ ਦੀ ਤਿਆਰੀ ਕੀਤੀ ਹੋਈ ਹੈ। ਭੇਤ ਦਿੱਤਾ ਹੋਇਆ ਪਰ ਕਿਸੇ ਦੀ ਸਮਝ ਚ ਨਹੀਂ ਆਈ ਹੋਈ ਗੱਲ, ਕਿਉਂਕਿ ਸਾਰੀਆਂ ਹੀ ਗੱਲਾਂ ਮਹਾਰਾਜ ਜੀ ਰਮਜ਼ ਵਿੱਚ ਕਰਿਆ ਕਰਦੇ ਸੀ। ਸੰਤ ਜੋ ਹੁੰਦੇ ਨੇ ਰਮਜ਼ ਦੀਆਂ ਬਾਤਾਂ ਮਾਰਦੇ ਨੇ, ਲੇਕਿਨ ਕੋਈ ਸਮਝ ਆਉਂਦਾ? ਹਰੇਕ ਦੀ ਸਮਝ ਚ ਆਉਣ ਵਾਲੀ ਚੀਜ਼ ਨਹੀਂ ਹੋਇਆ ਕਰਦੀ। ਜਦ ਮੈਂ ਪਹਿਲੀ ਵਾਰੀ 1935 ਦੇ ਕਰੀਬ ਜਾਂ 36 ਸੀ, ਜਨਵਰੀ ਦਾ ਮਹੀਨਾ ਸੀ ਤੇ 8 ਮਾਰਚ ਦਾ ਦੀਵਾਨ ਲੱਗਣਾ ਸੀ, ਤੇ ਪਹਿਲਾਂ ਵੀ ਮੈਂ ਰਾੜੇ ਸਾਹਿਬ ਜਾਂਦਾ ਸੀ ਲੇਕਿਨ ਦੀਵਾਨ ਸੁਣ ਕੇ ਵਾਪਸ ਆ ਜਾਂਦਾ ਸੀ। ਉਸ ਦਿਨ ਅਸੀਂ 7 ਨੂੰ ਚਲੇ ਗਏ, 8 ਨੂੰ ਦੀਵਾਨ ਲੱਗਣਾ ਸੀ, 1 ਦਿਨ ਪਹਿਲਾਂ ਚਲੇ ਗਏ। 3 ਦਿਨ ਦਾ ਦੀਵਾਨ ਲੱਗਿਆ ਕਰਦਾ ਸੀ। ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਦੀ ਬਰਸੀ ਮਨਾਈ ਜਾਂਦੀ ਸੀ ਉਸ ਦਿਨ, ਤੇ ਜਦੋਂ ਮੈਂ ਆਪ ਜੀ ਦੇ ਹਜ਼ੂਰ ਪੇਸ਼ ਹੋਇਆ ਉਸ ਵੇਲੇ 17 ਸਾਲ ਦੀ ਉਮਰ ਸੀ। ਕਹਿਰਾ ਜਿਹਾ ਕੱਦ ਸੀ ਤੇ ਨਮਸਕਾਰ ਕੀਤੀ। ਆਪ ਜੀ ਨੇ ਸਵਾਲ ਕਰਿਆ ਕਿ ਤੂੰ ਕੌਣ ਹੈ? ਮੈਂ ਚੁੱਪ ਹੋ ਕੇ ਖੜਾ ਹੋ ਗਿਆ ਵੀ ਕੀ ਦੱਸਾਂ ਮੈਂ ਕੌਣ। ਸੰਗਤ ਜੋ ਬੈਠੀ ਸੀ ਉਸਨੇ ਰਿਪੀਟ ਕਰਿਆ, ਕਹਿਣ ਲੱਗੇ ਤੁਹਾਨੂੰ ਪੁੱਛਦੇ ਨੇ ਤੁਸੀਂ ਕੌਣ? ਮੈਂ ਕਿਹਾ ਮੈਂ ਦੱਸਦਾ। ਉਹ ਸਾਰੇ ਹੱਸ ਪਏ। ਹੁਣ ਮੈਂ ਦੇਖਦਾ ਹੁੰਦਾ, ਪੁੱਛਦਾ ਹੁੰਦਾ ਉਮਰ ਵੀ ਤੇਰੀ ਕਿਉਂ ਕਿੰਨੀ ਉਮਰ ਹੈ? ਛੋਟੇ ਛੋਟੇ ਮੁੰਡੇ ਮੈਂ ਦੇਖਦਾ 17 ਸਾਲ ਦੇ, ਵੀ ਇਸ ਉਮਰ ਚ ਮਹਾਰਾਜ ਜੀ ਦੇ ਚਰਨਾਂ ਚ ਮੈਂ ਹਾਜ਼ਰ ਹੋਇਆ ਸੀ। ਤਾਂ ਉਸ ਵੇਲੇ ਆਪ ਕਹਿਣ ਲੱਗੇ ਦੱਸਿਆ ਨੀ? ਮਹਾ ਜੀ ਦੱਸਦਾ। ਸਾਰੀ ਸੰਗਤ ਫੇਰ ਹੱਸ ਪਈ, ਬਈ ਇੰਨੀ ਕੁ ਗੱਲ ਨੀ ਇਹਨੂੰ ਦੱਸਣੀ ਆਉਂਦੀ ਵੀ ਮੈਂ ਕੌਣ। ਮਹਾਰਾਜ ਕਹਿੰਦੇ ਸੰਗਤ ਵੱਲ ਦੇਖ ਕੇ ਕਹਿੰਦੇ ਖਾਮੋਸ਼, ਤੁਹਾਨੂੰ ਨਹੀਂ ਪਤਾ ਗੱਲ ਦਾ। ਇੱਕ ਮਿੰਟ ਫੇਰ ਲੰਘ ਗਿਆ, ਕਹਿੰਦੇ ਦੱਸਿਆ ਨਹੀਂ। ਮਹਾਰਾਜ ਜੀ ਦੱਸਦਾ, ਫੇਰ ਉਹਨਾਂ ਤੇ ਕਾਬੂ ਨਾ ਰਹਿ ਹੋਇਆ। ਕਹਿੰਦੇ ਕਾਕਾ ਤੂੰ ਦੱਸ ਦੇ, ਤੈਨੂੰ ਪੁੱਛਦੇ ਨੇ ਕਿਹੜੀ ਗੱਲ ਔਖੀ ਹੈ। ਮਹਾਰਾਜ ਕਹਿੰਦੇ ਤੁਹਾਨੂੰ ਨਹੀਂ ਪਤਾ ਭਾਈ ਗੱਲ ਦਾ। ਉਸ ਵੇਲੇ ਤਿੰਨ ਮਿੰਟ ਲੰਘੇ ਹੱਥ ਜੋੜ ਕੇ ਫੜਾਂ ਸਾਹਮਣੇ, ਕਹਿੰਦੇ ਦੱਸਿਆ ਨਹੀਂ। ਮਹਾਰਾਜ ਜੀ ਮੈਨੂੰ ਦੱਸਣਾ ਨਹੀਂ ਆਉਂਦਾ। ਕਹਿੰਦੇ ਕਿਵੇਂ ਨਹੀਂ ਦੱਸਣਾ ਆਉਂਦਾ? ਮੈਂ ਕਿਹਾ ਮੈਨੂੰ ਐਂ ਨਹੀਂ ਪਤਾ ਲੱਗਦਾ ਮੈਂ ਕੌਣ। ਪਹਿਲਾਂ ਤਾਂ ਮੈਂ ਸੋਚਿਆ ਵੀ ਮੈਂ ਸਾਹਮਣੇ ਖੜਾ ਤੇ ਮੈਂ ਦੱਸ ਦੇਵਾਂ। ਮਹਾਰਾਜ ਮਹਾਰਾਜ ਜੇ ਤਾਂ ਕੁੰਡਾ ਲੱਗਿਆ ਹੋਵੇ ਤੇ ਬਾਹਰੋਂ ਕੋਈ ਆਵਾਜ਼ ਦੇਵੇ ਤਾਂ ਇਹ ਹੁੰਦਾ ਕੋਈ ਆਵਾਜ਼ ਦੇਵੇ ਤੂੰ ਕੌਣ ਹੈ ਭਾਈ। ਉਹ ਨਾਂ ਬੋਲਦਾ ਜੀ ਮੈਂ ਫਲਾਣਾ ਸਿੰਘ ਹਾਂ ਜੀ ਜਾਂ ਫਲਾਣਾ ਰਾਮ ਹਾਂ ਜੀ। ਪੰਗਤ 'ਚ ਬੈਠਾ ਹੋਵੇ, ਉਹਨਾਂ ਦਿਨਾਂ ਜਾਤ ਪਾਤ ਦਾ ਜ਼ੋਰ ਹੋਇਆ ਕਰਦਾ ਸੀ। ਪੰਗਤ 'ਚ ਬੈਠਾ ਹੋਵੇ ਕੋਈ ਤੇ ਉੱਥੇ ਸਵਾਲ ਕਰੇ ਤੂੰ ਕੌਣ ਹੈ, ਉੱਥੇ ਆਪਣੀ ਜਾਤ ਦੱਸਣੀ ਪੈਂਦੀ ਸੀ। ਹਨੇਰਾ ਹੋਵੇ, ਪੁੱਛਣਾ ਹੋਵੇ ਕਿ ਤੂੰ ਕੌਣ ਹੈ ਭਾਈ, ਕਹਿਣਾ ਪੈਂਦਾ ਵੀ ਮੈਂ ਮਨੁੱਖ ਹਾਂ ਜੀ ਜਾਂ ਮੈਂ ਬੀਬੀ ਹਾਂ। ਕਿਉਂਕਿ ਜਿਸ ਨਹੀਂ ਰਿਹਾ ਸੈਕਸ ਦਾ ਨਹੀਂ ਪਤਾ ਲੱਗਦਾ, ਕੱਪੜੇ ਗਲਤ ਫਲਤ ਪਾਏ ਹੋਣ। ਸੋ ਮਹਾਰਾਜ ਮੈਂ ਕਿਹਾ ਇਹ ਤਾਂ ਗੱਲ ਨਹੀਂ ਹੈ, ਮੈਂ ਤੁਹਾਡੇ ਸਾਹਮਣੇ ਖੜਾ ਤੇ ਪਹਿਲਾਂ ਤਾਂ ਮੈਂ ਦੱਸਣ ਲੱਗਿਆ ਵੀ 11 ਸਾਲ ਤੋਂ ਮੇਰਾ ਨਾਂ ਬਰਿਆਮ ਸਿੰਘ ਹੈ, 5 ਸਾਲ ਪਹਿਲਾਂ ਮੇਰਾ ਨਾਂ ਹੋਰ ਸੀ, 16 ਸਾਲ ਦਾ ਸੀ ਉਸ ਵੇਲੇ ਸਰੀਰ। ਫਿਰ ਮੈਂ ਪਿਛਲੇ ਜਨਮ ਨੂੰ ਵੀ ਜਾਣਦਾ ਸੀ। ਉਸ ਤੋਂ ਬਾਅਦ ਮਹਾਰਾਜ ਚਰਖੀ ਘੁਮਾ ਲਓ ਪੁੱਠੀ, ਕਰੋੜਾਂ 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 ਸਾਲ ਪਿੱਛੇ ਲੈ ਜਾਓ, ਜਿੱਦਣ ਸ੍ਰਿਸ਼ਟੀ ਰਚੀ ਹੈ ਉਹ ਜਿਹੜਾ ਕੁਛ ਮੇਰਾ ਵਜੂਦ ਕਾਇਮ ਹੋਇਆ ਮੈਂ ਉਹ ਹਾਂ। ਤੇ ਮੈਂ ਉਸ ਵੇਲੇ ਤੋਂ ਹੀ ਬੇਅੰਤ ਸਰੀਰ ਧਾਰਨ ਕਰਦਾ ਹੁੰਦਾ, ਜਿਵੇਂ ਇੱਕ ਆਦਮੀ ਕੱਪੜੇ ਬਦਲਦਾ ਜਾਂਦਾ, ਸਾਰੀ ਜ਼ਿੰਦਗੀ 'ਚ ਕਿੰਨੇ ਕੱਪੜੇ ਬਦਲ ਲੈਂਦਾ ਹੈ, ਇਸੇ ਤਰ੍ਹਾਂ ਹੁਣ ਸਹੀ ਮੈਂ ਬੇਅੰਤ ਕੱਪੜੇ ਬਦਲ ਚੁੱਕਿਆ। ਕਦੇ ਕਈ ਜਨਮ ਪਏ ਕੀਰ ਪਤੰਗਾ, ਕਈ ਜਨਮ ਗਾ ਜ਼ਮੀਨ ਕਰਾਂਗਾ, ਇਹ ਤੁਕਾਂ ਮੈਨੂੰ ਉਸ ਵੇਲੇ ਨਹੀਂ ਸੀ ਆਉਂਦੀਆਂ। ਉਹ ਮੇਰੇ ਦਿਮਾਗ ਵਿੱਚ ਸੀ ਵੀ ਇਹ 84 ਲੱਖ ਜੂਨੀਆਂ 'ਚੋਂ ਘੁੰਮਦਾ ਘੁੰਮਦਾ ਮੈਂ ਇੱਥੇ ਮਨੁੱਖ ਜੂਨੀ 'ਚ ਪਹੁੰਚਿਆ, ਅਤੇ ਹੁਣ ਮੈਂ ਉਹ ਹਾਂ ਜਿਹੜਾ ਘੁੰਮਦਾ, ਮਰਨ ਤੋਂ ਬਾਅਦ ਜਿਹਨੇ ਮਰਨਾ ਨਹੀਂ, ਜੰਮਣ ਤੋਂ ਪਹਿਲਾਂ ਜਿਹੜਾ ਜਿਉਂਦਾ ਸੀ। ਇੰਨੀ ਗੱਲ ਸੁਣਦੀ ਸਾਰ ਮਹਾਂਪੁਰਸ਼ ਕਹਿਣ ਲੱਗੇ ਬਹਿ ਜਾਓ, ਨੇਤਰ ਬੰਦ ਕਰ ਲਏ। ਸਾਰੀ ਸੰਗਤ ਚੁੱਪ ਹੋ ਗਈ, 45 ਮਿੰਟ ਆਪ ਨੇਤਰ ਬੰਦ ਕਰਕੇ ਬੈਠੇ, ਉਹਦੇ ਬਾਅਦ ਆਪਣੇ ਨੇਤਰ ਖੋਲ੍ਹੇ, ਕਹਿਣ ਲੱਗੇ ਪਤਾ ਲੱਗਿਆ ਕੁਛ? ਮੈਂ ਕਿਹਾ ਮਹਾਰਾਜ ਪਤਾ ਲੱਗਿਆ। ਕਹਿੰਦੇ ਕੀ? ਮੈਂ ਕਿਹਾ ਮੈਨੂੰ ਐਂ ਲੱਗਦਾ ਇੱਕ ਮਹਾਨ ਲਾਈਟ 'ਚੋਂ ਇੱਕ ਕਿਰਨ ਵੱਖਰੀ ਹੋ ਰਹੀ ਹੈ। ਵੱਖਰੀ ਹੋਈ ਨਹੀਂ ਹੈ, ਜੁੜੀ ਹੋਈ ਨਾਲ ਹੈ, ਲੇਕਿਨ ਕਿਰਨ ਕਿਰਨ ਦਿਸ ਰਹੀ ਹੈ। ਕਹਿੰਦੇ ਬਸ ਆਹੀ ਹੈ। ਕਹਿੰਦੇ ਇਹਨੂੰ ਜੀਵ ਆਤਮਾ ਕਹਿੰਦੇ ਨੇ, ਜੀਵ ਦੀ ਵਿਆਧੀ ਲਾ ਦੇ ਪਿੱਛੇ ਆਤਮਾ ਰਹਿ ਜਾਏਗੀ, ਬਸ ਇੱਕ ਕਦਮ ਹੋਰ ਪੱਟ ਲੈ। ਇੱਕ ਵਾਰੀ ਬਚਨ ਦੇ ਨਾਲ ਉਹ ਉਪਦੇਸ਼ ਦੇਤਾ ਜਿਹੜਾ ਬੇਅੰਤ ਤਪੱਸਿਆ ਕਰਨ ਤੋਂ ਬਾਅਦ ਪ੍ਰਾਪਤ ਹੋਇਆ ਕਰਦਾ, ਹੁੰਦਾ ਹੀ ਨਹੀਂ ਭਾਗਾਂ ਵਾਲੇ ਨੂੰ ਕਿਸੇ ਨੂੰ ਹੋ ਜੇ। ਬਾਕੀ ਸੰਸਾਰ ਸਾਰਾ ਬਗੈਰ ਉਪਦੇਸ਼ ਤੇ ਰਹਿ ਕੇ ਉਸੇ ਤਰ੍ਹਾਂ ਚਲਾ ਜਾਇਆ ਕਰਦਾ। ਕੋਈ ਬਿਰਲਾ ਹੈ ਪਰ ਜਿਸ ਨੂੰ ਇਹ ਸੋਝੀ ਪੈ ਜਾਏ ਕਿ ਮੈਂ ਕੌਣ। ਸੋ ਜਿਹਨਾਂ ਦੇ ਸੰਦੜਿਆਂ ਦੁਰਮਤ ਮੰਜਾ, ਪਹਿਲੀ ਵਾਰੀ ਦਰਸ਼ਨ ਕਰਕੇ ਹੀ ਖੋਟੀ ਮਤ ਦੂਰ ਹੋ ਜੇ, ਉਹ ਕੌਣ ਨੇ? ਕਹਿੰਦੇ ਮਿੱਤਰ ਸਾਡੇ ਸਹੀ ਹਾਂ ਟੰਡੇਂਦੀ ਜੱਗ ਸਵਾਇਆ, ਜਨ ਨਾਨਕ ਬਿਰਲੇ ਕੇ ਸਾਰਾ ਸੰਸਾਰ ਟੋਲਦਾ ਫਿਰਦਿਆਂ, ਕਿ ਐਸਾ ਕਿਤੇ ਮਿਲ ਜਾਵੇ। ਕਿਉਂ? ਉਹਨਾਂ ਦੇ ਨਾਲ ਮਿਲ ਕੇ ਸੱਚੀ ਵੈਸਕ ਤਿੰਨਾਂ ਸੰਗ ਜਿਨ ਸੰਗ ਜਪੀਏ ਨਾ, ਸੱਚੀ ਬੈਠਕ ਸੱਚੀ ਸੁਸਾਇਟੀ ਉਹਨਾਂ ਨਾਲ ਹੈ ਜਿਨ੍ਹਾਂ ਦੇ ਨਾਲ ਮਿਲ ਕੇ ਨਾਮ ਦਾ ਜਾਪ ਕੀਤਾ ਜਾਵੇ। ਤਿੰਨ ਸੰਗ ਸੰਗ ਨਾ ਕੀ ਚਾਹੀ, ਨਾਨਕ ਜਿਨ੍ਹਾਂ ਆਪਣਾ ਸੌ, ਜਿਨ੍ਹਾਂ ਨੂੰ ਆਪਣੀ ਗਰਜ ਪਈ ਹੋਈ ਹੈ ਮੈਂ ਇਹ ਤੋਂ ਆਹ ਲੈ ਲਾਂ ਇਹ ਲੈ ਲਾਂ। ਕਹਿੰਦੇ ਇਹਨਾਂ ਦੀ ਸੁਸਾਇਟੀ 'ਚ ਨਾ ਬੈਠੀ, ਇਹਨਾਂ ਦੀ ਸੰਗਤ ਨਾ ਕਰੀ। ਸੋ ਐਸੇ ਜੋ ਮਹਾਂਪੁਰਸ਼ ਕਦੇ ਕਦੇ ਸੰਸਾਰ 'ਤੇ ਆਉਂਦੇ ਨੇ ਉਹਨਾਂ ਦਾ ਪ੍ਰਤਾਪ ਬੜੀ ਦੇਰ ਤੱਕ ਰਹਿੰਦਾ, ਤੇ ਉਹਨਾਂ ਦੇ ਕੀਤੇ ਹੋਏ ਭਜਨ ਦਿੱਤੇ ਹੋਏ ਉਪਦੇਸ਼ਾਂ ਨੂੰ ਦੁਹਰਾ ਕੇ ਸਾਡੇ ਵਰਗੇ ਬੰਦੇ ਵੀ ਮਾਣ ਪ੍ਰਾਪਤ ਕਰੀ ਜਾਂਦੇ ਨੇ। ਬੜੀ ਦੇਰ ਤੱਕ ਰਹਿੰਦਾ ਵੀ ਫਲਾਣੇ ਮਹਾਂਪੁਰਸ਼ਾਂ ਨਾਲ ਇਹਨਾਂ ਦਾ ਸੰਗ ਹੈ, ਉਸ ਤੋਂ ਸੰਸਾਰ ਅੰਦਾਜ਼ਾ ਲਾਉਂਦਾ ਹੈ ਕਿ ਕੀ ਹੋ ਸਕਦਾ, ਇਹ ਕਿਹਾ ਜਾ ਹੋਏਗਾ। ਸੋ ਮਾੜੇ ਮੋਟਿਆਂ ਦਾ ਵੀ ਗੁਜ਼ਾਰਾ ਚੱਲੀ ਜਾਂਦਾ ਉਹਨਾਂ ਦੇ ਨਾਲ। ਸੋ ਪਰਮੇਸ਼ਰ ਵੱਲੋਂ ਖਾਸ ਸਮੇਂ ਸਮੇਂ ਸਿਰ ਭੇਜੇ ਹੋਏ ਆਉਂਦੇ ਨੇ, ਐਸਾ ਬਾਣੀ ਦਾ ਫਰਮਾਨ ਹੈ।
ਭੇਜੇ ਰੱਬ ਦੇ ਜਗਤ ਉੱਤੇ ਆਉਂਦੇ ਨੇ ਭੁੱਲਿਆਂ ਨੂੰ ਰਾਹ ਦੱਸਦੇ, ਜੀ।
ਭੇਜੇ ਹੋਏ ਆਉਂਦੇ ਨੇ, ਬਾਕੀ ਸੰਸਾਰ ਕਰਮਾਂ ਦਾ ਬੰਨਿਆ ਹੋਇਆ ਆਉਂਦਾ। ਸਾਧੂ ਸੰਸਾਰ ਦੇ ਉੱਤੇ ਕਰਮ ਦੇ ਬੰਨੇ ਨਹੀਂ ਆਉਂਦੇ, ਹੁਕਮ ਦੇ ਬੰਨੇ ਆਇਆ ਕਰਦੇ ਨੇ। ਜਨਮ ਮਰਨ ਦੋਹੂੰ ਮੈਂ, ਨਾ ਹੀ ਜਨ ਪਰਉਪਕਾਰੀ ਆ। ਮਾਂ ਦੇ ਪੇਟ ਵਿੱਚ ਸਰੀਰ ਤਾਂ ਉਹਨਾਂ ਦਾ ਪਲਦਾ ਰਹਿੰਦਾ, ਪਰ ਜੋ ਰੂਹ ਹੈ ਉਹ ਕੈਦ ਨਹੀਂ ਹੁੰਦੀ, ਦੁੱਖ ਨਹੀਂ ਪਾਉਂਦੀ, ਪ੍ਰਕਾਸ਼ ਹੋਇਆ ਕਰਦਾ ਉਹਨਾਂ ਦਾ ਸਰੀਰ ਦੇ ਵਿੱਚ। ਸੋ ਜੰਮਣ ਵਿੱਚ ਨਹੀਂ ਆਉਂਦੇ, ਮੌਤ ਵੇਲੇ ਸਰੀਰ ਨੂੰ ਛੱਡ ਕੇ ਪਾਸੇ ਹੋ ਜਾਂਦੇ ਨੇ। ਕੋਈ ਜਾਨਦੂਤ ਨਹੀਂ ਆਉਂਦਾ, ਕੋਈ ਹੋਰ ਨਹੀਂ ਲੈਣ ਵਾਸਤੇ ਆਉਂਦਾ, ਆਪਣੇ ਆਪ ਲਾਂਭੇ ਹੋ ਜਾਇਆ ਕਰਦੇ ਨੇ। ਸੋ ਇਸ ਕਰਕੇ ਜਨਮ ਮਰਨ ਦੋਂ ਮੈਂ ਨਾ ਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰ ਸੋ ਲੈਣ ਲੈ। ਤੇ ਵੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਦੋ ਭਲੇ ਨੇ ਭਾਈ ਸੇਵਾ ਕਰਨ ਵਾਸਤੇ, ਇੱਕ ਮਹਾਂਪੁਰਸ਼ ਤੇ ਇੱਕ ਰਾਮ ਵਾਹਿਗੁਰੂ। ਰਾਮ ਜੇ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਸੰਤਾਂ ਦਾ ਕੰਮ ਹੁੰਦਾ ਨਾਮ ਜਪਣਾ ਆਪ ਤੇ ਸੰਸਾਰ ਨੂੰ ਜਪਾਉਣਾ। ਮਹਿਮਾ ਕਿੰਨੀ ਹੁੰਦੀ ਹੈ, ਜਨ ਨਾਨਕ ਧੂਰ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਭਾਈ ਨੰਦ ਲਾਲ ਜੀ ਆਪਣੀ ਗਜ਼ਲ ਦੇ ਅੰਦਰ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਆ ਕਿ ਦਰ ਦਹਿਰ ਕੇ ਮਰਦਾਨੇ ਖੁਦਾ ਆਮਦਾ ਅੰਦ, ਬਰ ਗੁਮਸ਼ੁਦਗਾ ਰਹਿਨਮਾ ਆਮਦਾ ਅੰਦ। ਕਹਿੰਦੇ ਜੋ ਰੱਬ ਦੇ ਪਿਆਰੇ ਨੇ ਸੰਸਾਰ ਵਿੱਚ, ਹਰੀ ਦੇ ਭਗਤ ਆਉਂਦੇ ਨੇ ਤੇ ਉਹ ਭੁੰਡਲਾਂ ਨੂੰ ਸਿੱਧੇ ਰਾਹ ਪਾਉਣ ਲਈ ਆਉਂਦੇ ਨੇ, ਹੋਰ ਉਹਨਾਂ ਦਾ ਕੋਈ ਕੰਮ ਨਹੀਂ ਹੋਇਆ ਕਰਦਾ। ਗੋਇਆ ਅਗਰ ਹੀ ਚਸ਼ਮ ਤੋਂ ਮੁਸ਼ਤਾਕੇ ਖੁਦਾਸ ਮੁਰਦਾਨੇ ਖੁਦਾ ਖੁਦਾ ਨਵਾਂ ਆਮਦਾਇਆ। ਜੇ ਤੇਰੀਆਂ ਅੱਖਾਂ ਅਕਾਲ ਪੁਰਖ ਦੇ ਦਰਸ਼ਨ ਨੂੰ ਲੋਚਦੀਆਂ ਨੇ, ਚਾਹੁੰਦੀਆਂ ਨੇ, ਤਾਂ ਤੂੰ ਸਮਝ ਲੈ ਕਿ ਹਰੀ ਦੇ ਭਗਤ ਹਰੀ ਨੂੰ ਦਿਖਾ ਲੈਣ ਲਈ ਆਉਂਦੇ ਨੇ। ਤੂੰ ਉਹਨਾਂ ਦੀ ਤਲਾਸ਼ ਕਰ ਲੈ, ਉਹਨਾਂ ਦੀ ਸੰਗਤ ਚ ਲੈ ਜਾ, ਜੇ ਤੇਰੀ ਤੈਨੂੰ ਸ਼ੌਕ ਹੈ ਪਰਮੇਸ਼ਰ ਨੂੰ ਮਿਲਣ। ਸੋ ਸੰਸਾਰ ਦੇ ਉੱਤੇ ਉਹ ਤਾਂ ਪ੍ਰਮਾਣ ਨੇ, ਕਿਉਂਕਿ ਉਹ ਆਤਮ ਰਸ਼ ਦੇ ਵਿੱਚ ਮਖਮੂਰ ਰਹਿੰਦੇ ਨੇ। ਬਾਕੀ ਜੋ ਸੰਸਾਰ ਹੈ ਉਹ ਪ੍ਰਮਾਣ ਨਹੀਂ ਹੈ। ਦੂਜਿਆਂ ਨੂੰ ਤਾਂ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ ਕਿ ਆਪ ਨੇ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਟੋਰ, ਨਾਨਕ ਗੁਰਮੁਖ ਸੋ ਬੁਝੈ ਜਾਂ ਕਹਿ ਪਾਗ ਮਥੋਰ, ਯਾ ਜਗ ਮੈਂ ਏਕੇ ਕੋ ਆਇਆ, ਜਨਮਤ ਮੋਹ ਮੋਹ ਨੀ ਮਾਇਆ, ਗੁਰਬ ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਹਰ ਰਹਿਤੇ, ਉਰਜ ਪਰਿਓ ਜੋ ਛੋੜ ਛਡਾਨਾ, ਦੇਵਨ ਹਾਰ ਮਨੋ ਵਿਸਰਾਨਾ। ਕਹਿੰਦੇ ਇਹਨਾਂ ਦਾ ਤਾਂ ਸੰਸਾਰ ਤੇ ਆਉਣਾ ਕੋਈ ਮੈਨੇ ਰੱਖਦਾ, ਆਉਣਾ ਤਾਂ ਉਹਨਾਂ ਦਾ ਹੀ ਮਾਇਨੇ ਰੱਖਦਾ ਜਿਹੜੇ ਹਰ ਵਕਤ ਨਾਮ ਰਸ ਦੇ ਵਿੱਚ ਮਖਮੂਰ ਰਹਿੰਦੇ ਨੇ, ਮਸਤ ਰਹਿੰਦੇ ਨੇ।
ਆਏ ਪਰਮਾਰ ਜੀ ਰਸੀਏ ਜੋ ਆਤਮ ਰਸ ਦੇ, ਆਏ ਪਰਮਾਰ ਜੀ ਰਸ ਦੇ,
ਜੇ ਜੋ ਆਤਮ ਰੱਖੇ। ਪਾਏ
ਸੰਸਾਰ ਦੇ ਅੰਦਰ ਜਿਹੜੇ ਆ ਕੇ ਸਰੀਰ ਧਾਰੀ ਹੋ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਨੇ ਤੇ ਫਿਰ ਬੰਦਗੀ ਕਰਦੇ ਨੇ, ਆਤਮ ਰਸ ਨੂੰ ਮਾਣਦੇ ਨੇ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਮ ਹੈ ਤਾਸਮ ਹੈ ਰੰਚਕ ਨਾਹੀ ਤੇ। ਵਾਹਿਗੁਰੂ ਦੇ ਵਿੱਚ ਤੇ ਉਹਨਾਂ ਦੇ ਵਿੱਚ ਕੋਈ ਭੇਤ ਨਹੀਂ ਹੋਇਆ ਕਰਦਾ, ਇੱਕੋ ਹੋ ਜਾਇਆ ਕਰਦੇ ਨੇ। ਸੋ ਉਹਨਾਂ ਦਾ ਪ੍ਰਮਾਣ ਹੈ, ਜਿਹੜੇ ਦੂਸਰੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਪ੍ਰਮਾਣ ਹੈ।
ਤਨ ਜਮਣਾ ਸੀ ਭਗਤੀ ਤੋਂ ਹੀ
ਸਵਾਦ ਮਾਣਦੇ ਨੇ ਆਤਮ ਰਸ ਨੂੰ ਜਾਣਦੇ ਨੇ। ਇੱਕ ਪਾਸੇ ਉਹ ਨੇ ਜਿਹੜੇ ਇੱਥੇ ਸੰਸਾਰ ਤੇ ਆ ਕੇ ਸ਼ਰਾਬਾਂ ਕਬਾਬਾਂ ਗਲਤ ਚੀਜ਼ਾਂ ਖਾਂਦੇ ਨੇ, ਮਾਸ ਮਦਰਾ ਆਦਿਕ, ਇਹ ਇਸੇ ਦੇ ਵਿੱਚ ਜੀਵਨ ਦੀ ਕਾਮਯਾਬੀ ਸਮਝਦੇ ਨੇ। ਈਟ ਡਰਿੰਕ ਐਂਡ ਵੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ। ਮਹਾਰਾਜ ਕਹਿੰਦੇ ਨਹੀਂ ਪੈਣੀਓ, ਜਿਨ ਐਸਾ ਹਰ ਨਾਮ ਨਾ ਚੇਤੇ ਹੋ ਸਿਕਾਹੇ ਜਾ ਗਾਏ ਰਾਮ ਰਾਜ। ਉਹ ਸੰਸਾਰ ਤੇ ਆਉਣ ਦਾ ਕਾਰਨ ਤਾਂ ਦੱਸੇ ਵੀ ਕੀ ਕਾਰਨ ਹੈ, ਆਪਣੇ ਆਪ ਤਾਂ ਨਹੀਂ ਨਾ ਆਇਆ ਸੰਸਾਰ ਦੇ ਉੱਤੇ, ਉਹ ਤਾਂ ਭੇਜਿਆ ਹੋਇਆ ਕਰਮਾਂ ਦਾ ਬੰਨਿਆ ਹੋਇਆ ਲੇਖੇ ਦੇਣ ਵਾਸਤੇ ਆਇਆ ਮਨਮੁੱਖ ਬੰਦਾ। ਇਹ ਮਾਨਸ ਜਨਮ ਦਲੰਬ ਹੈ, ਨਾਮ ਬਿਨ ਬੇਥਾ ਸਭ ਜਾਏ, ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਫਿਰ ਭੁੱਖਾ ਕੀ ਖਾਏਗਾ ਪ੍ਰੇਮੀਆਂ, ਫਿਰ ਤਾਂ ਖਾਣ ਨੂੰ ਮਿਲਣਾ ਨਹੀਂ ਕੁਛ ਵੀ। ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾਏ, ਮਨਮੁੱਖਾਂ ਨੂੰ ਫੇਰ ਜਨਮ ਹੈ। ਮਹਾਰਾਜ ਕਹਿੰਦੇ ਮਨਮੁੱਖ ਆਵੇ ਮਨਮੁੱਖ ਜਾਵੇ, ਮਨਮੁੱਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁੱਖ ਭਰਦਾ ਗੁਰਮੁਖ ਲੇਪ ਨਾ ਮਾਸਾ। ਸੋ ਪ੍ਰਵਾਨ ਉਹਨਾਂ ਦਾ ਹੈ ਆਤਮ ਰਸ ਜੇ ਜਾਣਿਆ, ਹਰ ਰੰਗ ਸਹਿਜੇ ਮਾਣ, ਨਾਨਕ ਤਨ 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 ਜਨ ਆਏ ਤੇ ਪ੍ਰਵਾਨ। ਪਹਿਲਾਂ ਵੀ ਧਨ ਸੀਗੇ, ਜ਼ਿੰਦਗੀ ਦੇ ਅੰਦਰ ਵੀ ਧਨ ਰਹੇ, ਜਾਣ ਤੋਂ ਬਾਅਦ ਤਾਂ ਵੀ ਫੇਰ ਧਨ ਹੋਣਗੇ, ਉਹਨਾਂ ਦੀਆਂ ਯਾਦਾਂ ਮਨਾਈਆਂ ਜਾਣਗੀਆਂ, ਉਹਨਾਂ ਦੇ ਕਾਰਨਾਮਿਆਂ ਤੋਂ ਲਾਈਟ ਹਾਸਲ ਕਰੇਗਾ ਸੰਸਾਰ, ਆਪਣਾ ਉਧਾਰ ਕਰੇਗਾ। ਉਹਨਾਂ ਦੀਆਂ ਕਥਾ ਕਹਾਣੀਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਪੁੱਤਰਾਂ ਨੂੰ ਹੋਰ ਚੰਗੇ ਪੁੱਤਰ ਬਣਾ ਦੇ। ਸੋ ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹ ਮਹਾਂਪੁਰਸ਼ ਉਹਨਾਂ ਵਿੱਚੋਂ ਨੇ ਜਿਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਤਰ੍ਹਾਂ ਦੇ ਨਾਲ ਆਉਂਦਾ।
ਮਹਿਮਾ ਸੰਤਾਂ ਦੀ ਵੇਦਨਾ ਜਾ
ਜੇਤਾ ਸੁਣੇ ਤੇਤਾ ਵਖੇ ਆਠ ਆਪ ਦਾ ਜੋ ਜਨਮ ਸੀ 1805 ਸੰਮਤ ਦਾ ਸੀ, 4 ਅਗਸਤ 1905 ਦਾ। ਤੇ ਆਪ 18ਵੇਂ ਸਾਲ ਦੇ ਵਿੱਚ ਜਦੋਂ 10ਵੀਂ ਜਮਾਤ ਚ ਪੜ੍ਹਦੇ ਸੀ, ਰੇਰੂ ਸਾਹਿਬ ਵੱਡੇ ਮਹਾਂਪੁਰਸ਼ਾਂ ਪਾਸ ਪਹੁੰਚਦੇ ਨੇ, ਦਰਸ਼ਨ ਕੀਤਾ, ਦਰਸ਼ਨ ਕਰਦੀ ਸਾਰ ਉੱਥੇ ਹੀ ਸੌਦਾ ਹੋ ਗਿਆ, ਸਭ ਕੁਛ ਆਪਣਾ ਉਹਨਾਂ ਦੇ ਹਵਾਲੇ ਕਰਦਾ। ਉਹਨਾਂ ਨੇ ਇੱਕੋ ਵਚਨ ਕਿਹਾ ਸੀ, ਕਹਿੰਦੇ ਆ ਗਿਆ ਭਾਈ ਤੂੰ। ਉਸ ਵੇਲੇ ਆਪਦੇ ਰੇਸ਼ਮ ਦੇ ਕੱਪੜੇ ਉਹਨਾਂ ਦਿਨਾਂ ਚ, ਕਿਉਂਕਿ ਆਪ ਉਸ ਖਾਨਦਾਨ ਤੋਂ ਸੰਬੰਧ ਰੱਖਦੇ ਸੀ ਜਿਨ੍ਹਾਂ ਦਾ ਸੰਬੰਧ ਮਹਾਰਾਜ ਪਟਿਆਲਾ ਦੇ ਮਹਿਲਾਂ ਤੱਕ ਸੀ। ਆਪ ਦੀ ਭੂਆ ਦੇ ਲੜਕੇ ਸਰਦਾਰ ਦਲੀਪ ਸਿੰਘ ਜੀ ਉੱਥੇ ਗਾਈਡ ਹੋਇਆ ਕਰਦੇ ਸੀ, ਪਹਿਲਾਂ ਨਫ਼ਰ ਸੀ ਫਿਰ ਗਾਈਡ ਬਣ ਗਏ ਸੀ। ਸੋ ਆਪ ਵੀ ਜਾਂਦੇ ਆਉਂਦੇ ਰਹੇ ਸੀ। ਵੱਡੇ ਵੱਡੇ ਆਫਿਸਰ ਜਿਹੜੇ ਸੀ ਸਾਰਿਆਂ ਨਾਲ ਮੇਲ ਮਿਲਾਪ, ਵੱਡੇ ਘਰਾਂ ਦੇ ਜਿਹੜੇ ਸਟੂਡੈਂਟ ਸੀ ਉਹਨਾਂ ਦੇ ਨਾਲ ਆਪ ਪੜ੍ਹਦੇ ਹੁੰਦੇ ਮਾਡਲ ਸਕੂਲ 'ਚ। ਅਤੇ ਬਾਬਾ ਹੀਰਾ ਸਿੰਘ 16 ਸੈਕਟਰ ਨੇ, ਅੱਜ ਕੱਲ੍ਹ ਬਿਮਾਰ ਨੇ, ਉਹਨਾਂ ਨਾਲ ਕੁਛ ਪਿਆਰ ਸੀ ਇਹਨਾਂ ਦਾ। ਤੋਪਖਾਨੇ ਦੇ ਅੰਦਰ ਜਿੰਨੇ ਵੀ ਸਿਪਾਹੀ ਸੀ, ਜਿੰਨੇ ਰੈਂਕ ਸੀ, ਸਾਰੇ ਹੀ ਨਾਮ ਜਪਦੇ ਸੀ। ਇੱਕ ਫੌਜ ਦੇ ਅੰਦਰ ਤੋਪਖਾਨਾ ਇਹੋ ਜਿਹੀ ਫੌਜ ਸੀ ਜਿਹਦੇ 'ਚ ਸਾਰੇ ਬੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ 2 ਵਜੇ ਬੈਠ ਕੇ ਸਮਾਧੀਆਂ ਲਾ ਕੇ ਦਿਨ ਚੜ੍ਹੇ ਤੱਕ ਭਜਨ ਬੰਦਗੀ ਅਤੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਹਨ। ਆਪ ਕਿਉਂਕਿ ਨੇੜੇ ਸੀ ਉੱਥੋਂ ਚਲੇ ਜਾਇਆ ਕਰਦੇ, ਉੱਥੋਂ ਆਪਦੇ ਮਨ ਵਿੱਚ ਬੜਾ ਸ਼ੌਕ ਲੱਗੇ। ਉਸ ਤੋਂ ਵੀ ਪਹਿਲਾਂ ਇੱਕ ਵਾਰੀ ਆਪ ਮੈਨੂੰ ਦੱਸਦੇ ਸੀ ਕਿ ਜਦ ਅਸੀਂ 4th-5th ਪੜ੍ਹਦੇ ਸੀ, 5th ਸੀਗੇ, ਤਾਂ TL ਵਿਸਵਾਨੀ ਮਹਾਤਮਾ ਮਹਾਰਾਜ ਪਟਿਆਲੇ ਨੇ ਪ੍ਰੋਫੈਸਰ ਲਾਏ ਹੋਏ ਸੀਗੇ ਮਾਡਲ ਸਕੂਲ 'ਚ, ਜੋ ਰਾਜ ਕੁਮਾਰਾਂ ਨੂੰ ਪੜ੍ਹਾਇਆ ਕਰਦੇ ਸੀ। ਅਤੇ ਇੱਕ ਦਿਨ ਆਪ ਨੇ ਜ਼ਿਕਰ ਕੀਤਾ ਕਿ ਜਿਹੜਾ ਬੱਚਾ 5 ਪਾਠ ਜਪਜੀ ਸਾਹਿਬ ਦੇ ਕਰਦਾ ਹੈ ਉਹਦੀ ਸਮਾਧੀ ਲੱਗਣ ਲੱਗ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਅਸੀਂ 2 ਹਫ਼ਤੇ ਦੇ ਅੰਦਰ ਜਪਜੀ ਸਾਹਿਬ ਯਾਦ ਕਰ ਲਿਆ, ਛੋਟੇ ਜਿਹੇ ਬੱਚੇ ਸੀ, ਵੀ ਹਾਂ ਸਮਾਧੀ ਲਾ ਕੇ ਦੇਖਣੀ। ਅਤੇ 8ਵੀਂ ਜਮਾਤ ਦੇ ਅੰਦਰ 5 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸੀ, ਉਹ ਤੋਂ ਇਲਾਵਾ 2 ਵਜੇ ਉੱਠਿਆ ਕਰਦੇ ਸੀ, 1 ਵਜੇ ਉੱਠਣਾ, 2 ਵਜੇ ਸੁਧਾ ਸਰ ਪਹੁੰਚਦੇ ਸੀ ਕਿਰਿਆ ਤੋਂ ਵਿਹਲੇ ਹੋ ਕੇ। ਸੁਧਾ ਸਰ ਮੋਤੀ ਬਾਗ ਦੇ ਵਿੱਚ ਤਲਾਬ ਹੈ, ਉੱਥੇ ਜਾ ਕੇ ਆਪਨੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਉਹਦੇ ਕੰਢੇ 'ਤੇ ਬੈਠ ਜਾਣਾ। ਆਪ ਦੇਖ ਲਓ ਕਿੰਨੀ ਕੁ ਉਮਰ ਸੀ, 16-15 ਸਾਲ ਦੀ ਸੀ, 14 ਸਾਲ ਦੀ ਹੋਣੀ ਹੈ, ਇੰਨੀ ਕੁ ਉਮਰ ਸੀ, ਬਹੁਤੀ ਨਹੀਂ ਸੀ। ਅਤੇ 14 ਸਾਲ ਦਾ ਬੱਚਾ 1 ਵਜੇ ਉੱਠ ਕੇ ਇਸ਼ਨਾਨ ਕਰਕੇ ਬੈਠ ਜਾਵੇ, ਅਤੇ ਫਿਰ ਮਹਾਰਾਜ ਜੀ ਕਹਿੰਦੇ ਅਸੀਂ 5 ਘੰਟੇ ਬੈਠਣਾ ਅਤੇ ਕੋਈ ਫੁਰਨਾ ਨਾ ਆਉਣ ਦੇਣਾ, ਕਿਉਂਕਿ ਸਾਡੇ ਮਹਾਤਮਾ ਜਿਹੜੇ ਪੜ੍ਹਾਉਂਦੇ ਸੀ ਪ੍ਰੋਫੈਸਰ TL ਵਿਸਵਾਨੀ, ਉਹਨਾਂ ਨੇ ਇਹ ਗੱਲ ਕਹੀ ਵੀ ਜਿਹਦੀ ਸਮਾਧੀ 5 ਘੰਟੇ ਲੱਗ ਜਾਵੇ ਉਹ ਲਾਈਟ ਦੇ ਉੱਤੇ ਸਵਾਰ ਹੋ ਜਾਂਦੇ। ਕਹਿੰਦੇ ਇਸ ਤਰ੍ਹਾਂ ਲੱਗਿਆ ਕਰੇ ਵੀ ਅਸੀਂ ਪਹਿਲਾਂ ਤਾਂ ਸਰੋਵਰ ਦੇ ਕੰਢੇ ਬੈਠਿਆ ਕਰਦੇ ਸੀ, ਉੱਥੇ ਬੈਠਦੇ ਬੈਠਦੇ ਫੁੱਲ ਵਰਗੇ ਹੌਲੇ ਹੋ ਜਾਣਾ ਅਤੇ ਐਂ ਮਹਿਸੂਸ ਹੋਣਾ ਵੀ ਅਸੀਂ ਪਾਣੀ ਦੇ ਉੱਤੇ ਬੈਠੇ ਹਾਂ ਅਤੇ ਹੇਠਾਂ ਸਾਡੇ ਫੁੱਲ ਨੇ, ਕਮਲ ਫੁੱਲ ਨੇ, ਕਮਲ ਫੁੱਲਾਂ ਦੇ ਉੱਤੇ ਅਸੀਂ ਬੈਠ ਕੇ ਭਜਨ ਕਰ ਰਹੇ ਅਤੇ ਨਾਲੀ ਬੜੀ ਉੱਚੀ ਨਿਕਲੀ ਹੋਈ ਆ ਪਾਣੀ ਦੇ ਅੰਦਰ, ਕੋਈ ਫੁਰਨਾ ਨਹੀਂ ਆਉਣਾ, 5 ਘੰਟੇ ਜਦ ਹੋ ਜਾਣੇ ਫਿਰ ਕਹਿੰਦੇ ਅਸੀਂ 1 ਘੰਟੇ ਦੇ ਵਿੱਚ ਸੁਰਤ ਨਾਲ 5 ਪਾਠ ਸੁਖਮਨੀ ਸਾਹਿਬ ਦੇ ਕਰਨੇ, ਉਹਦੇ ਬਾਅਦ ਫਿਰ ਅਸੀਂ ਵਾਪਸ ਆਉਣਾ, ਨਿਤਨੇਮ ਕਰਨਾ, ਫਿਰ ਸਕੂਲ ਨੂੰ ਜਾਂਦੇ। ਇਸ ਗੱਲ ਦੀ ਸ਼ਿਕਾਇਤ ਸਰਦਾਰ ਦਲੀਪ ਸਿੰਘ ਕੋਲ ਕਰ ਦਿੱਤੀ ਉਹਨਾਂ ਨੇ, ਬੀਬੀ ਨੇ ਉਹਨਾਂ ਦੇ ਘਰੋਂ ਵੀ, ਇਹ ਪੜ੍ਹਦੇ ਪੜ੍ਹਦੇ ਤਾਂ ਹੈ ਨਹੀਂ, ਇਹ ਤਾਂ 1 ਵਜੇ ਇੱਥੋਂ ਤੁਰ ਜਾਂਦੇ ਨੇ ਰਾਤ ਦੇ, ਅਤੇ ਤੁਸੀਂ 2 ਵਜੇ ਆਉਂਦੇ ਹੋ, ਉੱਥੋਂ ਤੁਹਾਡੇ ਆਉਂਦਿਆਂ ਨੂੰ ਇਹ ਨਿਕਲ ਜਾਂਦੇ ਨੇ ਕੋਠੀ ਤੋਂ ਪਹਿਲਾਂ ਪਹਿਲਾਂ, ਅਤੇ ਮਹਾਰਾਜਿਆਂ ਦਾ ਕੰਮ ਹੁੰਦਾ, ਰਾਜਿਆਂ ਦਾ ਲੇਟ ਸੌਣਾ, ਇਹ ਸਾਰੇ ਕੰਮ ਠੀਕ ਕਰਨ ਤੋਂ ਬਾਅਦ ਫਿਰ ਵਾਪਸ ਆਇਆ ਕਰਦੇ। ਕਹਿਣ ਲੱਗੇ ਇਸ ਤਰ੍ਹਾਂ ਕਰੋ, ਤਾਲੇ ਲਾ ਦਿਓ ਘਰ ਨੂੰ ਸਾਰੇ, ਚਾਬੀ ਬਾਹਰਲੇ ਤਾਲੇ ਦੀ ਮੈਂ ਲਾ ਜੂੰਗਾ ਅਤੇ ਉਹਦੀ ਚਾਬੀ ਮੇਰੇ ਕੋਲ ਹੋਏਗੀ, ਬਾਕੀ ਸਾਰੇ ਤਾਲੇ ਲਾ ਦਿਓ। ਸਾਰੇ ਘਰ ਨੂੰ ਤਾਲੇ ਲਾ ਦਿੱਤੇ, ਕੋਠੀ ਸੀ ਬਹੁਤ ਵੱਡੀ, ਤਾਲੇ ਲਾਏ ਤਾਂ ਮਹਾਰਾਜ ਜੀ ਉੱਠੇ, ਉੱਠ ਕੇ ਸਾਰੇ ਦਰਵਾਜ਼ੇ ਦੇਖੇ, ਕੋਈ ਨਾ ਖੁੱਲ੍ਹਾ, ਪਤਾ ਲੱਗ ਗਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੇਰਾ ਇਹ ਤੜਕੇ ਚਲਾ ਜਾਂਦਾ, ਇਹ ਸਭ ਪ੍ਰਬੰਧ ਮੇਰੇ ਵਾਸਤੇ ਹੋਇਆ। ਆਪ ਜੀ ਉੱਥੇ ਹੀ ਇਸ਼ਨਾਨ ਤੋਂ ਬਗੈਰ ਬੈਠ ਕੇ ਉੱਥੇ ਜੋ ਨਹੀਂ ਸੀ ਕਰਦੇ ਕਿਉਂਕਿ ਘਰ ਦੇ ਡਿਸਟਰਬ ਹੁੰਦੇ ਸੀ, ਸੋ ਇਹ ਵੀ ਧਿਆਨ ਰੱਖਦੇ ਸੀ ਵੀ ਇਹਨਾਂ ਦੀ ਨੀਂਦ ਚ ਨਾ ਵਿਘਨ ਪਵੇ, ਚੁੱਪ ਕਰਕੇ ਨਿਕਲ ਜਾਂਦੇ ਸੀ, ਜਾ ਕੇ ਬਾਹਰ ਭਜਨ ਕਰਿਆ ਕਰਦੇ। ਸੋ ਆਪ ਜੀ ਪੌੜੀਆਂ ਦੇ ਵਿੱਚ ਬੈਠ ਗਏ, ਪੌੜੀਆਂ ਉੱਪਰ ਨੂੰ ਚੜ੍ਹਦੀਆਂ ਫਿਰ ਮੋੜ ਖਾਂਦੀਆਂ ਸੀ, ਉੱਥੇ ਵਿੱਚ ਜਿੱਥੇ ਮੋੜ ਖਾਂਦੀਆਂ ਸੀ ਉੱਥੇ ਕੋਈ 5-4 ਫੁੱਟ ਥਾਂ ਸੀਗਾ, ਉੱਥੇ ਚੌਂਕੜਾ ਮਾਰਿਆ। ਜਦੋਂ ਸਰਦਾਰ ਦਲੀਪ ਸਿੰਘ ਆਏ ਤੇ ਉਹਨਾਂ ਦਾ ਪੈਰ ਇਹਨਾਂ ਚ ਲੱਗਿਆ, ਉਹ ਕਹਿਣ ਲੱਗੇ ਕੌਣ ਹੈ, ਨਾਂ ਲਿਆ, ਕਹਿੰਦੇ ਹਾਂ ਬਾਈ ਮੈਂ ਆ, ਕਹਿੰਦੇ ਤੂੰ ਪੈਣਾ ਨੀ, ਕਹਿੰਦੇ ਨਾ ਮੈਨੂੰ 1 ਵਜੇ ਤੋਂ ਬਾਅਦ ਨੀ ਨੀਂਦ ਆਉਂਦੀ, ਪਤਾ ਨੀ ਕਿੰਨੇ ਕੁ ਜਨਮ ਸੌ ਕੇ ਖਰਾਬ ਕਰ ਲਏ, ਹੁਣ ਕਿਰਪਾ ਕਰੋ ਹੁਣ ਮੇਰੇ ਤੇ ਪਾਬੰਦੀ ਨਾ ਲਾਓ। ਉਸ ਦਿਨ ਤੋਂ ਉਹਨਾਂ ਨੇ ਕਹਿਤਾ ਵੀ ਇਹ ਤਾਂ ਕੋਈ ਕੰਮ ਹੋਰ ਕਰਨ ਵਾਸਤੇ ਆਇਆ, ਪੜ੍ਹਾਈਆਂ ਪੜੁਈਆਂ ਕਰਨੀ ਆਇਆ, ਇਹਨੇ ਤਾਂ ਵੱਡੇ ਕੰਮ ਕਰਨੇ ਨੇ, ਸੋ ਇਹਨੂੰ ਨਾ ਰੋਕੋ। ਸੋ ਆਪ ਫਿਰ 2 ਵਜੇ ਇਸ਼ਨਾਨ ਕਰਕੇ ਸੁਧਾ ਸਰ ਸਰੋਵਰ ਮੋਤੀ ਬਾਗ ਦੇ ਅੰਦਰ ਆਏ ਉਰਲੇ ਪਾਸੇ, ਉੱਥੇ ਜਾ ਕੇ ਆਪ ਬੈਠ ਜਾਂਦੇ ਸੀ ਤੇ 5 ਘੰਟੇ ਹੋਰ ਸਮਾਧੀ ਲਾਉਂਦੇ ਸੀ। ਅਜੇ ਮਹਾਂਪੁਰਸ਼ਾਂ ਦਾ ਮਿਲਾਪ ਨਹੀਂ ਸੀ ਹੋਇਆ, ਪਿਛਲੇ ਜਨਮ ਦਾ ਹੀ ਐਡਾ ਬਲ ਸੀ ਭਜਨ ਦਾ ਕਿ ਸਾਰੀਆਂ ਹੀ ਅਵਸਥਾ ਖੁੱਲ ਗਈਆਂ ਪਹਿਲਾਂ ਹੀ। ਉਹਦੇ ਬਾਅਦ ਆਪ ਨੂੰ ਖਿਆਲ ਹੋਇਆ ਕਿ ਕਿਸੇ ਮਹਾਂਪੁਰਸ਼ ਦੀ ਤਲਾਸ਼ ਕਰੀਏ ਜਿਹੜਾ ਪੂਰਾ ਹੋਵੇ, ਉਹ ਖਿੱਚ ਹਰ ਵਕਤ ਅੰਦਰ ਰਿਹਾ ਕਰੇ। ਜਦੋਂ 10ਵੀਂ ਚ ਪੜ੍ਹਦੇ ਸੀ ਉਸ ਵੇਲੇ ਹੀਰਾ ਸਿੰਘ ਉਹਨਾਂ ਨੂੰ ਕਿਹਾ, ਉਸ ਤੋਪਖਾਨੇ ਦੇ ਬਹੁਤ ਸਾਰੇ ਪ੍ਰੇਮੀ ਰੇਰੂ ਸਾਹਿਬ ਆਇਆ ਕਰਦੇ ਸੀ ਤਾਂ ਉਹਨਾਂ ਤੋਂ ਬਚਨ ਸੁਣਨੇ, ਤੇ ਆਪਦੇ ਮਨ ਵਿੱਚ ਖਿਆਲ ਜਾਗਿਆ ਵੀ ਸੰਤਾਂ ਦੇ ਦਰਸ਼ਨ ਕਰੀਏ ਮਹਾਂਪੁਰਸ਼ਾਂ ਦੇ ਚੱਲ ਕੇ। ਉਹਨਾਂ ਦਿਨਾਂ 'ਚ ਸਵਾਰੀਆਂ ਨਹੀਂ ਸੀ ਹੁੰਦੀਆਂ, ਪਟਿਆਲੇ ਤੋਂ 2 ਦਿਨ 'ਚ ਗੱਡੀ ਰੇਰੂ ਸਾਹਿਬ ਪਹੁੰਚਦੀ ਸੀ, ਪਹਿਲਾਂ ਧੂਰੀ ਨੂੰ ਜਾਣੀ, ਫਿਰ ਧੂਰੀ ਤੋਂ ਬੈਠੇ ਰਹਿਣਾ, ਫਿਰ ਲੁਧਿਆਣੇ ਨੂੰ ਜਾਣੀ, ਫਿਰ ਲੁਧਿਆਣੇ ਬੈਠੇ ਰਹਿਣਾ, ਫਿਰ ਦਰਾਏ ਨੂੰ ਆਉਣੀ, ਫਿਰ ਦਰਾਏ ਤੋਂ ਤੁਰ ਕੇ ਰਾਮਪੁਰ ਨੂੰ ਜਾਣਾ ਰੇਰੂ ਸਾਹਿਬ। ਸੋ ਆਪ ਇਸੇ ਤਰ੍ਹਾਂ ਉਹਨੂੰ ਛੁੱਟੀ ਹੋਈ ਤੇ ਆਪ ਨਾਲ ਆ ਗਏ। ਆਏ ਹੋਏ ਜਦੋਂ ਰੇਰੂ ਸਾਹਿਬ ਗਏ, ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਪਹਿਲਾਂ ਹੀ ਵਚਨ ਉਹਨਾਂ ਨੇ ਇਹ ਗੱਲ ਕਰੀ ਦੇਹ ਦੀ ਸਾਰ, ਕਹਿੰਦੇ ਆ ਗਿਆ, ਬੜੀ ਦੇਰ ਛੁਪਿਆ ਰਿਹਾ, ਇੰਨੀਓ ਗੱਲ, ਕਹਿੰਦੇ ਹਾਂ ਮਹਾਰਾਜ ਆ ਗਿਆ। 4 ਦਿਨ ਛੁੱਟੀਆਂ ਤੋਂ ਬਾਅਦ ਹੀਰਾ ਸਿੰਘ ਤਾਂ ਤੁਰਨ ਦੀ ਕਾਹਲ ਕਰੇ, ਮਹਾਂਪੁਰਸ਼ਾਂ ਨੂੰ ਕਿਹਾ ਕਿ ਮਹਾਂਪੁਰਸ਼ੋ ਇਹ ਤਾਂ ਸਟੂਡੈਂਟ ਹੈ, ਘਰ ਦੇ ਉਲਾਂਭੇ ਦੇਣਗੇ ਵੀ ਉੱਥੇ ਹੀ ਛੱਡਿਆ ਹੈ। ਕਹਿੰਦੇ ਨਾ ਭਾਈ ਪੜ੍ਹ ਕੇ ਆਏ, ਫਿਰ ਚਲੇ ਗਏ, ਫਿਰ ਆ ਜਾਇਆ ਕਰਨ, ਫਿਰ ਚਲੇ ਜਾਇਆ ਕਰਨ। ਇਸੇ ਤਰ੍ਹਾਂ ਕਰਦੇ ਕਰਦੇ 10ਵੀਂ ਦਾ ਜਦ ਇਮਤਿਹਾਨ ਆਇਆ, ਮਹਾਰਾਜ ਜੀ ਮੈਨੂੰ ਦੱਸਦੇ ਸੀ, ਕਹਿੰਦੇ ਅਸੀਂ ਸਾਰਾ ਦਿਨ ਕਹਿੰਦੇ ਪਾਠ ਕਰੀ ਜਾਣਾ, ਕਿਤਾਬ ਕਤੂਬ ਨਾ ਪੜ੍ਹਨੀ ਕੋਈ ਵੀ, ਕਿਤਾਬਾਂ ਤਾਂ ਕਹਿੰਦੇ ਊਈ ਸਾਡੇ ਯਾਦ ਸੀਗੀਆਂ ਸਾਰੀਆਂ, ਜਦ ਮਨ ਟਿਕ ਜਾਵੇ ਤਾਂ ਕਿਤਾਬਾਂ ਆਪਣੇ ਆਪ ਯਾਦ ਹੋ ਜਾਂਦੀਆਂ ਨੇ। ਕਹਿੰਦੇ ਅਸੀਂ ਪਿਛਲੀ ਲਾਈਨ 'ਚ ਬੈਠਣ ਲੱਗ ਗਏ, ਬਥੇਰਾ ਕਿਹਾ ਮਾਸਟਰਾਂ ਨੇ ਵੀ ਤੁਸੀਂ ਪਹਿਲੀ ਲਾਈਨ 'ਚ ਕਿਉਂ ਨਹੀਂ ਬਹਿੰਦੇ, ਤੂੰ ਤਾਂ ਫਸਟ ਆਉਣ ਵਾਲਾ ਸਟੂਡੈਂਟ ਹੈ। ਕਹਿੰਦੇ ਪਿਛਲੇ 'ਚ ਬੈਠਣ ਲੱਗ ਗਏ, ਅਸੀਂ ਕਿਤਾਬਾਂ 'ਚ ਗੁਟਕੇ ਰੱਖਣੇ, ਵੱਡੇ ਗੁਟਕੇ, ਅਤੇ ਪਾਠ ਕਰੀ ਜਾਣਾ। ਉਹਦੇ ਬਾਅਦ ਜਦੋਂ ਇਮਤਿਹਾਨ ਹੋਇਆ, ਕਹਿੰਦੇ ਸਾਨੂੰ ਇਹ ਹੋਇਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਕਹਿੰਦੇ ਅਸੀਂ ਵਾਹਿਗੁਰੂ 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 ਲਿਖਣਾ ਸ਼ੁਰੂ ਕਰਤਾ, ਸਾਰੇ ਹੀ ਪੇਪਰ ਜਿੰਨੇ ਦਿੱਤੇ ਸਭ ਵਾਹਿਗੁਰੂ ਵਾਹਿਗੁਰੂ ਕਰਕੇ ਹੀ ਦੇਤੇ, ਨਾ ਕੋਈ ਪਾਸ ਹੋਣ ਦੀ ਇੱਛਾ, ਨਾ ਫੇਲ ਹੋਣ ਦਾ ਡਰ, ਭਾਈ ਹੁਣ ਤਾਂ ਵਾਹਿਗੁਰੂ ਮਿਲ ਗਿਆ, ਹੁਣ ਵਾਹਿਗੁਰੂ ਵਾਹਿਗੁਰੂ ਨੂੰ ਨਹੀਂ ਛੱਡਣਾ, ਇੱਕ ਸਵਾਸ ਨਹੀਂ ਵਾਹਿਗੁਰੂ ਤੋਂ ਦੂਰ ਕਰਨਾ, ਕਿਉਂਕਿ ਆਪ ਨੂੰ ਨਾਮ ਦੀ ਦਾਤ ਅੰਮ੍ਰਿਤ ਛਕਾ ਦਿੱਤਾ ਗਿਆ ਸੀ ਅਤੇ ਨਾਮ ਦੀ ਦਾਤ ਪ੍ਰਾਪਤ ਹੋ ਗਈ ਸੀ। 1924 'ਚ ਫਿਰ ਆਪ ਆ ਗਏ, ਫਿਰ ਨਹੀਂ ਵਾਪਸ ਗਏ, ਜ਼ੋਰ ਲਾ ਲਏ ਘਰ ਦੇ ਵੀ ਗਏ, ਕਿਉਂਕਿ ਮਹਾਂਪੁਰਸ਼ਾਂ ਦਾ ਸਰੀਰ 3 ਸਾਲ ਹੋਰ ਰਹਿੰਦਾ ਸੀ, ਤਾਂ 3 ਸਾਲ ਉਹ ਸੇਵਾ ਕਰੀ ਜਿਹੜੇ ਹੈਰਾਨ ਨਹੀਂ ਹੋ ਜਾਂਦੀ ਆ ਵੀ ਇੰਨੀ ਸੇਵਾ, ਦਿਨ ਰਾਤ ਆਪ ਨਾਲ ਰਹਿੰਦੇ ਸੀ, ਗੜਬੇ ਦੀ ਸੇਵਾ ਕਰਦੇ ਸੀ, ਡਿਊਟੀ ਦਿੰਦੇ ਸੀ, ਪਹਿਰਾ ਦਿੰਦੇ ਸੀ, ਤੇ ਆਪ ਜੀ ਦੇ ਬਾਰੇ ਇੱਕ ਪ੍ਰੇਮੀ ਇੱਥੇ ਸਬਸੈਕਟਰ 'ਚ ਰਹਿੰਦਾ ਹੁੰਦਾ, ਉਹ ਕਹਿਣ ਲੱਗਿਆ ਅਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਗਏ ਵੱਡਿਆਂ ਬਾਬਾ ਅਤਰ ਸਿੰਘ ਜੀ ਦੇ। ਕਹਿੰਦੇ ਅੱਧੇ ਜਾ ਕੇ ਕੀ ਦੇਖਦੇ ਆ, ਇਹ ਡਿਊਟੀ ਤੇ ਬੈਠੇ ਨੇ ਤੇ ਉਹ ਭੋਲੇ ਵਿੱਚ ਨੇ, ਤੇ ਇਹਨਾਂ ਦੇ ਮੱਥੇ ਨੂੰ ਮਿੱਟੀ ਲੱਗੀ ਹੋਈ ਹੈ, ਇਹ ਰਮਜ ਦਾ ਪਤਾ ਨਾ ਲੱਗੇ ਵੀ ਮੱਥੇ ਨੂੰ ਕਿਉਂ ਚੁਟਕੀ ਮਿੱਟੀ ਦੀ ਲੱਗੀ ਹੋਈ ਹੈ। ਕਹਿੰਦੇ ਅਸੀਂ ਬਥੇਰਾ ਪੁੱਛਿਆ, ਕੁਛ ਦੱਸਿਆ ਨਾ, ਇਹ ਫਿਰ ਮਹਾਰਾਜ ਜੀ ਨੇ ਮੇਰੇ ਨਾਲ ਗੱਲ ਕਰੀ ਇੱਕ ਵਾਰੀ, ਮੈਂ ਕਿਹਾ ਵੀ ਮਹਾਰਾਜ ਜੀ ਆਪਦਾ ਜੀਵਨ ਲਿਖਣਾ ਚਾਹੁੰਦੇ ਨੇ, ਮੈਨੂੰ ਚਿੱਠੀ ਆਈ ਹੈ। ਕਹਿੰਦੇ ਸੰਤਾਂ ਦੇ ਜੀਵਨ ਦਾ ਕੀ ਪਤਾ ਹੁੰਦਾ ਸੰਸਾਰ ਨੂੰ ਕੀ ਜੀਵਨ ਹੈ, ਕਿਉਂਕਿ ਉਹ ਤਾਂ ਦੱਸਦੇ ਹੀ ਨਹੀਂ ਹੈ, ਸਾਰੀ ਗੁਪਤ ਰੱਖਦੇ ਨੇ। ਹੁਣ ਜੀ ਖਦਾਏ ਦੇ ਭੇਦ ਨਾ ਕਿਸੇ ਦੇ, ਉਹ ਤਾਂ ਨਸ਼ਰ ਨਹੀਂ ਕਰਦੇ, ਆਪਣੀ ਆਟੋਬਾਇਓਗ੍ਰਾਫੀ ਲਿਖਦੇ ਨੇ ਤਾਂ ਵੀ ਨਹੀਂ ਪੂਰੀਆਂ ਗੱਲਾਂ ਲਿਖਦੇ, ਉਪਰਲੀ ਉਪਰਲੀ ਲਿਖਣਗੇ, ਅੰਦਰਲੇ ਭੇਦ ਨਹੀਂ ਦਿੰਦੇ ਕਿਸੇ ਨੂੰ ਵੀ। ਮਹਾਰਾਜ ਪਤਾ ਹੀ ਹੈ ਵੀ ਉੱਥੇ ਦੀਵਾਨ ਲਾਇਆ, ਉੱਥੇ ਲਾਇਆ, ਉੱਥੇ ਗਏ, ਉਹਨੂੰ ਤੁਸੀਂ ਬਚਨ ਕੀਤਾ, ਦੁਨੀਆਂ ਨੂੰ ਬੇਅੰਤ ਗੱਲਾਂ ਦਾ ਪਤਾ ਹੈ। ਕਹਿੰਦੇ ਨਹੀਂ ਹੈ ਨਹੀਂ, ਬਹੁਤ ਸਾਰੀਆਂ ਬਾਤਾਂ ਐਸੀ ਹੁੰਦੀਆਂ। ਮਹਾਰਾਜ ਕਿਸ ਤਰ੍ਹਾਂ ਕਿਰਪਾ ਕਰੋ। ਕਹਿੰਦੇ ਅਸੀਂ 9 ਸਾਲ ਪਿੱਠ ਨਹੀਂ ਲਾਈ ਧਰਤੀ ਨਾਲ, 1-2-4 ਦਿਨ ਨਹੀਂ ਹੈ, 10 ਦਿਨ ਨਹੀਂ ਹੈ, 9 ਸਾਲ। ਮਹਾਰਾਜ ਨੀਂਦ ਵੀ ਕਿਤੇ ਆਉਂਦੀ ਹੋਣੀ ਹੈ, ਸਰੀਰ ਹੈ। ਕਹਿੰਦੇ ਜੇ ਕਿਤੇ ਸਰੀਰ ਨੂੰ ਆ ਵੀ ਜਾਵੇ ਤਾਂ ਮੱਥਾ ਤਾਂ ਲੱਗ ਜਾਂਦਾ ਸੀ, ਪਿੱਠ ਨਹੀਂ ਸੀ ਲੱਗਦੀ। ਹੁਣ ਤੁਸੀਂ ਹੈਰਾਨ ਹੋ ਲਓ ਕਿ ਕਿੱਡੀ ਤਪੱਸਿਆ। ਸੋ ਇਸੇ ਕਰਕੇ ਇਸ ਗੱਲ ਨੂੰ ਸੰਸਾਰ ਨਹੀਂ ਸਮਝ ਸਕਦਾ, ਤੇ ਇਹਦੇ ਵੱਡੇ ਤੇ ਵੱਡਾ ਵੇਦ ਗਿਣਿਆ ਗਿਆ ਸਾਡੇ, ਉਹ ਵੀ ਮਹਿਮਾ ਨਹੀਂ ਜਾਣਦੇ ਇਸ ਤਰ੍ਹਾਂ ਪੜ੍ਹ ਲਓ।
ਮਹਿਮਾ ਸੰਤਾਂ ਦੀ ਵੇਦ ਨਾ ਜਾਵੇ,
ਉਹਨਾਂ ਦੀ ਕੋਈ ਕਰ ਨਹੀਂ ਸਕਦਾ ਸਾਧਸੰਗ ਜੀ, ਬਹੁਤ ਔਖੀ ਹੈ, ਕਿਉਂਕਿ ਇੱਕ ਧੁਰ ਤੋਂ ਆਏ ਹੁੰਦੇ ਨੇ, ਇੱਕ ਨੇ ਇੱਥੋਂ ਬਣਨਾ ਹੁੰਦਾ। ਜੇ ਕਹੇ ਇੱਥੋਂ ਬਣੇ ਨੇ, ਗੁਰੂ ਅੰਗਦ ਸਾਹਿਬ ਬਿਲਕੁਲ ਨਹੀਂ, ਗੁਰੂ ਅੰਗਦ ਸਾਹਿਬ ਇੱਥੋਂ ਬਣੇ। ਉਹਨਾਂ ਨੇ ਸਿੱਖੀ ਦਾ ਨਮੂਨਾ ਦਿਖਾਉਣਾ ਸੀ, ਸਿੱਖੀ ਦਾ ਨਮੂਨਾ ਦਿਖਾਉਣ ਵਾਸਤੇ ਸਿੱਖ ਬਣ ਕੇ 3-4 ਸਾਲ ਸੇਵਾ ਕਰੀ ਸੀਗੇ ਪੂਰੇ ਪਹਿਲਾਂ ਹੀ, ਕਿ ਪਹਿਲੇ ਦਿਨ ਗੁਰੂ ਨਾਨਕ ਨੇ ਕਿਹਾ ਤੇਰਾ ਨਾਂ ਕੀ ਹੈ? ਕਹਿੰਦੇ ਲੈਣਾ। ਕਹਿੰਦੇ ਲੈਣਿਆ, ਫੇਰ ਤਾਂ ਲੈਣਾ ਤੇ ਅਸੀਂ ਤੇਰਾ ਦੇਣਾ। ਬੇਅੰਤ ਗੁਰਸਿੱਖ ਮਿਲੇ ਸੀ, ਕਿਸੇ ਨੂੰ ਪਹਿਲਾਂ ਕਿਹਾ ਹੀ ਨਹੀਂ ਸੀ ਆਪਨੇ, ਕਿਉਂਕਿ ਅਜੇ ਦੀਵੇ ਦੇ ਵਿੱਚ ਤੇਲ ਸੀਗਾ, ਬੱਤੀ ਸੀਗੀ, ਦੀਵਾ ਸੀਗਾ, ਜਗਦਾ ਦੀਵਾ ਅਜੇ ਸਾਹਮਣੇ ਨਹੀਂ ਸੀ ਆਇਆ ਵੀ ਇਹ ਜਗ ਜਾਵੇ। ਸੋ ਹੁਣ ਆਪਦੇ ਸਾਹਮਣੇ ਜਗਦਾ ਦੀਵਾ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਲੂ ਸਾਹਿਬ ਵਾਲੇ ਆਏ ਤੇ ਜੋਤ ਦੇ ਨਾਲ ਜੋਤ ਲੱਗ ਗਈ, ਇੱਕ ਰੂਪ ਹੋ ਗਏ। ਹਰ ਵਕਤ ਆਪ ਸੇਵਾ ਚ ਰਿਹਾ ਕਰਦੇ ਸੀ, ਸੌਣਾ ਭੁੱਲ ਗਏ, ਸਰੀਰ ਕ੍ਰਿਸ਼ ਹੋ ਗਿਆ, ਗੜਵਾ ਚੱਕਣਾ ਔਖਾ ਹੋ ਗਿਆ। ਐਸੀ ਸੇਵਾ ਆਪਣੇ ਘੋਰ ਤਪ 3 ਸਾਲ ਸੰਤ ਸੇਵਾ ਦਾ ਕੀਤਾ, ਤੇ ਉਸ ਵੇਲੇ ਜਦੋਂ ਆਪ ਦੀ ਉਮਰ ਅਜੇ 25 ਸਾਲ ਦੀ ਸੀ, ਮਹਾਂਪੁਰਸ਼ਾਂ ਨੇ ਸਰੀਰ ਛੱਡਤਾ ਤੇ ਆਪ ਟੱਕੀ ਦੇ ਵਿੱਚ ਆਏ ਹੋਏ ਨੇ, ਜਿੱਥੇ ਹੁਣ ਅੱਜ ਕੱਲ੍ਹ ਡੰਗਰ ਬੰਨਦੇ ਆ, ਇੱਥੇ ਇੱਕ ਬੜੀ ਟੱਕੀ ਹੁੰਦੀ ਸੀ ਪਰਲੇ ਪਾਸੇ ਜਿੱਥੇ ਖੂਹ ਹੈ, ਇੱਥੋਂ ਦੀ ਕੋਈ ਨਹੀਂ ਸੀ ਲੰਘਦਾ ਹੁੰਦਾ, ਨਾਨਕੇ ਸੀ ਮੇਰੇ ਇੱਧਰ ਮਸੂਰੀ, ਅਸੀਂ ਵਿੱਚੀ ਲੰਘ ਕੇ ਜਾਂਦੇ ਹੁੰਦੇ। ਉੱਥੇ ਅਸੀਂ 2 ਬੰਦੇ ਨਾਲ ਲਿਆਉਣੇ ਵੀ ਭਾਈ ਟੱਕੀ ਨਗਾ ਜਾਓ, ਕਿਤੇ ਉੱਥੇ ਚੋਰ ਡਾਕੂ ਨਾ ਕੋਈ ਪੈ ਜਾਵੇ। ਸੋ 2-4 ਬੰਦਿਆਂ ਨੇ ਗੰਡਾਸੀਆਂ ਲੈ ਕੇ ਨਾਲ ਤੁਰਨਾ, ਤੇ ਜਦੋਂ ਟੱਕੀ ਲੰਘ ਜਾਣੀ, ਪੁਲ ਨਹਿਰ ਨੰਘਾ ਦਿੱਤੀ, ਫੇਰ ਵਾਪਸ ਮੁੜਿਆ ਕਰਦੇ ਸੀ। ਉਸ ਟੱਕੀ ਦੇ ਵਿੱਚ ਆ ਕੇ ਆਪਣੇ ਆਸਣ ਲਾ ਲਿਓ। ਕੋਈ ਛੰਨ ਨਹੀਂ ਹੈ, ਕੁਛ ਨਹੀਂ ਹੈ, ਰਲੇ ਮੈਦਾਨ ਦਰਖਤਾਂ ਦੇ ਥੱਲੇ ਬੈਠ ਜਾਂਦੇ ਨੇ ਤੇ ਨਹਿਰ ਵਿੱਚ ਇਸ਼ਨਾਨ ਕਰ ਲੈਂਦੇ ਨੇ। ਕਸ਼ਹਿਰਾ ਇੱਕੋ ਹੀ ਆ, ਉਹ ਤੇਲ ਪਿਆ ਪਵਾਇਆ ਹੀ ਸੁੱਕ ਜਾਂਦਾ। ਚੋਲਾ ਇੱਕੋ ਹੈ, ਉਸ ਨੂੰ ਧੋ ਕੇ ਸੁੱਕਣਾ ਪਾਉਂਦੇ ਨੇ, ਉਹੀ ਪੈ ਜਾਂਦੇ। ਕਈ ਦਿਨ ਲੰਘ ਗਏ, ਪ੍ਰਸ਼ਾਦ ਪਾਣੀ ਦਾ ਬੰਦੋਬਸਤ ਕੋਈ ਨਹੀਂ। ਇੱਕੋ ਹੀ ਪ੍ਰੇਮੀ ਆਇਆ, ਉਹਨੇ ਕਿਹਾ ਵੀ ਸੰਤ ਸੇਵਾ ਕਰਦੇ ਨੇ, ਦੋਵੇਂ ਮਹਾਂਪੁਰਸ਼ ਸੀ, ਉਹਨੇ ਲਿਆ ਕੇ ਉੱਥੇ ਘੜਾ ਰੱਖ ਦਿੱਤਾ। ਕੋਈ ਹੋਰ ਪ੍ਰੇਮੀ ਆਇਆ, ਚੰਗਾ ਸੀ ਸਰਦਾਰ ਪੁਰਜ ਸਾਹਿਬ, ਉਹਨੇ ਕਿਹਾ ਨਲਕਾ ਲਵਾ ਦਈਏ, ਸੰਤ ਇਸ਼ਨਾਨ ਕਿੱਥੇ ਕਰਦੇ ਹੋਣੇ। ਉਹਨੇ ਨਲਕਾ ਲਾ ਦਿੱਤਾ, ਪ੍ਰਵਿਰਤੀ ਬਦਲਣੀ ਸ਼ੁਰੂ ਹੋ ਗਈ। ਸੋ ਹੁੰਦੇ ਹੁੰਦੇ ਸੰਗਤ ਆਉਣੀ ਸ਼ੁਰੂ ਹੋ ਗਈ। ਇੱਕ ਦਿਨ ਦੀ ਗੱਲ, ਸੰਗਤ ਆ ਗਈ, ਲਾਂਗਜੀ ਸਿੰਘ ਨੇ ਪ੍ਰਸ਼ਾਦ ਤਿਆਰ ਕਰਿਆ ਤੇ ਮਹਾਂਪੁਰਸ਼ ਕਹਿੰਦੇ ਪ੍ਰਸ਼ਾਦ ਦਾ ਕੀ ਕਰਨਾ, ਪ੍ਰਸ਼ਾਦ ਇਹ ਵਰਤਾ ਦੋ। 2 ਕਿਲੋ ਦਾ ਪ੍ਰਸ਼ਾਦ ਤਿਆਰ ਕਰ ਲਿਆ ਤੇ ਉਧਰੋਂ ਕਿੰਨੀ ਸੰਗਤ ਆ ਗਈ। ਜਦੋਂ ਸੰਗਤ ਦੇਖੀ ਲਾਂਗਜੀ ਸਿੰਘ ਨੇ ਤੇ ਮਹਾਰਾਜ ਜੀ ਦੇ ਕੋਲ ਆਇਆ, ਛੋਟਿਆਂ ਕੋਲ, ਕਹਿਣ ਲੱਗਿਆ ਵੀ ਸੰਗਤ ਬਹੁਤ ਆ ਗਈ ਮਹਾਰਾਜ, ਹੁਣ ਕੀ ਕਰਾਂ ਮੈਂ, ਇਹ ਤਾਂ ਪੂਰਾ ਨਹੀਂ ਪੈਣਾ ਹੈ ਤੇ ਹੁਕਮ, ਰਾਸ਼ਨ ਵੀ ਕੋਈ ਨਹੀਂ ਹੈ, ਜਿਹੜਾ ਸੀਗਾ ਉਹ ਪਕਾਤਾ ਸਾਰੇ। ਬਾਬਾ ਜੀ ਕਹਿਣ ਲੱਗੇ, ਪ੍ਰੇਮੀਆਂ, ਇਹ ਤਾਂ ਗੁਰੂ ਦਾ ਲੰਗਰ ਹੈ, ਕਦੇ ਗੁਰੂ ਨਾਨਕ ਦਾ ਲੰਗਰ ਵੀ ਥੋੜ੍ਹ ਚ ਆਉਂਦਾ ਹੁੰਦਾ, ਇਹ ਤਾਂ ਆਦਮੀ ਦਾ ਮਨ ਥੋੜ੍ਹ ਚ ਹੁੰਦਾ ਤਾਂ ਆਉਂਦਾ, ਨਹੀਂ ਆਉਂਦਾ ਹੁੰਦਾ, ਇਹ ਤਾਂ ਵੱਧਦਾ ਹੀ ਹੁੰਦਾ, ਤੋੜ ਨਾ ਆਵੇ ਵੱਧ ਹੋ ਜਾਵੇ। ਇਹਨੂੰ ਤਾਂ ਮੁਕਾਮ ਮੁਕਾ ਕੇ ਦੇਖਣ ਵਾਲੇ ਵੀ ਆ ਗਏ ਨੇ, ਲੰਗਰ ਨਹੀਂ ਕਦੇ ਵੀ ਥੋੜਿਆ, ਜਾ ਵਰਤਾ, ਅੰਦਰ ਜਾ ਕੇ ਪੈ ਗਿਆ। ਕਾਫੀ ਸਮੇਂ ਬਾਅਦ ਮਹਾਂਪੁਰਸ਼ਾਂ ਨੇ ਕਿਹਾ, ਪੰਗਤਾਂ ਨਹੀਂ ਲਵਾਈਆਂ ਇਹਨੇ, ਫੇਰ ਆਵਾਜ਼ ਦਿੱਤੀ, ਕਹਿੰਦਾ ਮੈਂ ਕੀ ਕਰਾਂ ਮਹਾਰਾਜ, ਮੈਨੂੰ ਪਤਾ ਉਹਦਾ ਥੋੜਾ ਜਿਹਾ ਹੀ ਹੈ, ਤਾਂ ਸੰਗਤ ਬਹੁਤ ਆ ਗਈ ਤੇ ਇਹਨਾਂ ਨੂੰ ਪਰਲੇ ਪਿੰਡਾਂ ਦੇ ਰਾਏਪੁਰ ਵਾਲੇ ਇੱਧਰ ਮਕਾਨ ਦੇਣ ਗਏ ਸੀ, ਉਹ ਵੀ ਬਹੁਤ ਸਾਰੇ ਆ ਗਏ, ਹੋਰ ਸੰਗਤ ਵੱਧ ਗਈ। ਕਹਿੰਦਾ ਉਹ ਤਾਂ ਪਹਿਲਿਆਂ ਜੋਗਾ ਹੀ ਨਹੀਂ ਸੀ, ਆਹ ਤਾਂ ਹੋਰ 30-40 ਬੰਦੇ ਆ ਗਏ। ਉਹ ਕਹਿੰਦੇ ਤੂੰ ਨਾ ਕਰ, ਜਾ ਸੰਤਾਂ ਕੁਛ ਲੈ ਜਾ। ਵੱਡੇ ਮਹਾਰਾਜ ਕੋਲ ਆ ਗਿਆ, ਉਮਰ ਵਿੱਚ ਤਾਂ ਉਹ ਵੱਡੇ ਸੀ ਤੇ ਕਰਨੀ ਕਮਾਈ ਦੇ ਵਿੱਚ ਇਹਨਾਂ ਨੂੰ ਵੱਡੇ ਮੰਨਿਆ ਗਿਆ ਸੀ। ਕਰਨੀ ਉਹਨਾਂ ਦੀ ਵੀ ਘੱਟ ਨਹੀਂ ਸੀ, ਬਾਬਾ ਕਿਸ਼ਨ ਸਿੰਘ ਜੀ ਦੀ ਪੂਰੇ ਸੀ ਉਹ ਵੀ। ਸੋ ਆਪਦੇ ਪਾਸ ਜਦੋਂ ਆਏ, ਉਹ ਕਹਿੰਦੇ ਸੰਤਾਂ ਨੂੰ ਕਹੋ ਵੀ ਉਹ ਵਰਤਾਉਣ, ਉਹਨਾਂ ਦੀ ਡਿਊਟੀ ਹੈ ਲੰਗਰ ਵਗੈਰਾ ਵਰਤਾਉਣ ਨੂੰ। ਫੇਰ ਆ ਕੇ ਕਹਿੰਦੇ ਐਂ ਕਰ, ਆ ਸਾਡਾ ਕੱਪੜਾ ਲੈ ਜਾ, ਉੱਤੇ ਪਾ ਕੇ ਵਰਤਾਈ ਜਾ, ਦੇਈ ਜਾ, ਹੌਸਲਾ ਨਾ ਪਵੇ ਉਹਦਾ। ਉਹਨੂੰ ਪਤਾ ਸੀ ਵੀ 2-4 ਉਂਜਲ ਦੇ ਕੇ ਇਹ ਤਾਂ ਮੁੱਕ ਜਾਣਾ। ਬਾਬਾ ਜੀ ਕੋਲ ਆ ਕੇ ਬਹਿ ਗਏ, ਕਹਿੰਦੇ ਲੈ ਵਰਤਾ, ਚਾਕੀ ਨਾ, ਕੱਪੜਾ ਨਾ ਚੱਕੀ, ਹੱਥ ਪਾਈ ਜਾਈ, ਕੱਢੀ ਜਾਈ। ਸਾਰੀਆਂ ਸੰਗਤਾਂ ਨੂੰ ਕਹਿਣ ਲੱਗੇ, ਪ੍ਰੇਮੀਓ ਪ੍ਰਸ਼ਾਦਾ ਨਹੀਂ ਹੈ, ਅੱਜ ਪ੍ਰਸ਼ਾਦ ਹੀ ਛਕਣਾ। ਤ੍ਰਿਪਤ ਕਰਦੇ ਜਿਉਂ ਵਰਤਾਉਣ ਲੱਗੇ, ਆਥਣ ਹੋ ਗਈ। ਸ਼ਾਮ ਪੈ ਗਈ, ਜਿੰਨੀਆਂ ਸੰਗਤਾਂ, ਕਿਉਂਕਿ ਰਸਤਾ ਜਾਂਦਾ ਸੀ ਉੱਥੋਂ ਦੀ, ਹਰੇਕ ਲੰਗਰ ਛਕਣ ਚਲਿਆ ਜਾਂਦਾ ਸੀ ਤੇ ਸ਼ਾਮ ਤੱਕ ਪ੍ਰਸ਼ਾਦ ਵਰਤਦਾ ਚਲਿਆ ਗਿਆ। ਸੋ ਇਹ ਬਰਕਤਾਂ ਹੁੰਦੀਆਂ ਨੇ ਮਹਾਂਪੁਰਸ਼ਾਂ ਦੇ ਅੰਦਰ, ਤੇ ਮਹਾਂਪੁਰਸ਼ਾਂ ਦੀ ਜਿਹੜੀ ਰਹਿਤ ਹੈ ਸਾਧ ਸਿੰਘ ਜੀ, ਉਹਨੂੰ ਕੋਈ ਬਿਰਲਾ ਹੀ ਜਾਣਦਾ, ਸਮਝ ਨਹੀਂ ਸਕਦਾ। ਗੁਰੂ ਮਹਾਰਾਜ ਦੱਸਦੇ ਨੇ ਕਿ ਸੰਤਾਂ ਦੀ ਰਹਿਤ ਕੀ ਹੁੰਦੀ ਹੈ।
ਸੁਣ ਲਓ ਪਿਆਰਿਓ, ਸੱਚੀ ਰਹਿਤ ਸਾਰ,
ਸੰਤਾਂ ਦੀ ਰਹਿਤ ਪਹਿਲੀ ਇਹ ਹੁੰਦੀ ਹੈ ਕਿ ਕਦੇ ਵੀ ਇਹ ਨਹੀਂ ਜਾਣਦੇ ਵੀ ਵਾਹਿਗੁਰੂ ਦੂਰ ਆ, 8ਵੇਂ ਪਹਿਰ ਨੇੜੇ ਕਰਕੇ ਜਾਣਦੇ। ਪ੍ਰਭ ਕਾ ਕੀਆ ਮਿੱਠਾ ਮਨ, ਚੰਗਾ ਆ ਜੇ ਮੰਦਾ ਆ ਜੇ, ਉਸਤਤ ਹੋ ਜਾਵੇ ਨਿੰਦਿਆ ਹੋ ਜਾਵੇ, ਸਾਰੇ ਨੂੰ ਠੀਕ ਕਰਕੇ ਮਿੱਠਾ ਕਰਕੇ ਹੀ ਮੰਨ। ਕੋਈ ਲਿਆ ਕੇ ਮੰਦਰ ਉਸਾਰ ਦੇਵੇ, ਕੋਈ ਲਿਆ ਕੇ ਮੰਦਰਾਂ ਚੋਂ ਕੱਢ ਦੇਵੇ, ਦੋਹਾਂ ਨੂੰ ਇੱਕੋ ਸਮਾਨ ਦੇ। ਜਦੋਂ ਮਹਾਰਾਜ ਜੀ ਢੱਕੀ ਵਿੱਚ ਰਹਿੰਦੇ ਸੀ, ਬੜੀ ਰੌਣਕ ਹੋ ਗਈ। ਦਿਨਾਂ 'ਚ ਗੁਰਦੁਆਰਾ ਵੀ ਬਣ ਗਿਆ, ਲੰਗਰ ਵੀ ਬਣ ਗਿਆ, ਖੂਹ ਵੀ ਲੱਗ ਗਏ, ਬਾਗ ਵੀ ਲੱਗਣੇ ਸ਼ੁਰੂ ਹੋ ਗਏ, ਪੰਜ ਪੱਟੀ ਭਜਨ ਕਰਨ ਵਾਲਿਆਂ ਦੀ ਬਣ ਗਈ। ਉਹ ਜ਼ਮੀਨ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਦੀ ਸੀ। ਕਿਸੇ ਨੇ ਜਾ ਕੇ ਕਿਹਾ ਕਿ ਇਹ ਸਰਦਾਰ ਜੀ, ਤੇਰੀ ਜ਼ਮੀਨ 'ਤੇ ਤਾਂ ਕਬਜ਼ਾ ਹੋ ਰਿਹਾ, ਗਾਂ ਹੀ ਗਾਂ ਵੱਧਦੇ ਤੁਰੇ ਆਉਂਦੇ ਨੇ। ਜਾ ਕੇ ਦੇਖਤਾ ਸਹੀ ਕਦੇ, ਕਿੰਨੀ ਕੀਮਤੀ ਜ਼ਮੀਨ ਹੈ, ਇਹ ਤਾਂ ਕਬਜ਼ਾ ਕਰਨ ਵਾਲੀ ਜ਼ਮੀਨ ਬਿਲਕੁਲ ਹੀ ਕੋਈ ਕੀਮਤ ਨਹੀਂ ਸੀ, ਉੱਥੇ ਕੋਈ ਮੁਫਤ ਨਹੀਂ ਸੀ ਲੈਂਦਾ ਹੁੰਦਾ। ਤੇ ਉਸਨੇ ਗੱਲ ਕਰੀ ਵੀ ਮੈਂ ਗੱਲ ਕਰਾਂ, ਇੱਥੇ ਆ ਕੇ ਗੱਲ ਚੱਲ ਪਈ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਕੋਈ ਕਬਜ਼ਾ ਨਹੀਂ ਕਰਦੇ, ਅਸੀਂ ਤਾਂ ਜਿੱਦਣ ਜੀ ਕਹੇ ਹੁਣ ਕਹੇ ਹੁਣ ਤੁਰ ਪੈਂਦੇ। ਤੇ ਆਪ ਅੰਮ੍ਰਿਤ ਵੇਲੇ ਹੀ ਤਿਆਰੀ ਕਰ ਲਈ ਤੁਰਨ ਦੀ, ਪੰਗਤ ਪਤਾ ਲੱਗ ਗਿਆ ਪਿੰਡ ਦੇ ਲੋਕਾਂ ਨੂੰ ਇਹ ਮਹਾਂਪੁਰਸ਼ ਤਾਂ ਜਾ ਰਹੇ ਨੇ, ਕਟਾਰੀ ਦੇ ਲੋਕਾਂ ਨੂੰ। ਉਸੇ ਵੇਲੇ ਇੱਕ ਪਰਿਵਾਰ ਆਇਆ ਕਿ ਮਹਾਰਾਜ ਜਾਣਾ ਨਹੀਂ ਹੈ, ਕਿਤੇ ਨਹੀਂ ਜਾਣਾ, ਇਹ ਜ਼ਮੀਨਾਂ ਦੇਖੋ ਸਾਡੀਆਂ ਕਿੰਨੀਆਂ ਕਈਆਂ ਨਹਿਰ ਤੋਂ ਪਾਰ, ਜਿੱਥੇ ਹੁਣ ਡੇਰਾ ਬਣਿਆ ਹੋਇਆ ਰਾਤੋ ਰਾਤ ਜ਼ਮੀਨ ਦੇ ਦਿੱਤੀ, ਉਹਦੀ ਛੱਡੀ ਦੀ ਖੁਸ਼ੀ ਗਮੀ ਨਹੀਂ ਹੈ ਅਤੇ ਨਵੀਂ ਦੀ ਕੋਈ ਖੁਸ਼ੀ ਨਹੀਂ ਹੈ। ਇਹ ਚੰਗਾ ਭਾਈ, ਜੇ ਤੁਸੀਂ ਇਸ ਤਰ੍ਹਾਂ ਹੀ ਚਾਹੁੰਦੇ ਹੋ ਤਾਂ ਅਸੀਂ ਇੱਥੇ ਹੀ ਬਹਿ ਜਾਂਦੇ ਹਾਂ, ਛੱਪਰ ਪਾ ਲਏ ਸੀ। ਸੋ ਪਕੜ ਨਹੀਂ ਕੋਈ ਵੀ ਹੋਇਆ ਕਰਦੀ, ਕੋਈ ਲੱਖਾਂ ਰੁਪਏ ਦੇ ਜਾਓ, ਕੋਈ ਲੱਖਾਂ ਰੁਪਏ ਲੈ ਜਾਓ, ਕੋਈ ਨਿੰਦਿਆ ਕਰ ਜਾਓ, ਕੋਈ ਉਸਤਾ ਕਰ ਜਾਓ, ਇੱਕੋ ਜਿਹਾ ਮੰਨਣਾ ਪ੍ਰਭ ਕਾ ਕੀ ਆ ਮਿੱਠਾ ਮਨ, ਅੱਠ ਪੈਰ ਨਿਕਟ ਕਰ ਜਾਂਦਾ, ਏਕ ਨਾਮ ਸੰਤਨ ਆਧਾਰ, ਨਾਮ ਦੇ ਆਧਾਰ ਤੇ ਜਾਣ। ਆਪਨੇ 6 ਸਾਲ ਦਾ ਮੋਹਨ ਕਰਤਾ ਵੀ ਬੋਲਣਾ ਹੀ ਨਹੀਂ 6 ਸਾਲ, ਇੰਨਾ ਸਖ਼ਤ ਮੋਹਨ, 1 ਵਜੇ ਉਠਾ ਲੈਂਦੇ ਸੀ ਸਾਰਿਆਂ ਨੂੰ, ਬਹੁਤ ਸਾਰੇ ਮੋਹਨੀ ਨਾਲ ਸ਼ਾਮਿਲ ਹੋ ਗਏ ਸੀ। ਨਹਿਰ 'ਚ ਇਸ਼ਨਾਨ ਕਰਨਾ ਪੋਹ ਦਾ ਮਹੀਨਾ, ਉਸਦੇ ਇੱਕੋ ਇੱਕ ਕੱਪੜਾ ਉੱਤੇ ਨੂੰ ਮਿਲਿਆ ਕਰਦਾ ਸੀ, ਦੁਪੱਟੀ ਹੁੰਦੀ ਖੱਦਰ ਦੀ, ਇੱਕ ਹੇਠਾਂ ਆਸਣ, ਰਾੜੇ ਆਸਣ ਬਣਾਉਂਦੇ ਸੀ ਗਰਮ, ਉਹ ਆਸਣ ਜ਼ਰੂਰ ਮਿਲ ਜਾਂਦਾ ਸੀ, ਉਹ ਹੇਠਾਂ ਤਹਿ ਮਾਰ ਕੇ ਵਿਛਾ ਲੈਣਾ ਅਤੇ ਉੱਤੇ ਦੁਪੱਟੀ ਲੈ ਲੈਣੀ। ਕਈ ਵਾਰੀ ਐਸਾ ਹੋਣਾ ਕਿ ਚਾਦਰ ਜਾਣੀ ਖੱਦਰ ਦੀ ਚਾਦਰ ਲੈ ਲੈਣੀ ਅਤੇ ਉਹਦੇ ਉੱਤੇ ਕੋਰਾ ਜੰਮ ਜਾਣਾ, ਜਦੋਂ ਉੱਠਣਾ ਕੋਰਾ ਝਟਕਣਾ, ਕੜ ਕੜ ਕਰਕੇ ਗਿਰਨਾ। ਤੇ ਫਿਰ ਜੇ ਇੱਥੇ ਵੀ ਨਹੀਂ ਤਾਂ ਠੰਡੇ ਪਾਣੀ 'ਚ ਖੜੇ ਕਰਾ ਦੇਣੇ ਸਾਰੇ, ਇੱਥੇ ਭਜਨ ਕਰੋ, ਸੁਸਤੀ ਨਹੀਂ ਪੈਂਦੀ। ਆਪ ਖੜਦੇ ਸੀ ਪਹਿਲਾਂ, ਫਿਰ ਗਾਡਰ ਜਿਹੜੇ ਪੁੱਲਦੇ ਸੀ, ਹੁਣ ਤਾਂ ਹੋਰ ਤਰ੍ਹਾਂ ਦਾ ਬਣ ਗਿਆ, ਗਾਡਰ ਜਿਹਾ ਦਾ ਵਾਲਾ ਪੁਲੀ ਸੀ, ਉਹਦੇ ਉੱਤੇ ਬਿਠਾ ਦੇਣੇ, ਸਿਰਫ ਗਿੱਠ ਚੌੜੀ ਹੁੰਦੀ 9 ਇੰਚ ਦੀ, ਉਹਦੇ ਉੱਤੇ ਬੈਠ ਕੇ ਜੇ ਉਂਘ ਆਉਣੀ ਤਾਂ ਸਿੱਧਾ ਹੀ ਨਹਿਰ 'ਚ ਗਿਰਦਾ ਸੀ। ਇੱਕ ਵਾਰੀ ਇੱਕ ਸਿੰਘ ਤਿੰਨ ਵਾਰੀ ਗਿਰਿਆ, ਫਿਰ ਕੱਪੜੇ ਨਹੀਂ ਸੀ ਵੀ ਸੁਕਾ ਲਿਆ, ਹੁਣ ਜਿਵੇਂ ਗਿੱਲੇ ਕੱਪੜੇ ਫੇਰ ਬਹਿ ਜਾ ਕਰੇ। ਸੋ ਸਾਧਨ ਹੁੰਦੇ ਨੇ ਤਾਂ ਜਾ ਕੇ ਕਿਤੇ ਗੱਲ ਬਣਦੀ ਹੈ, ਐਵੇਂ ਨਹੀਂ ਸਿਖਾਲੀ ਸਿਖਾਲੀ ਸਿੱਖੀ, ਜੇ ਕਹੇ ਜੀ ਇਹ ਤਾਂ ਫਿਰ ਹੱਠ ਯੋਗ ਹੋ ਗਿਆ। ਹੱਠ ਯੋਗ ਦਾ ਮਤਲਬ ਹੋਰ ਹੈ, ਨਿਰਾਰਥਕ ਕਿਰਿਆ ਨੂੰ ਹੱਠ ਕਹਿੰਦੇ ਨੇ, ਜਿਹਦੇ ਵਿੱਚ ਕੋਈ ਰਸ ਨਾ ਹੋਵੇ, ਕੋਈ ਮਤਲਬ ਨਾ ਹੋਵੇ। ਗੁਰੂ ਨਾਨਕ ਪਾਤਸ਼ਾਹ ਦੇ ਜੇ ਜੀਵਨ ਪੜ੍ਹੀਏ, ਆਪ ਪਿਛਲੇ ਦਿਨਾਂ 'ਚ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਜਾਇਆ ਕਰਦੇ ਸੀ, ਅੰਮ੍ਰਿਤ ਵੇਲੇ 2 ਵਜੇ ਆਪ ਰਾਵੀ 'ਚ ਵੜ ਜਾਣਾ, ਸਰਦੀਆਂ ਦਾ ਮਹੀਨਾ, ਤੜਕੇ ਦਿਨ ਚੜ੍ਹੇ ਤੱਕ ਰਾਵੀ 'ਚ ਖੜੇ ਰਹਿਣਾ, ਠੰਡਾ ਪਾਣੀ ਹੱਥ ਨਾ ਲੱਗਣਾ। ਇੱਕ ਵਾਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨਾਲ ਜਾ ਖੜੇ, ਬੇਹੋਸ਼ ਹੋ ਗਏ, ਮਹਾਰਾਜ ਨੇ ਆ ਕੇ ਇਕਦਮ ਕੱਢ ਕੇ ਆਪਣੇ ਚਰਨ ਦਾ ਅੰਗੂਠਾ ਲਾਇਆ, ਕਹਿੰਦੇ ਪੁਰਖਾ ਮੈਂ ਜੋ ਕਰਦਾ ਤੈਨੂੰ ਕਰਨ ਦੀ ਕੀ ਲੋੜ ਹੈ। ਉਹ ਦਿਖਾਉਂਦੇ ਸੀ, ਸਿਖਾਉਂਦੇ ਸੀ, ਸਬਕ ਦਿੰਦੇ ਸੀ ਸਾਨੂੰ, ਬਈ ਐਂ ਨਾ ਸਮਝਿਓ ਵੀ ਭਜਨ ਬੰਦਗੀ ਵੀ ਰਜਾਈਆਂ 'ਚ ਬੈਠੇ ਮਾਰਨਾ ਸਰਾਣੇ ਲਾਏ ਹੋਏ ਨੇ ਜੀ ਭਜਨ ਹੋ ਜੂਗਾ, ਐਂ ਤਾਂ ਹੋਣਾ ਨਹੀਂ ਹੈ, ਤਾਂ ਮਿਹਨਤ ਕਰਨੀ ਪੈਂਦੀ ਹੈ। ਸੋ ਆਪਨੇ 6 ਸਾਲ ਦਾ ਮੌਨ ਰੱਖਿਆ, 1 ਵਜੇ ਉਠਾਲ ਦਿੰਦੇ ਸੀ, ਉਹਦੇ ਬਾਅਦ ਬੋਲਣਾ ਕਿਸੇ ਨਾਲ ਨਹੀਂ, ਸਾਰਾ ਦਿਨ ਭਜਨ ਕਰਨਾ, ਰਾਤ ਨੂੰ 11 ਵਜੇ ਸੌਣ ਦਿੰਦੇ ਸੀ, ਸਿਰਫ 2 ਘੰਟੇ ਦੀ ਨੀਂਦ ਲੈਣ ਦਿੰਦੇ ਸੀ। ਦਿਨ ਵਿੱਚ ਕੋਈ 2 ਘੰਟੇ ਘੰਟਾ ਪੈ ਜਾਵੇ ਉਹ ਲਹਿਦਾ ਬਾਤ ਹੈ, ਲੇਕਿਨ ਆਪਦੀ ਕਿਰਿਆ ਬਹੁਤ ਸਖਤ। ਸੰਤ ਰਹਿਤ ਸੁਣੋ ਮੇਰੇ ਭਾਈ, ਵਾਹ ਕੀ ਮਹਿਮਾ ਕਥਨ ਨਾ ਕਰੇ, ਮਹਿਮਾ ਨੂੰ ਕਹਿ ਨਹੀਂ ਸਕਦੇ। ਆਪ ਦੀ ਉਮਰ 29 ਸਾਲ ਦੀ ਸੀ ਜਿਸ ਵਕਤ ਮੈਂ ਦਰਸ਼ਨਾਂ ਨੂੰ ਗਿਆ, ਸੁਭਾਗ ਕੋਈ ਚੰਗਾ ਹੀ ਦਿਨ ਸੀ ਜਿੱਦਣ ਜਾ ਕੇ ਦਰਸ਼ਨ ਕਰਨੇ। ਸਾਧੂ ਸੰਤਾਂ ਮੇਰੇ ਬਹੁਤ, ਮੈਂ ਜਾਂਦਾ ਸੀ ਜਿੱਥੇ ਸੁਣਦਾ ਸੀ ਉੱਥੇ ਜਾਂਦਾ ਸੀ, ਪਰ ਕੋਈ ਅਜੇ ਤੱਕ ਮਿਲਿਆ ਨਹੀਂ ਸੀ ਐਸਾ ਜਿਹਦੇ ਨਾਲ ਦਿਲ ਦਾ ਸੌਦਾ ਕਰ ਲਿਆ ਜਾਵੇ। ਇਹਨਾਂ ਨੂੰ ਜਦ ਮਿਲਿਆ, ਮਿਲਦੀ ਸਾਰ ਬਗੈਰ ਬੋਲੇ ਅਤੇ ਬਗੈਰ ਦੱਸੇ ਅਤੇ ਐਸੀ ਅਵਸਥਾ 'ਤੇ ਦਰਸ਼ਨ ਝਲਕਾ ਵਜਵਾ ਦਿੱਤਾ ਜਿਹਨੂੰ ਹੁਣ ਤਾਂ ਹੀ ਨਹੀਂ ਮੈਂ ਭੁੱਲਦਾ। ਘਰ ਨਾ ਰਿਹਾ ਮੈਂ, ਘਰੋਂ ਚਲਿਆ ਗਿਆ ਵਸਤੂਆਂ ਨੇ, ਵਸਤੂਆਂ ਨੇ ਸੰਤ ਸ਼ਮਸ਼ੇਰ ਸਿੰਘ ਉਹਨੂੰ ਲੈ ਗਏ। ਉੱਥੇ 2-2.5 ਮਹੀਨੇ ਉਹਨਾਂ ਦੇ ਨਾਲ ਭੋਰੇ 'ਚ ਬੈਠਦਾ ਰਿਹਾ ਅਤੇ 16 ਸਾਲ ਦੀ ਉਮਰ ਸੀ। ਉੱਥੋਂ ਮੈਂ ਚੀਮਾ ਸਾਹਿਬ ਚਲੇ ਗਿਆ ਡਬਲੇ ਮੈਂ ਸੰਤ ਤੇਜਾ ਸਿੰਘ, ਉੱਥੋਂ ਹੁੰਦਾ ਹੁੰਦਾ ਮਾਨਸਾ ਦੇ ਮੂਹਰੇ ਇੱਕ ਝਿੜੀ ਸੀ, ਉੱਥੇ ਜਾ ਕੇ ਬਹਿ ਗਿਆ, 6 ਮਹੀਨੇ ਲੰਘ ਗਏ। ਅਤੇ ਇੱਧਰ ਮਹਾਂਪੁਰਸ਼ਾਂ ਦੇ ਦੀਵਾਨ ਸਾਡੇ ਪਿੰਡ ਦਾ ਨੰਬਰਦਾਰ ਪ੍ਰੇਮ ਸਿੰਘ, ਉਹ ਜਾ ਕੇ ਲੈ ਆਇਆ, ਪ੍ਰੇਮੀ ਬੰਦਾ ਸੀ, ਦੀਵਾਨ ਲੱਗੇ ਹੋਏ ਨੇ ਅਤੇ ਚਰਨ ਪਾਏ ਘਰ। ਤਾਂ ਉਸ ਵੇਲੇ ਆਪਣੇ ਸਵਾਲ ਕਰਿਆ, ਕਹਿੰਦੇ ਬਰਿਆਮ ਸਿੰਘ ਕਿੱਥੇ ਆ? ਕਹਿੰਦੇ ਜੀ ਉਹ ਤਾਂ ਜਿੱਦਣ ਤੁਹਾਡੇ ਦਰਸ਼ਨ ਕਰਨ ਦੇ ਮੁੜ ਕੇ ਪਤਾ ਹੀ ਨਹੀਂ ਕਿੱਥੇ ਆ, ਉਹਨਾਂ ਦਿਨਾਂ 'ਚ ਟੋਲਦੇ ਨਹੀਂ ਸੀ ਹੁੰਦੇ, ਅਖਬਾਰਾਂ 'ਚ ਨਹੀਂ ਸੀ ਕਢਾਉਂਦੇ ਹੁੰਦੇ, ਨਾ ਕੋਈ ਚੱਕਦਾ ਸੀ ਕਿਸੇ ਨੂੰ, ਨਾ ਕੋਈ ਐਕਸੀਡੈਂਟ ਹੁੰਦਾ ਸੀ, ਗੱਡੀਆਂ ਹੀ ਨਹੀਂ ਸੀ ਹੁੰਦੀਆਂ, ਐਕਸੀਡੈਂਟ ਕਾਹਦੇ ਨਾਲ ਹੋਣੇ, ਬਿਮਾਰ ਵੈਸੇ ਹੀ ਨਹੀਂ ਸੀ ਹੁੰਦੇ, ਹੁੰਦੇ ਸਰੀਰ ਤਕੜੇ ਹੁੰਦੇ, ਕੁਛ ਖਾ ਲਓ ਬਿਮਾਰ ਹੁੰਦਾ ਹੀ ਨਹੀਂ ਸੀ, ਵੱਧ ਤੋਂ ਵੱਧ ਜ਼ੁਕਾਮ ਹੁੰਦਾ ਹੁੰਦਾ, ਹੋਰ ਕੋਈ ਬਿਮਾਰੀ ਨਹੀਂ ਸੀ ਹੁੰਦੀ। ਸੋ 6 ਮਹੀਨੇ ਮੈਂ ਉੱਥੇ ਬੈਠਾ ਮਾਨਸਾ, ਅੰਮ੍ਰਿਤ ਵੇਲੇ ਹੀ ਉੱਠ ਕੇ ਬੈਠ ਜਾਣਾ, ਨਹਿਰ ਸੀ, ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਝਿੜੀ ਜਾ ਬੈਠਣਾ, ਸੁਰਤੀ ਲੱਗੀ ਹੋਈ, ਅਕਾਲ ਉਸਤਤ ਸੁਰਤ ਨਾਲ ਪੜ੍ਹ ਰਿਹਾ ਸੀ, ਸੁਖਨੀ ਸਾਹਿਬ ਸੁਰਤ ਨਾਲ ਅਕਾਲ ਉਸਤਤ ਪੜ੍ਹ ਰਿਹਾ ਸੀ, ਬਹੁਤ ਉੱਚੀ ਆਵਾਜ਼ 'ਚ ਚੁੱਪ ਕਰਕੇ ਸੁਣ ਰਿਹਾ ਸੀ, ਇੱਕਦਮ ਕੱਟ ਦਿੱਤਾ। ਮੈਂ ਹੈਰਾਨ ਹੋ ਗਿਆ ਵੀ ਆਹ ਕਿਹਨੇ ਕੱਟ ਦਿੱਤੀ ਸੁਰਤ, ਥੱਲੇ ਆ ਗਈ। ਦੂਜੀ ਵਾਰੀ ਫਿਰ ਮੈਂ ਇਕਾਗਰ ਕਰਕੇ ਸੁਰਤੀ ਜੋੜ ਕੇ ਉੱਥੇ ਲੈ ਕੇ ਗਿਆ, ਦੂਜੀ ਵਾਰੀ ਫਿਰ ਕੱਟਤੀ। ਖਿਆਲ ਆਇਆ ਵੀ ਕੋਈ ਗੱਲ ਬੜੀ ਹੋ ਗਈ, ਕੋਈ ਸੰਕਟ ਆਇਆ, ਕਿ ਇਹ ਹੋ ਕੀ ਰਿਹਾ ਸੁਰਤ ਨੂੰ। ਤੀਸਰੀ ਵਾਰੀ ਜਦ ਮੈਂ ਫੇਰ ਕਰਿਆ, ਫਿਰ ਉਹਨਾਂ ਨੇ ਕੱਟਤੀ, ਪਲਪੀਟੇਸ਼ਨ ਹੋ ਗਈ, ਨਬਜ਼ ਤੇਜ਼ ਤੇਜ਼ ਚੱਲਣ ਲੱਗ ਗਈ। ਮੈਨੂੰ ਐਂ ਲੱਗਿਆ ਜਿਵੇਂ ਕੋਈ ਖਿੱਚਦਾ ਹੁੰਦਾ। ਮੈਂ ਉਸੇ ਵੇਲੇ ਗਿਆ ਉੱਥੇ, ਜ਼ਿਲ੍ਹੇਦਾਰ ਹਰਚਰਨ ਸਿੰਘ ਸੀਗਾ ਜਿਹਦੇ ਘਰ ਮੈਂ ਪ੍ਰਸ਼ਾਦ ਛੱਕ ਲੈਂਦਾ ਸੀ। ਮੈਂ ਕਿਹਾ ਵੀ ਸਰਦਾਰ ਸਾਹਿਬ ਮੈਂ ਤਾਂ ਚੱਲਿਆ। ਕਹਿੰਦਾ ਕਿਉਂ? ਮੈਂ ਕਿਹਾ ਬਸ ਮੈਨੂੰ ਕੋਈ ਖਿੱਚ ਰਿਹਾ। ਜਵਾਹਰ ਕਿਆਂ ਤੋਂ ਪੂਰੇ ਜ਼ੋਰ ਨਾਲ ਦੌੜ ਕੇ, ਕੋਈ 1.5 ਮੀਲ 2 ਮੀਲ ਤੇ ਸਟੇਸ਼ਨ ਸੀ, ਉੱਥੇ ਜਦ ਮੈਂ ਆਇਆ ਗੱਡੀ ਪਲੇਟਫਾਰਮ 'ਤੇ ਆ ਗਈ। ਮੈਂ ਨਠਕੇ ਜਾ ਕੇ ਚੜ ਗਿਆ ਉਹਦੇ 'ਚ, ਕੁੱਪ ਆ ਗਿਆ। ਇੱਥੇ ਉਤਰ ਕੇ ਜਦ ਪਿੰਡ ਕੋਲ ਆਇਆ, ਇੱਥੇ ਪਤਾ ਲੱਗਿਆ ਮਹਾਰਾਜ ਦੇ ਦੀਵਾਨ ਨੇ, ਅਤੇ ਮੈਂ ਦੱਸਦਾ ਦੀਵਾਨ ਨੂੰ ਚਲਿਆ ਗਿਆ, ਘਰ ਨੂੰ ਨਾ ਗਿਆ। ਉੱਥੇ ਜਾ ਕੇ ਮਹਾਰਾਜ ਜੀ ਨੇ ਦੇਖ ਲਿਆ, ਇੱਕੋ ਵਾਰੀ ਮਿਲਿਆ ਸੀ, ਜਦੋਂ ਹੀ ਪਛਾਣ ਲਿਆ, ਉੱਥੇ ਹੀ ਇਸ਼ਾਰਾ ਕਰਤਾ ਵੀ ਮੂਹਰੇ ਬਹਿ ਜਾ ਉਰੇ ਆ ਕੇ। ਮੂਹਰੇ ਬਹਿ ਗਿਆ, ਮੈਨੂੰ ਕਹਿੰਦੇ ਗੜਵਾ ਅੱਜ ਤੂੰ ਫੜ ਲੈ, ਗੜਵਾ ਫੜ ਲਿਆ। ਕਹਿੰਦੇ ਬਾਕੀ ਸਿੰਘ ਕੋਈ ਨਾ ਸਾਡੇ ਨਾਲ ਆਇਆ, ਇਕੱਲੇ ਨਹਿਰ 'ਤੇ ਲੈ ਗਏ। ਉੱਥੇ ਬੈਠ ਕੇ ਕਹਿੰਦੇ ਕਿੱਥੇ ਸੀਗਾ ਤੂੰ? ਮੈਂ ਮਹਾਰਾਜ ਮੈਂ ਤਾਂ ਮਾਨਸਾ 'ਤੇ ਪਰੇ, ਜਵਾਹਰ ਕੇ ਨੇ, ਉੱਥੇ ਇੱਕ ਝਿੜੀ ਸੀ ਟਿੱਬਿਆਂ ਦੇ ਵਿੱਚ, ਉਹਦੇ 'ਚ ਬੈਠਾ ਸੀ। ਕਹਿੰਦੇ ਅੱਜ ਘਰ ਤੁਹਾਡੇ ਚਰਨ ਪਾਏ ਸੀ ਤਾਂ ਉਦਾਸ ਦੇਖੇ ਮੈਂ, ਇਸ ਕਰਕੇ ਉਹਨਾਂ ਨੂੰ ਕਹਿਤਾ ਵੀ ਅੱਜ ਆ ਜਾਊਂਗੇ। ਮਹਾਂ ਮਹਾਰਾਜ ਤੁਸੀਂ ਬੜੇ ਜ਼ੋਰ ਨਾਲ ਮੈਨੂੰ ਖਿੱਚਿਆ, ਰੋਟੀ ਖਾਣ ਦਾ ਵੀ ਟਾਈਮ ਨਹੀਂ ਦਿੱਤਾ, ਇੰਨੇ ਜ਼ੋਰ ਨਾਲ ਖਿੱਚਿਆ। ਮੇਰਾ ਬੇਨਤੀ ਕਰਨ ਤੋਂ ਇਹ ਮਤਲਬ ਹੈ ਵੀ ਉਹ ਤਪੱਸਿਆ ਦੇ ਨਾਲ ਬੜੇ ਨਹੀਂ ਸੀ ਹੋਏ, ਉਹ ਆਪਣੇ ਆਪ ਇਹ ਸੀ। 25 ਸਾਲ ਦੀ ਉਮਰ ਸੀ ਜਦੋਂ ਪ੍ਰਸ਼ਾਦ ਨਾਲ ਖਤਮ ਹੋਏ, 29 ਸਾਲ ਦੀ ਮੇਰੇ ਨਾਲ ਵਰਤੀ ਜਦੋਂ ਮੈਨੂੰ ਕੋਈ 100-150 ਮੀਲ 'ਤੇ ਬੈਠੇ ਨੂੰ ਖਿੱਚ ਲਿਆ। ਸੋ ਇਹ ਕਥਾਵਾਂ ਜਿਹੜੀਆਂ ਨੇ, ਸੰਤ ਰਹਿਤ ਸੁਣੋ ਮੇਰੇ ਭਾਈ, ਵਾ ਕੀ ਮਹਿਮਾ ਕਥਨ ਨਾ ਜਾਈ। ਵਰਤਣ ਜਾ ਕੇ ਕੇਵਲ ਨਾਮ, ਜਿੱਥੇ ਕੇਵਲ ਨਾਮ ਦੀ ਵਰਤਣ ਹੁੰਦੀ ਹੈ, ਨਾਮ ਇਹ ਖਰਚਿਆ ਜਾਂਦਾ, ਨਾਮ ਇਹ ਜੋੜਿਆ ਜਾਂਦਾ। ਅੰਧ ਰੂਪ ਕੀਰਤਨ ਵਿਸਰਾਮ, ਤੇ ਹਰ ਵਕਤ ਕੀਰਤਨ ਦੇ ਵਿੱਚ ਵਿਸਰਾਮ ਸੁਰਤੀ ਦਾ ਰੱਖਦੇ ਨੇ, ਤੇ ਦਿਨ ਰਾਤ ਨਾਮ ਜਪਦੇ ਆ। ਮਿੱਤਰ ਸਤਰ ਜਾ ਕੇ ਏਕ ਸਮਾਨਾ, ਪ੍ਰਭ ਆਪਣੇ ਬਿਨਾਂ ਵਰਨਾ ਜਾਂਦਾ। ਮਿੱਤਰ ਨੂੰ ਵੀ ਉਹੀ ਉਪਦੇਸ਼ ਤੇ ਸ਼ਤਰੂ ਨੂੰ ਵੀ ਉਹੀ ਉਪਦੇਸ਼। ਇੱਕੋ ਜਿਹਾ ਉਪਦੇਸ਼ ਦੋਹਾਂ ਨੂੰ ਹੋਇਆ ਕਰਦਾ ਸੀ, ਮਿੱਤਰ ਨੂੰ ਵੀ ਉਹੀ ਉਪਦੇਸ਼ ਤੇ ਦੂਸਰੇ ਨੂੰ ਵੀ ਉਹੀ ਉਪਦੇਸ਼। ਲਿਹਾਜ਼ ਸਾਰਿਆਂ ਦੇ ਉੱਤੇ ਦਿਆਲ ਰਹਿਣਾ, ਦਾਤੇ ਰਹਿਣਾ, ਜੋ ਕੋਈ ਮੰਗਦਾ ਉਹ ਦੇ ਦੇਣਾ, ਰੋਕਣਾ ਨਹੀਂ। ਇੱਕ ਰਤਨ ਸਿੰਘ ਕਲਕੱਤੇ ਹੋਇਆ ਕਰਦਾ ਸੀ, ਉਹਦਾ ਟਰਾਂਸਪੋਰਟ ਦੇ ਵਿੱਚ ਕੰਮ ਕਰਦਾ ਸੀ, ਡਰਾਈਵਰ ਸੀ। ਡਰਾਈਵਰ ਨੂੰ ਆਦਤ ਪੈ ਜਾਂਦੀ ਹੈ ਨਸ਼ੇ ਪੀਣ ਦੀ, ਸੁਆਹ ਕੇ ਖਾਣ ਦੀ, ਉਹਦੇ ਨਾਲ ਕੀ ਹੁੰਦਾ ਫੇਫੜੇ ਖਰਾਬ ਹੋਣ ਲੱਗ ਜਾਂਦੇ। ਉਹਨੂੰ TB ਹੋ ਗਈ, ਇਲਾਜ ਕਰਵਾਉਂਦਾ ਰਿਹਾ, ਜਦ ਨਾ ਹੋਇਆ 3rd stage ਦੀ TB ਹੋ ਗਈ। ਤਾਂ ਲੁਧਿਆਣੇ ਜ਼ਿਲ੍ਹੇ ਦੇ ਡਰਾਈਵਰਾਂ ਤੋਂ ਉਹਨੇ ਜਸ ਸੁਣਿਆ, ਉਹ ਆਪ ਇੱਧਰਲਾ ਸੀ ਬਠਿੰਡੇ ਵੱਲ ਦਾ, ਪੁੱਛੋ ਮੰਡੀ ਦਾ ਸੀ। ਜਸ ਸੁਣ ਕੇ ਡਾਕਟਰਾਂ ਨੇ ਕਿਹਾ, ਰਤਨ ਸਿੰਘ ਆ ਤੂੰ ਹੁਣ ਤਾਂ ਥੋੜ੍ਹੇ ਦਿਨਾਂ ਦਾ ਹੀ ਮਹਿਮਾਨ ਹੈ, ਚੰਗਾ ਇਹ ਹੈ ਕਿ ਘਰ ਚਲਿਆ ਜਾ, ਜਿਉਂਦਿਆਂ ਜਿਉਂਦਿਆਂ ਤੇਰੀ ਫਿਰ ਤੇਰਾ ਮਰਿਆ ਹੋਇਆ ਮ੍ਰਿਤਕ ਸਰੀਰ ਲੈ ਕੇ ਜਾਣਗੇ, ਕਿੰਨੀ ਖਿੱਚ ਲਓ। ਉਹ ਆਪਣੇ ਤੁਰ ਪਿਆ, ਜਦੋਂ ਵਾਲੇ ਆਇਆ ਉੱਥੇ ਸੋਚਦਾ ਵੀ ਮਰਨਾ ਤਾਂ ਮੈਂ ਘਰ ਜਾ ਕੇ ਵੀ ਹੈ, ਕਿਉਂ ਨਾ ਮਹਾਂਪੁਰਸ਼ਾਂ ਦੇ ਦਰ ਤੇ ਜਾ ਕੇ ਮਰਾਂ। ਉਹ ਸਿੱਧਾ ਰਾੜੇ ਸਾਹਿਬ ਨੂੰ ਹੋ ਗਿਆ, ਕਿਵੇਂ ਨਾ ਕਿਵੇਂ ਕਰਕੇ ਰਾੜੇ ਸਾਹਿਬ ਪਹੁੰਚਿਆ। ਮਹਾਰਾਜ ਜੀ ਕੁਰਸੀ ਲਾਈ ਬੈਠੇ, ਦੇਖਿਆ ਵੀ ਬਹੁਤ ਬਿਮਾਰ ਜਿਹਾ ਕੋਈ ਪ੍ਰੇਮੀ ਆਇਆ ਨਵਾਂ। ਕਹਿਣ ਲੱਗੇ, ਪ੍ਰੇਮੀਆਂ ਤੂੰ ਕਿਵੇਂ ਆਇਆ? ਕਹਿਣ ਲੱਗਿਆ, ਮਹਾਰਾਜ ਮੈਂ ਕੁੱਚੋ ਮੰਡੀ ਦੇ ਰਹਿਣ ਵਾਲਾ, ਰਤਨ ਸਿੰਘ ਮੇਰਾ ਨਾਮ ਹੈ, ਤੇ ਮੈਨੂੰ ਥਰਡ ਸਟੇਜ ਦੀ ਟੀਬੀ ਹੋ ਗਈ। ਡਾਕਟਰਾਂ ਨੇ ਕਿਹਾ ਵੀ ਤੂੰ ਹੁਣ ਨਹੀਂ ਬਚ ਸਕਦਾ, 10 ਦਿਨ ਤੇ ਵੱਧ ਨਹੀਂ ਕੱਟ ਸਕਦਾ, ਜਾ ਤੂੰ ਆਪਣੇ ਘਰ ਚ ਲੈ ਜਾ। ਸੱਚੇ ਪਾਤਸ਼ਾਹ ਮੈਂ ਘਰ ਨਹੀਂ ਗਿਆ, ਮੈਂ ਕਿਹਾ ਵੀ ਜੇ ਮਰਨਾ ਹੈ ਤਾਂ ਕਿਸੇ ਮਹਾਂਪੁਰਸ਼ ਦੇ ਦਰ ਤੇ ਮਰੀਏ। ਮਹਾਰਾਜ ਦਾ ਸ਼ਾਇਦ ਸੁਭਾਅ ਨਿਕਲ ਗਿਆ, ਕਹਿੰਦੇ ਰਤਨ ਸਿੰਘ ਆ, ਗੁਰੂ ਘਰ ਚ ਮਰਨ ਨਹੀਂ ਆਈਦਾ ਹੁੰਦਾ, ਜ਼ਿੰਦਗੀ ਲੈਣ ਆਈਦਾ ਹੁੰਦਾ। ਦਵਾਈਆਂ ਕਰਦਾ? ਕਹਿੰਦੇ ਹਾਂ। ਪਾਤਸ਼ਾਹ ਮੈਨੂੰ ਤੁਸੀਂ ਦਵਾਈ ਦਿਓ ਹੁਣ। ਕਹਿੰਦੇ ਸਾਡੇ ਕੋਲ ਤਾਂ ਇੱਕੋ ਹੀ ਦਵਾਈ ਹੈ ਸਾਰੇ ਰੋਗਾਂ ਦੀ,
ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਜ, ਇੱਕੋ ਨਾਮ ਵਾਹਿਗੁਰੂ ਦਾ।
ਸੰਤਾਂ ਕੋਲ ਤਾਂ ਇੱਕੋ ਹੀ ਦਵਾਈ ਹੁੰਦੀ ਹੈ, ਉਹ ਨਾਮ ਦੀ ਦਵਾਈ। ਨਾਮ ਦੇ ਨਾਲ ਸਾਰੇ ਦੁੱਖਾਂ ਦਾ, ਸਾਰੇ ਰੋਗਾਂ ਦਾ, ਸਾਰਿਆਂ ਦਾ ਇਲਾਜ ਹੋ ਜਾਂਦਾ। ਕਿੰਨੇ ਹੀ ਵਿਘਨ ਹੋਣ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗ। ਤੇ ਬੰਦਗੀ ਕਰਿਆ ਕਰ, ਮੂਲ ਮੰਤਰ ਦਾ ਪਾਠ ਦੱਸ ਦਿੱਤਾ। ਕਹਿੰਦੇ ਲੈ ਇਸ ਤਰ੍ਹਾਂ ਜ਼ਬਰਦਸਤੀ, ਤੇ ਉਹਦੇ ਬਾਅਦ ਤੂੰ ਮੂੰਹ ਦੇ ਉੱਤੇ ਕੱਪੜਾ ਬੰਨ ਕੇ ਬਰਤਨ ਮਾਂਜਿਆ ਕਰ। ਬਰਤਨ ਮਾਂਜਣ ਲਾਤਾ, ਛੋਟੇ ਸੰਤਾਂ ਨੇ ਕਿਹਾ ਵੀ ਉਹ ਬੰਦਾ ਤੁਸੀਂ ਲਾਤਾ ਉੱਥੇ, ਉਹਨੂੰ ਟੀਬੀ ਦੀ ਬਿਮਾਰੀ ਹੋਈ ਹੈ। ਕਹਿੰਦੇ ਨਹੀਂ, ਉਹ ਤਾਂ ਰਾਜੀ ਹੋ ਜਾਣਾ। ਥੋੜੇ ਦਿਨਾਂ ਚ ਇੱਕ ਦਿਨ ਜਦ ਸੇਵਾ ਚੱਲ ਰਹੀ ਸੀ, ਦੋ ਸ਼ਤੀਰ ਦੋਹਾਂ ਮੋਢਿਆਂ ਤੇ ਚੱਕੀ ਜਾਵੇ, ਇਹ ਕੋਈ ਪ੍ਰੇਮੀ ਬੈਠੇ ਸੀ, ਕਹਿੰਦੇ ਲੈ ਵੀ ਆਏ ਬੰਦੇ ਨੂੰ ਤਾਂ ਘਿਓ ਦੇਣਾ ਚਾਹੀਦਾ। ਹੋਰ ਛੋਟੇ ਸੰਤਾਂ ਕੋਲ ਬੈਠੇ ਸੀ ਬਾਬਾ ਕਿਸ਼ਨ ਸਿੰਘ, ਉਹਨਾਂ ਨੇ ਮੈਨੂੰ ਆਪ ਦੱਸੀ ਸੀ ਇਹ ਗੱਲ, ਕਹਿੰਦੇ ਬਾਬਾ ਜੀ ਆਹ ਤਾਂ ਬਹੁਤ ਤਕੜਾ ਹੈ, ਕਹਿੰਦੇ ਇਹਨੂੰ ਹੋਰ ਘਿਓ ਦਈਏ। ਆਵਾਜ਼ ਦੇ ਤੀ, ਕਹਿੰਦੇ ਰਤਨ ਸਿੰਘ ਸਿੱਟ ਕੇ ਆਈ ਆ, ਵੇ ਵਾਪਸ ਆਇਆ, ਕਹਿੰਦੇ ਤੈਨੂੰ ਘਿਓ ਦਿੰਦੇ ਨੇ। ਹਥਮਨ ਤੇ ਉਹਨੇ ਘਿਓ ਲੈਣਾ ਤਾਂ ਹੈ ਨਹੀਂ ਸੀ, ਕਹਿੰਦੇ ਟੀਵੀ ਦਾ ਖਾਧਾ ਹੋਇਆ ਸੀ, ਥਰਡ ਸਟੇਜ ਦੀ ਬਿਮਾਰੀ ਸੀ, ਹੁਣ ਦੇਖ ਲਓ ਕਿਹੋ ਜਿਹਾ ਤਕੜਾ ਹੋ ਗਿਆ, ਤੁਸੀਂ ਵੀ ਦੋ ਕਿਲੋ ਚਾਰ ਕਿਲੋ ਘਿਓ ਦੇਣ ਨੂੰ ਤਿਆਰ ਹੋ। ਕਹਿੰਦੇ ਲੈ ਘਿਓ ਲੈ ਲੈ। ਪੂਰਨਵਾਸ਼ੀ ਨੂੰ ਆਇਆ ਸੀ, ਹੋਲੇ ਮਹੱਲੇ ਦੀ ਪੂਰਨਵਾਸ਼ੀ ਸੀ, ਤੇ ਸੰਗਤ ਦੇ ਚਰਨਾਂ 'ਚ ਖੜਾ ਹੋ ਗਿਆ ਭੋਗ ਵੇਲੇ ਜੋੜਿਆਂ 'ਚ। ਉੱਥੋਂ ਆਵਾਜ਼ ਦਿੱਤੀ ਵੀ ਮੈਂ ਇੱਕ ਬੇਨਤੀ ਕਰਨੀ ਹੈ, ਆਗਿਆ ਮਿਲ ਗਈ, ਸਟੇਜ 'ਤੇ ਆ ਗਿਆ। ਕਹਿੰਦਾ ਸਾਧ ਸੰਗਤ ਜੀ, ਮੈਂ ਜਦ ਗੁਰੂ ਨਾਨਕ ਸਾਹਿਬ ਦੇ ਪੂਰਨਵਾਸ਼ੀ ਵੇਲੇ ਆਇਆ ਸੀ, ਉਸ ਵੇਲੇ ਮੈਂ ਕਲਕੱਤੇ ਤੋਂ ਇੱਕ ਬਿਮਾਰ ਆਇਆ ਸੀ, ਥਰਡ ਸਟੇਜ ਦੀ ਟੀਵੀ ਮੈਨੂੰ ਹੋਈ ਹੋਈ ਸੀ, ਪਰ ਮਹਾਂਪੁਰਸ਼ਾਂ ਨੇ ਮੈਨੂੰ ਨਾਮ ਦੀ ਦਾਰੂ ਦਿੱਤੀ, ਨਾਮ ਦੀ ਦਾਰੂ ਮੈਂ ਸੰਜਮ ਦੇ ਨਾਲ ਖਾਧੀ, ਅਤੇ ਹੁਣ ਮੇਰਾ ਸਰੀਰ ਦੇਖੋ ਕਿੰਨਾ ਤਕੜਾ ਹੋ ਗਿਆ, ਅਤੇ ਹੁਣ ਮੈਂ ਸਾਰੀ ਜ਼ਿੰਦਗੀ ਪਰਮੇਸ਼ੁਰ ਦਾ ਭਜਨ ਕਰੂੰ, ਹੁਣ ਮੈਂ ਘਰ ਨਹੀਂ ਜਾਣਾ, ਕਿਉਂਕਿ ਉਹਨੇ ਮੈਨੂੰ ਜ਼ਿੰਦਗੀ ਦਿੱਤੀ ਹੈ। ਉਹੀ ਨਾਮ ਦੀ ਦਾਰੂ ਵਰਤੀ ਜਾ ਰਹੀ ਹੈ ਹੁਣ ਵੀ ਸਾਧ ਸੰਗਤ ਜੀ, ਉਹ ਮੁੱਕਦੀ ਨਹੀਂ, ਮਹਾਂਪੁਰਸ਼ਾਂ ਦੀ ਨਾਮ ਦੀ ਦਾਰੂ ਬਣਾਈ ਹੋਈ। ਲੇਕਿਨ ਅਫਸੋਸ ਇਹ ਹੁੰਦਾ ਕਿ ਆਦਮੀ ਰਾਜ਼ੀ ਹੋ ਜਾਂਦੇ ਨੇ, ਹਜ਼ਾਰਾਂ ਦੀ ਤਾਦਾਦ 'ਚ ਇੱਥੇ ਰਾਜ਼ੀ ਹੋਏ ਨੇ ਆਪਣੇ ਗੁਰਦੁਆਰਾ ਸਾਹਿਬ, ਲੇਕਿਨ ਬਾਅਦ 'ਚ ਕੀ ਹੁੰਦਾ ਜੇ ਪੁੱਛੋ ਨਿਤਨੇਮ ਕਰਦਾ, ਕਹਿੰਦੇ ਨਾ ਜੀ ਨਿਤਨੇਮ ਜਦ ਤੋਂ ਬਾਅਦ ਤਾਂ ਮੈਂ ਕਰਿਆ ਨਹੀਂ। ਵੀ ਕਿਉਂ, ਰਾਜ਼ੀ ਹੋ ਗਿਆ ਫਿਰ ਕਰਨ ਦੀ ਲੋੜ ਹੀ ਨਹੀਂ ਰਹੀ ਤੈਨੂੰ, ਇਹਦਾ ਮਤਲਬ ਹੈ ਉਹਨਾਂ ਨੂੰ ਕਦਰ ਨਹੀਂ ਹੈ ਇਸ ਚੀਜ਼ ਦੀ। ਸੰਤਾਂ ਦਾ ਇਹ ਹੁੰਦਾ ਵੀ ਇਹ ਰਾਜ਼ੀ ਹੋ ਜਾਵੇ ਤੇ ਇਹਨੂੰ ਵਿਸ਼ਵਾਸ ਆ ਜਾਵੇ ਵੀ ਨਾਮ ਤਾਂ ਇੰਨੀ ਵੱਡੀ ਚੀਜ਼ ਹੈ, ਵੀ ਇਹ ਨਾਮ ਵੱਲ ਲੱਗ ਜਾਵੇ। ਇੱਕ ਇਨਕਮ ਟੈਕਸ ਆਫਿਸਰ ਸੀ ਆਸਾਮ ਵਿੱਚ, ਉਹ ਵੱਡੇ ਕਰਪਟ ਸੀ, ਰਿਸ਼ਵਤਾਂ ਲੈਣੀਆਂ, ਵੇ ਬਹੁਤ ਤੰਗ ਕਰਨਾ, ਕਿਸੇ ਦਾ ਸ਼ਰਾਬ ਲੱਗ ਗਿਆ ਉਹਨੂੰ ਗਠੀਆ ਹੋ ਗਿਆ, ਕੂਣੀਆਂ ਔਰ ਗੋਡਿਆਂ ਭਾਰ ਤੁਰਨਾ ਸ਼ੁਰੂ ਕਰਤਾ ਉਹਨੂੰ। ਇਲਾਜ ਕਰਾਉਂਦਾ ਸੀ ਜੋਧਪੁਰ, ਉੱਥੇ ਆਹ ਉਹਨੇ ਪੜ੍ਹ ਲਈ ਆਹੀ ਕਹਾਣੀ, ਕਿਸੇ ਨੇ ਅਖਬਾਰ ਛਾਪਦੀ ਵੀ ਐਂ ਟੀ ਵੀ ਵਾਲਾ ਰਾਜ਼ੀ ਹੋ ਗਿਆ, ਉਹ ਸੁਣ ਕੇ ਰਾੜੇ ਸਾਹਿਬ ਪਾਉਂਦੀ ਹੈ, ਲਿਆ ਕੇ ਮਹਾਰਾਜ ਜੀ ਦੇ ਕੋਲ ਉਹਨੇ 5-6 ਹਜ਼ਾਰ ਰੁਪਇਆ ਮੱਥਾ ਟੇਕਦਾ ਅਤੇ ਕੂਹਣੀਆਂ ਭਾਰ ਤੁਰ ਕੇ ਆਇਆ। ਮਹਾਰਾਜ ਕਹਿੰਦੇ ਕਾਹਦਾ ਪੈਸਾ ਭਾਈ ਪ੍ਰੇਮੀਆ, ਟੋਕ ਲਿਆ ਹੋਇਆ ਉਹਨੇ। ਕਹਿੰਦਾ ਮਹਾਰਾਜ ਮੈਂ ਪੜ੍ਹਿਆ ਆਪਦੇ ਬਾਰੇ ਅਤੇ ਅਖਬਾਰ ਵੀ ਕੱਢ ਕੇ ਦਿਖਾਤਾ ਅਤੇ ਮੈਂ ਬਹੁਤ ਦੁਖੀ ਹਾਂ, ਮੈਂ ਇਨਕਮ ਟੈਕਸ ਆਫਿਸਰ ਸੀਗਾ, ਬਹੁਤ ਦੁਖੀ ਹਾਂ, ਮੇਰਾ ਇਹ ਅਛਰੂ ਰਾਮ ਜਿਹੜਾ ਸੀ ਇੱਥੇ ਜਸਟਿਸ ਵਕੀਲ ਵੱਡਾ ਜਸਟਿਸ, ਉਹਦਾ ਰਿਲੇਸ਼ਨ ਹੈ ਮੇਰਾ, ਮੈਂ ਉਹਦਾ ਭਤੀਜਾ ਵਗੈਰਾ ਲੱਗਦਾ, ਕੋਈ ਰਿਸ਼ਤੇਦਾਰੀ ਦੱਸੀ। ਉਹ ਤੋਂ ਬਾਅਦ ਮਹਾਂਪੁਰਸ਼ ਕਹਿੰਦੇ ਜਾ ਛੋਟੇ ਸੰਤਾਂ ਕੋਲ ਆਪਣੇ ਰਕਮ ਜਮ੍ਹਾਂ ਕਰਾ ਦੇ, ਜਾਂਦਾ ਹੋਇਆ ਲੈ ਜੀ। ਉੱਥੇ ਚਲੇ ਗਏ ਅਤੇ ਉਹ ਮਾਹੌਲ ਕਰਨ ਲੱਗ ਗਏ ਕਿ ਉਹ ਖਾਦ ਭਰ ਰਹੇ ਸੀ ਟਾਲੀਆਂ 'ਚ, ਕਹਿੰਦੇ ਲੈ ਬਈ ਆਹ ਬਾਬੂ ਆ ਰਿਹਾ, ਬਾਬੂ ਇਹ ਟੋਕਰੇ 'ਚ ਖਾਓ, ਕਹਿੰਦੇ ਲੈ ਬਾਬੂ ਟੋਕਰਾ 'ਚ ਖਾ। ਉਹ ਵਿਚਾਰਾ ਕੂਣੀਆਂ ਔਰ ਗੋਡਿਆਂ ਭਾਰ ਚੱਲਦਾ, ਕਹਿੰਦੇ ਉੱਠ ਉੱਠ, ਉੱਠ ਕੇ ਜਾ ਚੁਕਾਉਣ ਲੱਗਿਆ। ਸਾਧ ਸਿੰਘ ਜੀ ਹੈਰਾਨੀ ਹੋ ਗਈ, ਉੱਠ ਕੇ ਖੜਾ ਹੋ ਗਿਆ, ਟੋਕਰਾ 'ਚ ਖਾਤਾ। ਕਹਿੰਦੇ ਲੈ ਦਵਾਈ ਤੈਨੂੰ ਪਹਿਲਾਂ ਦੇ ਦਿੱਤੀ, ਹੁਣ ਕਮਾ ਪਿੱਛੋਂ ਦੱਸੀ ਆ ਮਹਾਂਪੁਰਸ਼ਾਂ ਨੇ? ਕਹਿੰਦੇ ਹਾਂ ਜੀ ਦੱਸੀ ਹੈ। ਕਹਿੰਦੇ ਜਾ ਤੈਨੂੰ ਦਵਾਈ ਤਾਂ ਲੱਗ ਗਈ। ਜਦ ਮੈਂ ਗਿਆ ਉੱਥੇ ਮੇਰੇ ਨਾਲ ਹਰਮਨ ਸਿੰਘ ਦਵਾਈਆ ਸੀ, ਇਕੱਠੇ ਸੀ ਅਸੀਂ, ਬੜੇ ਸਾਲਾਂ ਦੀ ਗੱਲ ਹੈ। ਉਹ ਇੰਗਲਿਸ਼ ਬੋਲੇ ਸਾਨੂੰ ਦੇਖ ਕੇ, ਮੈਂ ਕਿਹਾ ਅੰਗਰੇਜ਼ੀ ਵਾਲਾ ਕੌਣ ਆ ਗਿਆ ਸੰਤਾਂ ਦੇ? ਜਦ ਮੈਂ ਉਹਨੂੰ ਗੱਲ ਕਰੀ, ਉਹਦੇ ਨਾਲ ਪੁੱਛੀ ਸਾਰੀ ਗੱਲ, ਕਹਿੰਦਾ ਮੈਂ ਤਾਂ ਆਸਾਮ ਤੋਂ ਆਇਆ ਸੀ ਅਤੇ ਹੁਣ ਮੈਂ 3-4 ਸਾਲ ਦਾ ਇੱਥੇ ਹਾਂ ਅਤੇ ਮੈਂ ਬਿਲਕੁਲ ਰਾਜ਼ੀ ਹਾਂ। ਮੈਂ ਸੇਵਾ ਤੂੰ ਕੀ ਕਰਦਾ ਹੁੰਦਾ? ਕਹਿੰਦਾ ਮੈਂ ਡੰਗਰ ਚਾਰਦਾ ਹੁੰਦਾ ਅਤੇ ਮੇਰਾ ਬੜਾ ਜੀ ਲੱਗਦਾ, ਸਾਰਾ ਦਿਨ ਭਜਨ ਕਰਦਾ। ਮੈਂ ਘਰਦਿਆਂ ਨੂੰ ਕੋਈ ਪਤਾ ਹਤਾ ਹੈ? ਕਹਿੰਦਾ ਨਾ, ਘਰਦਿਆਂ ਨੂੰ ਕੋਈ ਪਤਾ ਨਹੀਂ ਮੈਂ ਕਿੱਥੇ ਹਾਂ ਕਿੱਥੇ ਨਹੀਂ, ਉਹਨਾਂ ਨੂੰ ਤਾਂ ਇਹ ਸਮਝਦੇ ਨੂੰ ਵੀ ਮਰ ਗਿਆ। ਅਤੇ ਮੇਰਾ ਜਿਹੜਾ ਸਹੁਰਾ ਸੀ ਉਸਨੇ 2-3 ਲੱਖ ਰੁਪਈਆ ਮੇਰੀ ਵਾਈਫ ਦੇ ਨਾਂ ਲਵਾ ਦਿੱਤਾ ਅਤੇ ਉਹਦਾ ਵਿਆਜ ਉਹ ਖਾਂਦੇ ਨੇ, ਇਸ ਕਰਕੇ ਉਹ ਵੀ ਤੰਗ ਨਹੀਂ। ਇੱਕ ਵਾਰੀ ਮੈਨੂੰ ਇੱਥੋਂ ਭੇਜਿਆ ਵੀ ਜਾਂ ਬੱਚਿਆਂ ਨੂੰ ਮਿਲਤਾ, ਕਹਿੰਦਾ ਮੇਰੇ ਹੁਣ ਦਾੜਾ ਐਡਾ ਐਡਾ ਆਇਆ ਹੋਇਆ, 1.5-1.5 ਗਿੱਠ ਦਾ ਦਾੜਾ ਭਰਿਆ ਹੋਇਆ ਬਿਲਕੁਲ, ਚੋਲਾ ਪਾ ਕੇ ਘਰ ਚਲਿਆ ਗਿਆ। ਉੱਥੇ ਜਾ ਕੇ ਉਹਨਾਂ ਨੂੰ ਪੁੱਛਦਾ ਵੀ ਕੀ ਹਾਲ ਹੈ ਰਜਿੰਦਰ ਕੁਮਾਰ ਦਾ, ਉਹ ਕਹਿੰਦੇ ਜੀ ਉਹ ਤਾਂ ਚੜ੍ਹਾਈ ਕਰ ਗਿਆ, ਬੱਚਿਆਂ ਨੂੰ 100-100 ਰੁਪਈਆ ਦਿੱਤਾ, ਕਹਿੰਦਾ ਮੈਨੂੰ ਪਛਾਣਿਆ ਹੀ ਨਹੀਂ ਕਿਸੇ ਨੇ, ਫੇਰ ਮਹਾਂ ਤੈਨੂੰ ਖਿਆਲ ਨਹੀਂ ਆਉਂਦਾ? ਕਹਿੰਦਾ ਨਾ ਮੈਨੂੰ ਖਿਆਲ ਨਹੀਂ ਆਉਂਦਾ, ਹੁਣ ਨਹੀਂ ਪਤਾ ਕਿੱਥੇ ਆ, ਕਹਿੰਦਾ ਸੀ ਮੈਂ ਇੰਗਲਿਸ਼ ਵਿੱਚ ਮਹਾਰਾਜ ਦਾ ਜੀਵਨ ਲਿਖਾਂਗਾ। ਸੋ ਇਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਬਾਤਾਂ ਵਰਤਣ ਜਾ ਕੇ ਕੇਵਲ ਨਾਮ, ਨਾਮ ਦੀ ਵਰਤੋਂ ਹੁੰਦੀ ਹੈ, ਬਿਮਾਰ ਹੋਵੇ ਤਾਂ ਵੀ ਕੰਮ ਕਰਨਾ ਤਾਂ ਵੀ ਨਾਮ ਦੇ ਵਿੱਚ ਸਾਰੀਆਂ ਸ਼ਕਤੀਆਂ। ਕੋਟ ਕੋ ਮਿੱਤਰ ਸਤਰ ਜਾ ਕੇ ਏਕ ਸਮਾਨ, ਦੋਸਤ ਵੀ ਤੇ ਦੁਸ਼ਮਣ ਵੀ ਇੱਕੋ ਸਮਾਨ ਹੁੰਦੇ, ਵੱਖ ਵੱਖ ਨਹੀਂ ਹੋਇਆ ਕਰਦੇ, ਕਿਉਂਕਿ ਜਿਹੜੇ ਸੰਤਾਂ ਨੂੰ ਮਿਲ ਜਾਂਦੇ ਨੇ ਉਹਨਾਂ ਦੀ ਨਿਗਾਹ ਚ ਨਹੀਂ ਰਹਿੰਦੇ। ਐਸਾ ਫਰਮਾਨ
ਨਦਸੇ ਬਗਾਨਾ ਜੀ ਨਾ ਕੋਈ
ਸਾਰ ਸੰਗਤ ਹੋਏ ਭਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਮਨ। ਜਿਹੜੇ ਸੰਤਾਂ ਦੀ ਸੰਗਤ ਕਰਦੇ ਆ ਉਹਨਾਂ ਦੇ ਮਨਾਂ ਚੋਂ ਬੈਰੀ ਤੇ ਬਗਾਨਾ ਵਿਸਰ ਜਾਂਦਾ, ਮਹਾਤਮਾ ਨੂੰ ਤਾਂ ਹੁੰਦਾ ਹੀ ਨਹੀਂ, ਉਹਨਾਂ ਨੂੰ ਤਾਂ ਸਭ ਪਰਮੇਸ਼ਰ ਹੀ ਨਜ਼ਰ ਆਉਂਦਾ। ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲਾ। ਇੱਕ ਵਾਰੀ ਆਪ ਜਦ ਭਜਨ ਕਰ ਰਹੇ ਸੀ, ਪਹਿਲੀਆਂ ਦੀ ਬਾਤ ਹੈ, ਚਾਰ ਸ਼ਰਾਬੀ ਆ ਗਏ, ਹਾਲਾਂਕਿ ਚਿੜੀ ਦੇ ਅੰਦਰ ਸੀਗੇ, ਕੋਈ ਬੰਦਾ ਜਾਂਦਾ ਨਹੀਂ ਸੀ, ਪਤਾ ਨਹੀਂ ਸ਼ਰਾਬੀਆਂ ਦਾ ਮਨ ਹੁੰਦਾ ਕੀ ਸੂਝੀ ਤੇ ਚੱਲ ਕੇ ਸੰਤਾਂ ਨੂੰ ਗਾਲਾਂ ਕੱਢੀਏ। ਚਾਰ ਆ ਗਏ, ਸੇਵਾਦਾਰ ਨੇ ਰੋਕੇ ਵੀ ਤੁਸੀਂ ਕਿੱਧਰ ਜਾਂਦੇ ਹੋ, ਗੇਟ ਤੇ ਪਹਿਰਾ ਸੀ। ਉਹ ਕਹਿੰਦੇ ਅਸੀਂ ਤਾਂ ਸੰਤਾਂ ਨੂੰ ਹੁਣ ਮਿਲਣਾ। ਉਹ ਕਹਿੰਦੇ ਇਸ ਵੇਲੇ ਅੱਧੀ ਰਾਤ, ਹੁਣ ਤੁਸੀਂ ਸੰਤਾਂ ਨੂੰ ਕੀ ਮਿਲਣਾ, ਕੋਈ ਕੰਮ ਦੱਸੋ। ਕਹਿੰਦੇ ਕੰਮ ਸਾਨੂੰ ਕੋਈ ਨਹੀਂ, ਅਸੀਂ ਮਿਲਣਾ ਹੋਣਾ, ਮਿਲੇ ਬਿਨਾਂ ਜਾਣਾ। ਇਹਨਾਂ ਨੂੰ ਜਾ ਕੇ ਉਹਨੇ ਕਿਹਾ ਵੀ ਠਹਿਰੋ, ਛੋਟੇ ਮਹਾਰਾਜ ਜੀ ਨੂੰ ਦੱਸਿਆ ਵੀ ਐਂ ਕਹਿੰਦੇ ਨੇ ਮਹਾਰਾਜ। ਉਹ ਕਹਿੰਦੇ ਇਹਨਾਂ ਨੂੰ ਬੇਨਤੀ ਕਰੋ। ਬੇਨਤੀ ਕਰੀ, ਕਹਿੰਦੇ ਨਹੀਂ ਮਿਲਣਾ, ਇਹਨਾਂ ਨੂੰ ਮੁਸ਼ਕ ਆ ਗਿਆ ਵੀ। ਉਹ ਕਹਿੰਦੇ ਸ਼ਰਾਬੀ ਨੇ ਮਹਾਰਾਜ, ਸੰਤ ਵੀ ਆ ਗਏ। ਕਹਿੰਦੇ ਜੇ ਹੁਕਮ ਹੋਵੇ ਤਾਂ ਇਹਨਾਂ ਦੀ ਮੁਰੰਮਤ ਕਰ ਦਈਏ। ਕਹਿੰਦੇ ਨਾ, ਕੁਛ ਨਹੀਂ ਕਹਿਣਾ, ਇਹ ਤਾਂ ਸ਼ਰਾਬ ਦੇ ਘੇਰੇ ਹੋਏ ਆਏ ਨੇ। ਉਹ ਗਾਲਾਂ ਕੱਢਣ ਲੱਗ ਗਏ, ਕੋਈ ਗੱਲ ਨਹੀਂ ਕਰੀ, ਚੁੱਪ ਕਰਕੇ ਸੁਣਦੇ ਨੇ। ਜਿਹੜਾ ਸੰਤਾਂ ਦਾ ਫਿਰ ਨਿੰਦਿਆ ਕਰਦਾ, ਦੁਖੀ ਕਰਦਾ, ਉਹਦੇ ਵਿੱਚੋਂ ਟੁੱਟਿਆ ਕਰਦਾ। ਉਸ ਦਿਨ ਤਾਂ ਮੁੜ ਗਏ, ਦੂਸਰੇ ਦਿਨ ਪੰਚਾਇਤ ਆਈ ਪਿੰਡ ਦੀ, ਸਾਰੀ ਪਤਾ ਲੱਗਿਆ ਵੀ ਰਾਤ ਗਾਲਾਂ ਕੱਢਦੇ ਰਹੇ ਮਹਾਤਮਾ ਨੂੰ। ਨਾਲ ਲੈ ਕੇ ਆਏ ਉਹਨਾਂ ਨੂੰ, ਕਹਿੰਦੇ ਮਹਾਰਾਜ ਆ ਤੁਹਾਡੇ ਦੋਸ਼ੀ ਨੇ, ਰਾਤ ਆ ਕੇ ਤੁਹਾਨੂੰ ਗਾਲਾਂ ਕੱਢਦੇ ਰਹੇ ਤੇ ਇਹਨਾਂ ਤੋਂ ਮਾਫ਼ੀ ਮੰਗਾਉਣ ਆਇਆ। ਜਦ ਕਿਹਾ ਵੀ ਮਾਫ਼ੀ ਮੰਗੋ, ਕਹਿੰਦੇ ਕਿਉਂ, ਅਸੀਂ ਕਿਉਂ ਮੰਗੇ, ਅਸੀਂ ਕੀ ਕਰਿਆ। ਬਥੇਰਾ ਪੰਚਾਇਤ ਨੇ ਕਿਹਾ, ਚਾਰ ਕਿਸਮ ਦੇ ਬੰਦੇ ਹੁੰਦੇ ਆ ਸਾਧ ਸਿੰਘ ਜੀ, ਚਾਰ ਸੁਭਾਅ ਹੁੰਦੇ ਨੇ ਧਿਆਨ ਨਾਲ ਸਮੇਂ। ਇੱਕ ਤਾਂ ਹੁੰਦਾ ਦਾਖਾਂ ਵਰਗਾ ਸੁਭਾਅ, ਦਾਖ ਜਿਹੜੀ ਹੁੰਦੀ ਹੈ ਕਿਸ਼ਮਿਸ਼, ਇਹ ਬਾਹਰੋਂ ਵੀ ਨਰਮ ਹੁੰਦੀ ਹੈ, ਅੰਦਰ ਤੱਕ ਨਰਮੇ ਹੁੰਦੀ ਹੈ, ਕਿਤੇ ਹਿੜਕ ਆਉਂਦੀ ਹੋ ਨਹੀਂ ਇਹਦੇ ਚ। ਦੂਸਰਾ ਸੁਭਾਅ ਹੁੰਦਾ ਬਦਾਮ ਵਰਗਾ, ਜਿਹੜਾ ਬਦਾਮ ਵਰਗਾ ਹੋਇਆ ਕਰਦਾ ਉਹਦਾ ਬੋਲ ਕਰੜਾ ਹੁੰਦਾ, ਬਾਹਰੋਂ ਵਾਢੂ ਖਾਣੇ ਮੰਗਣ ਪੈਂਦਾ, ਤੇ ਅੰਦਰਲੇ ਪਾਸੇ ਉਹਦੇ ਨਰਮਾਈ ਹੁੰਦੀ ਹੈ। ਜਿਉਂ ਜਿਉਂ ਅੰਦਰ ਨੂੰ ਚਲੇ ਜਾਓ ਬਦਾਮ ਰੋਗ ਨੂੰ ਅਖੀਰ ਦੀ ਹੱਦ ਤੇ ਹੁੰਦਾ। ਉਹ ਬਾਹਰੋਂ ਦਾ ਦੇਖਣ ਨੂੰ ਤਾਂ ਬਹੁਤ ਲੱਗਦੇ ਨੇ ਵੀ ਕਰਾਖਤਾ ਹੈ ਜੀ, ਇਹ ਫਿੱਕਾ ਬੋਲਦਾ ਜੀ, ਇਹ ਫਲਾਣਾ ਕਰਦਾ, ਅੰਦਰ ਬੜੀ ਹਮਦਰਦੀ ਉਹਦੇ ਹੁੰਦੀ ਹੈ ਭਰੀ ਦੇ। ਕਿਸੇ ਦਾ ਬੁਰਾ ਦੇਖ ਹੀ ਨਹੀਂ ਸਕਦੇ, ਕਿਸੇ ਦਾ ਨੁਕਸਾਨ ਹੁੰਦਾ ਦੇਖ ਨਹੀਂ ਸਕਦੇ। ਤੀਸਰਾ ਹੋਇਆ ਕਰਦਾ ਬੇਰ ਵਰਗਾ, ਬੇਰ ਉੱਤੋਂ ਤਾਂ ਬਹੁਤ ਸੋਹਣਾ ਹੁੰਦਾ ਹੈ, ਜੇ ਜ਼ੋਰ ਨਾਲ ਦੰਦ ਮਾਰੋ ਦੰਦੇ ਟੁੱਟ ਜੂ, ਕਿਉਂਕਿ ਹੇਠਾਂ ਵਿੱਚ ਕਰੜਾ ਪਿਆ। ਉਹ ਉੱਤੋਂ ਤਾਂ ਹੱਥ ਬੰਨੀ ਜਾਂਦੇ ਨੇ, ਮਹਾਰਾਜ ਜੀ ਸਭ ਕੁਝ ਕਰੀ ਜਾਣਗੇ, ਅੰਦਰੋਂ ਬਹੁਤ ਕਰੜੇ ਹੁੰਦੇ। ਚੌਥਾ ਹੋਇਆ ਕਰਦਾ ਸਵਾਰੀ ਵਰਗਾ, ਸਵਾਰੀ ਵਰਗਾ ਬਾਹਰੋਂ ਵੀ ਕਰੜਾ ਤੇ ਅੰਦਰੋਂ ਵੀ ਕਰੜਾ। ਸੋ ਚਾਰ ਸਵਾਹ ਹੁੰਦੇ ਨੇ, ਤੇ ਇਹਨਾਂ ਦਾ ਸਵਾਰੀ ਵਰਗਾ ਸੀ, ਬਾਹਰੋਂ ਵੀ ਕਰੜੇ ਅੰਦਰੋਂ ਵੀ ਕਰੜੇ। ਨਾ ਅੰਦਰ ਕੋਈ ਅਫਸੋਸ, ਕਹਿੰਦੇ ਫਿਰ ਤਾਂ ਕੀ ਹੋ ਗਿਆ, ਗਾਲਾਂ ਕੱਢੀਆਂ, ਇਹ ਕਰ ਲੈਂਦੇ ਹੁਣ ਕਰ ਲੈਣ ਜਿਹੜਾ ਕੁਛ ਇਹਨਾਂ ਨੇ ਕਰਨਾ। ਸੱਤ ਕਹਿੰਦੇ ਭਾਈ ਅਸੀਂ ਕੀ ਕਰਨਾ, ਸਾਡਾ ਤਾਂ ਮਾਲਕ ਕਰਦਾ ਹੁੰਦਾ। ਦੂਏ ਦਿਨ ਫਿਰ ਬਣਾ ਲਿਆ ਬਈ, ਅੱਜ ਕੱਲ੍ਹ ਤਾਂ ਆਪਾਂ ਕੱਢ ਨਹੀਂ ਸਕੇ, ਅੱਜ ਚੱਲ ਕੇ ਗਾਲਾਂ ਦਰਵਾਜ਼ਿਆਂ ਮੂਹਰੇ ਕੱਢਣੀਆਂ, ਇਹਨਾਂ ਨੂੰ ਨਠਾਈਏ। ਉਹ ਸ਼ਰਾਬ ਪੀ ਲਈ, ਉਹ ਰਸਤੇ 'ਚ ਆਪਸ 'ਚ ਤਕਰਾਰ ਹੋ ਗਿਆ ਕਿਸੇ ਗੱਲ ਤੋਂ, ਅਤੇ ਇੱਕ ਨੇ ਇੱਕ ਮਾਰ ਦਿੱਤਾ, ਇੱਕ ਵੱਢਿਆ ਗਿਆ, ਉਹ ਜ਼ਖਮੀ ਹੋ ਕੇ ਗਿਰ ਪਿਆ। ਦੋ ਜਿਹੜੇ ਸੀਗੇ ਉਹ ਪੁਲਿਸ ਨੇ ਫੜ ਲਏ, ਇੱਕ ਉਹਨਾਂ 'ਚੋਂ ਬੈਦਾ ਮਾਫ਼ ਹੋ ਗਿਆ, ਇੱਕ ਨੱਠ ਗਿਆ। ਉਹ ਨੱਠਿਆ ਹੋਇਆ 8-7 ਸਾਲ ਦੌੜਿਆ ਫਿਰਦਾ ਰਿਹਾ, ਪੁਲਿਸ ਬਥੇਰਾ ਉਹਦੇ ਮਗਰ ਲੱਗੀ, ਫੜਾਈ ਦਿੱਤੀ ਨਾ। ਜਦ 7-8 ਸਾਲ ਹੋ ਗਏ ਤਾਂ ਖਿਆਲ ਆਇਆ ਵੀ ਮੈਂ ਸੰਤਾਂ ਦੀ ਵਗਿਆ ਕਰੀ, ਤਾਂ ਮੇਰੇ ਨਾਲ ਆਹ ਹਾਲ ਹੋਇਆ, ਸਾਡੀ ਸਾਰੀ ਉਹ ਪਾਰਟੀ ਖਤਮ ਹੋ ਗਈ। ਉਸ ਵੇਲੇ ਰਾਤ ਨੂੰ, ਅੱਧੀ ਰਾਤ, ਇੱਕ ਕਿਸੇ ਪ੍ਰੇਮੀ ਨੂੰ, ਜਿਹੜਾ ਮਹਾਰਾਜ ਦਾ ਪ੍ਰੇਮੀ ਸੀਗਾ, ਉਹਨੂੰ ਲੈ ਕੇ ਆਇਆ, ਸਹਿਲ ਸਿੰਘ ਸੀ ਉਹਦਾ ਨਾਂ, ਅਤੇ ਉਹਨੂੰ ਲਿਆ ਕੇ ਕਹਿਣ ਲੱਗਿਆ ਵੀ ਮੈਨੂੰ ਹੁਣੇ ਮਿਲਾ ਦੇ, ਮੈਨੂੰ ਦਿਨੇ ਤਾਂ ਪੁਲਿਸ ਫੜ ਲਓ। ਉਹ ਮਹਾਰਾਜ ਜੀ ਦੇ ਕੋਲ ਚਲੇ ਗਏ, ਕਹਿੰਦੇ ਮਹਾਰਾਜ ਆਹ ਉਹ ਬੰਦਾ ਜੀ ਨੇ ਗਾਲਾਂ ਕੱਢੀਆਂ ਸੀ, ਅਤੇ ਫਿਰ ਬੰਦਾ ਮਰ ਗਿਆ, ਫਿਰ ਜਿੱਦਾਂ ਹੀ ਦੌੜਿਆ ਫਿਰਦਾ, ਵੀ ਹੁਣ ਤੁਹਾਡੀ ਸ਼ਰਨ ਆਇਆ। ਕਹਿੰਦੇ ਕੀ ਚਾਹੁੰਦਾ ਭਾਈ? ਕਹਿੰਦਾ ਮਹਾਰਾਜ ਮੇਰਾ ਛੁਟਕਾਰਾ ਹੋ ਜੇ। ਮਹਾਰਾਜ ਕਹਿੰਦੇ ਐਂ ਕਰਿਆ ਕਰ, 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਕੇ ਨਾ ਉਹਦੇ ਨਿਮਿੱਤ ਅਰਦਾਸ ਕਰ ਦਿਆ ਕਰ, ਜਿਹੜਾ ਤੁਸੀਂ ਮਾਰਿਆ ਉਹਦੀ ਰੂਹ ਤੇ ਤੋਂ ਬਦਲਾ ਲੈਣ ਨੂੰ ਫਿਰਦੀ ਹੈ, ਜਦ ਉਹਦੀ ਰੂਹ ਸ਼ਾਂਤ ਹੋ ਜੂਗੀ ਤੂੰ ਵੀ ਛੁਟਕਾਰਾ ਪਾ ਲਏਗਾ। 8 ਸਾਲ 25 ਪਾਠ ਕਰਦਾ ਰਿਹਾ, ਰੋਜ਼ ਅਰਦਾਸ ਕਰਦਾ ਰਹੇ, ਇਹਦਾ ਵੀ ਬਿਰਤੀ ਨਰਮ ਹੋ ਗਈ। ਉਧਰਲੇ ਪਾਸੇ ਕੁਦਰਤ ਨੇ ਕੀ ਕਰਿਆ, ਉਹਨੇ ਦੋਹਾਂ ਘਰਾਂ ਦਾ ਸਮਝੌਤਾ ਹੋ ਗਿਆ, ਉਹ ਮੁਕੱਦਮਾ ਵਾਪਸ ਲੈ ਲਿਆ। ਫਿਰ ਉਹ ਹਾਜ਼ਰ ਹੋ ਕੇ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਰਿਹਾ, ਨਹੀਂ ਉਪਦੇਸ਼ ਦੇਣ ਨੂੰ ਮਿੱਤਰ ਸਤਰ ਜਾ ਕੇ ਏਕ ਸਮਾਨ, ਪ੍ਰਭ ਆਪਣੇ ਬਿਨਾਂ ਵਰਨਾ ਜਾਣਾ, ਕੋਟ ਕੋਟ ਅੱਗ ਕਾਟਣ ਹਾਰ, ਇਸ ਤਰ੍ਹਾਂ ਫਰਮਾਨ ਕਰਦੇ।
ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਵੇ ਸੰਗਤ ਕਰਕੇ ਸਾਧਾਂ, ਪਾਪਾਂ ਦਾ ਨਾਸ਼ ਹੋ ਜਾਵੇ ਸੰਗਤ ਕਰਕੇ ਸਾਧਾਂ। ਦਰਸ਼ਨ ਕਰਕੇ Thank you.
ਅੱਗ ਕਾਠਣ ਹਾਰ। ਕਰੋੜ ਨੂੰ ਕਰੋੜ ਨਾਲ ਜਨਮ ਦੋ, ਕਿੰਨਾ ਹੁੰਦਾ ਹੈ? ਕਿੰਨੇ ਸਿਫਰੇ ਹੁੰਦੇ ਨੇ ਪੜੇ ਹੋਏ ਦੇਖ ਲਓ, ਕੋਈ ਹਜ਼ਾਰ ਖਰਬ ਦੇ ਉੱਪਰ ਹੋ ਜਾਂਦਾ, ਦਸ ਹਜ਼ਾਰ ਖਰਬ ਕਰੋੜ। ਇਸ ਤਰ੍ਹਾਂ ਨਾਲ ਇੰਨੇ ਪਾਪਾਂ ਨੂੰ ਕੱਟਣ ਵਾਲੇ ਸਾਧੂ ਹੋਇਆ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਵਾਰੀ ਪੁੱਛਿਆ, ਬੇਨਤੀ ਕਰੀ ਗੁਰਸਿੱਖ ਨੇ ਕਿ ਮਹਾਰਾਜ ਸਾਧੂ ਦੇ ਦਰਸ਼ਨ ਦਾ ਕੀ ਫਲ ਹੁੰਦਾ, ਸੰਤਾਂ ਦੇ ਦਰਸ਼ਨ? ਮਹਾਰਾਜ ਕਹਿੰਦੇ, ਅੱਗੇ ਵੀ ਕਿਸੇ ਤੋਂ ਪੁੱਛਿਆ? ਕਹਿੰਦੇ ਹਾਂ ਮਹਾਰਾਜ, ਜੋ ਸਾਧੂ ਆਉਂਦਾ ਮੈਂ ਹਰੇਕ ਨੂੰ ਪੁੱਛਦਾ, ਪਰ ਮੇਰੇ ਮਨ ਨਹੀਂ ਲੱਗਦੀ ਗੱਲ। ਕਹਿੰਦੇ ਚੰਗਾ, ਤੈਨੂੰ ਪ੍ਰੈਕਟੀਕਲੀ ਦਿਖਾਉਂਦੇ ਹਾਂ। ਸੋ ਆਪ ਕਹਿਣ ਲੱਗੇ, ਐਂ ਕਰੀ, ਸਵੇਰੇ ਚੜ੍ਹਦੇ ਵੱਲ ਨੂੰ ਜਾਈ, ਜਿਹੜਾ ਸਰੋਵਰ ਹੈ ਬਾਹਰ ਰੋਈ ਦਾ, ਉੱਥੇ ਖੜ ਜਾਈ ਦਰਖਤ ਥੱਲੇ, ਉੱਥੇ ਤੈਨੂੰ ਦਰਸ਼ਨ ਵਾਲਾ ਆਊਗਾ। ਸੋ ਉੱਥੇ ਜਦ ਗਏ, ਸਵੇਰੇ ਹੀ ਜਾ ਕੇ ਖੜਾ ਹੋ ਗਿਆ, ਹੁਕਮ ਸੀ ਕਿ ਪਹੁ ਫਟਾਲੇ ਨਾਲ ਖੜ ਜਾਈ ਤੇ ਦਿਨ ਚੜ੍ਹੇ ਵਾਪਸ ਆ ਜਾਈ, ਸੂਰਜ ਦੀ ਟਿੱਕੀ ਨਿਕਲ। ਪਾਤਸ਼ਾਹ, ਕੋਈ ਨੀ ਆਇਆ ਉੱਥੇ, ਅੱਜ ਤਾਂ ਮੈਂ ਉਡੀਕ ਕੇ ਆ ਗਿਆ। ਕਹਿੰਦੇ ਕੁਛ ਦੇਖਿਆ? ਕਹਿੰਦੇ ਹਾਂ, ਇੱਕ ਕਾਵਾਂ ਦਾ ਜੋੜਾ ਕਾਂ ਕਰਦਾ ਸੀ। ਕਹਿੰਦੇ ਕੱਲ ਨੂੰ ਫੇਰ ਜਾਈ। ਦੂਸਰੇ ਦਿਨ ਗਿਆ, ਫੇਰ ਵਾਪਸ ਆ ਗਿਆ ਟਾਈਮ ਲੰਘਾ ਕੇ। ਕਹਿੰਦੇ ਦੇਖਿਆ ਕੁਛ? ਕਹਿੰਦਾ ਹਾਂ ਮਹਾਰਾਜ, ਉੱਥੇ ਜਿੱਥੇ ਕੱਲ ਕਾਂ ਸੀ, ਉੱਥੇ ਦੋ ਬਗਲੇ ਬੈਠੇ ਸੀ, ਬਗਲਿਆਂ ਦਾ ਜੋੜਾ ਸੀ। ਕਹਿੰਦੇ ਅੱਜ ਫੇਰ ਜਾਈ, ਕੱਲ ਨੂੰ ਫੇਰ ਜਾਈ। ਦੂਸਰੇ ਦਿਨ ਫੇਰ ਗਿਆ, ਤੀਸਰੇ ਦਿਨ ਤਾਂ ਉੱਥੇ ਜਾ ਕੇ ਕੀ ਦੇਖਦਾ ਹੈ? ਹੰਸਾਂ ਦਾ ਜੋੜਾ ਬੈਠਾ। ਫੇਰ ਆ ਗਿਆ, ਕਹਿੰਦਾ ਮਹਾਰਾਜ, ਹੰਸਾਂ ਦਾ ਜੋੜਾ ਸੀ। ਕਹਿੰਦੇ ਫੇਰ ਜਾਈ ਕੱਲ ਨੂੰ। ਅਗਲੇ ਦਿਨ ਫੇਰ ਗਿਆ, ਚੌਥਾ ਦਿਨ ਹੋ ਗਿਆ, ਉੱਥੇ ਕੀ ਦੇਖਦਾ ਹੈ? ਇੱਕ ਪ੍ਰਕਾਸ਼ਮਈ ਦੋ ਸਰੀਰ ਬੈਠੇ ਨੇ, ਇੱਕ ਬੀਬੀ ਦੇ ਰੂਪ ਵਿੱਚ ਹੈ, ਇੱਕ ਭਾਈ ਦੇ ਰੂਪ ਚ। ਜਾਂਦੇ ਹੀ ਇਹਦੇ ਚਰਨਾਂ ਤੇ ਮਸਤਕ ਨਵਾਉਣ ਲੱਗ ਗਏ। ਇਹ ਕਹਿਣ ਲੱਗਿਆ, ਤੁਸੀਂ ਤਾਂ ਦੇਵਤੇ ਲੱਗਦੇ ਹੋ ਮੈਨੂੰ, ਸਵਰਗਾਂ ਦੇ, ਤੁਸੀਂ ਇਹ ਕੀ ਕਰਦੇ ਹੋ? ਕਹਿੰਦੇ ਤੇਰੀ ਬਦੌਲਤ ਅਸੀਂ ਇਸ ਅਵਸਥਾ 'ਚ ਪਹੁੰਚੇ ਹਾਂ। ਯਾਦ ਕਰ, ਜਦ ਤੂੰ ਪਹਿਲੇ ਦਿਨ ਆਇਆ ਸੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ, ਤੇਰਾ ਦਰਸ਼ਨ ਅਸੀਂ ਕੀਤਾ ਸੀ, ਕਾਮਾਂ ਤੋਂ ਬਦਲ ਕੇ ਬਗਲੇ ਬਣ ਗਏ। ਦੂਸਰੇ ਦਿਨ ਦਰਸ਼ਨ ਕੀਤਾ, ਅਸੀਂ ਹੰਸ ਬਣ ਗਏ। ਤੀਸਰੇ ਦਿਨ ਤੇਰਾ ਹਰਸ ਦਰਸ਼ਨ ਕਰਿਆ, ਅਸੀਂ ਆ ਜਿਹੜਾ ਸਰੀਰ ਸਾਨੂੰ ਹੁਣ ਪ੍ਰਾਪਤ ਹੈ ਇਹ ਪ੍ਰਾਪਤ ਹੋ ਗਿਆ, ਹੈਰਾਨ ਹੋ ਗਿਆ ਪਾਤਸ਼ਾਹ। ਐਂ ਗੱਲ ਹੈ ਮਹਾਰਾਜ, ਕਹਿੰਦੇ ਪ੍ਰੇਮੀਆ, ਇਹ ਆਦਮੀ ਦੀ ਬਿਰਤੀ ਕੌਮ ਵਰਗੀ ਹੈ, ਨਿੰਦਿਆ ਚੁਗਲੀ ਰੂਪੀ ਈਰਖਾ ਮੈਲਾਂ ਖਾਂਦਾ ਹੈ ਬਗਾਨੀਆਂ। ਫੇਰ ਜਦ ਸਤਸੰਗ ਕਰਦਾ ਅੰਦਰੋਂ ਮੈਲਾ ਰਹਿ ਜਾਂਦਾ ਹੈ, ਚੋਰੀ ਦੇਖਦਾ ਇਸਤਰੀਆਂ ਵੱਲ ਨੂੰ, ਪੈਸਿਆਂ ਵੱਲ ਨੂੰ ਝਾਕਦਾ, ਲੋਕਾਂ ਵੱਲ ਨੂੰ ਝਾਕਦਾ, ਲੋਕਾਂ ਦੇ ਔਗਣ ਚ ਦੇਖਦਾ, ਉੱਤੋਂ ਚਿੱਟਾ ਹੁੰਦਾ ਤੇ ਅੰਦਰੋਂ ਬਗਲਾ ਕੌਮ ਹੁੰਦਾ। ਕਹਿੰਦੇ ਬਗਲਾ ਬਿਰਤੀ ਹੋ ਜਾਂਦੀ ਹੈ, ਫਿਰ ਹੌਲੀ ਹੌਲੀ ਜਿਉਂ ਜਿਉਂ ਚੋਟਾਂ ਪੈਂਦੀਆਂ ਸ਼ਬਦ ਦੀਆਂ, ਤਿਉਂ ਤਿਉਂ ਫਿਰ ਕਹਿੰਦੇ ਹੰਸ ਬਿਰਤੀ ਆ ਕੇ ਸੱਤ ਤੇ ਅਸੱਤ ਦਾ ਨਿਰਣਾ ਕਰਨ ਦੀ ਸ਼ਕਤੀ ਆ ਜਾਂਦੀ ਹੈ। ਸੱਤ ਵਾਹਿਗੁਰੂ ਹੈ, ਸੱਤ ਮਾਇਆ, ਮਾਇਆ ਨੂੰ ਨਖੇੜ ਕੇ ਪਰੇ ਕਰ ਦਿੰਦਾ, ਵਾਹਿਗੁਰੂ ਪਰਿਪੂਰਨ ਹੈ, ਉਹਦੇ ਨਾਲ ਲਿਵਲਾ ਲੈਂਦਾ। ਕਹਿੰਦੇ ਫਿਰ ਦੇਵ ਰੂਹ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸੰਤਾਂ ਦੇ ਦਰਸ਼ਨ ਕਰਦਾ, ਜਿਹੜੀਆਂ ਤਾਮਸੀ ਜੂਨੀਆਂ ਉਹਨਾਂ ਦਾ ਵੀ ਆਧਾਰ ਹੋ ਜਾਂਦਾ। ਗੁਰੂ ਨਾਨਕ ਦਾ ਜਿਸਨੇ ਵੀ ਦਰਸ਼ਨ ਕਰਿਆ ਉਹਦਾ ਆਧਾਰ ਹੋ ਗਿਆ। ਤਾਮਸੀ ਜੂਨੀਆਂ ਸ਼ੇਰਾਂ ਆਦਾਂ ਦਾ ਵੀ ਆਧਾਰ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਲਦਾਈ ਕੇ ਪਿੰਡ ਬਾਹਰ ਰੋਹੀ 'ਚ ਖੜੇ ਨੇ, ਜ਼ਿਲ੍ਹਾ ਫਿਰੋਜ਼ਪੁਰ 'ਚ, ਅਤੇ ਉੱਥੇ ਇੱਕ ਅਸਧਾ ਮਹਾਰਾਜ ਵੱਲ ਨੂੰ ਤੁਰਿਆ ਆ ਰਿਹਾ, ਵੱਡੀ ਸਰਾਲ। ਕਹਿੰਦੇ ਮਹਾਰਾਜ ਤਾਂ ਆਪਦੇ ਵੱਲ ਨੂੰ ਆ ਰਹੀ ਹੈ। ਮਹਾਰਾਜ ਕਹਿੰਦੇ ਕੋਈ ਨਹੀਂ, ਦੁਖੀ ਹੈ ਭਾਈ, ਨੇੜੇ ਆ ਗਈ। ਮਹਾਰਾਜ ਨੇ ਚਰਨ ਛੁਆਤਾ, ਉੱਥੇ ਹੀ ਦੜੰਮ ਕਰਕੇ ਗਿਰ ਗਈ। ਵਿੱਚੋਂ ਪਹਿਲਾਂ ਕਾਲਾ ਕਾਲਾ ਧੂੰਆਂ, ਫਿਰ ਚਿੱਟਾ ਧੂੰਆਂ ਨਿਕਲਿਆ, ਮਹਾਰਾਜ ਦੀ ਉਸਤਤ ਕਰਨ ਲੱਗ ਗਿਆ। ਕਹਿੰਦੇ ਮਹਾਰਾਜ ਕੌਣ ਹੈ? ਕਹਿੰਦੇ ਦਸ ਭਾਈ ਕੌਣ ਹੈ? ਕਹਿੰਦੇ ਮਹਾਰਾਜ ਮੈਂ ਬਣੌਟੀ ਗੁਰੂ ਸੀਗਾ, ਝੂਠਾ ਗੁਰੂ, ਲੋਕਾਂ ਦੇ ਪੈਸੇ ਠੱਗਦਾ ਰਿਹਾ, ਦਸਵੰਧ ਖਾਂਦਾ ਰਿਹਾ, ਅਤੇ ਮੈਨੂੰ ਸੱਪ ਦੀ ਜੂਨੀ ਮਿਲ ਗਈ। ਆਧਾਰ ਹੋ ਗਿਆ ਇੱਕ ਦਾ ਨਹੀਂ, ਬੇਅੰਤ ਜੀਵਾਂ ਦਾ ਆਧਾਰ ਕਿਰਿਆ ਮਹਾਰਾਜ ਨੇ। ਮੱਛਦੇ ਉੱਤੇ ਜਾਂਦੇ ਨੇ ਮਹਾਰਾਜ, ਸਮੁੰਦਰ ਦੇ ਅੰਦਰ ਮੱਛ ਦਾ ਆਧਾਰ ਕਰ ਦਿੱਤਾ। ਇਸੇ ਤਰ੍ਹਾਂ ਮਹਾਰਾਜ ਜੀ ਟੱਕੀ ਦੇ ਅੰਦਰ ਆਪ ਨੇ ਜਗ੍ਹਾ ਪੱਟ ਕੇ ਉੱਤੇ ਛਪਰੀ ਪਾ ਲਈ। ਉੱਥੇ ਹਰ ਵਕਤ ਭਜਨ ਹੁੰਦਾ, ਹਰ ਵਕਤ। ਅਤੇ ਅਰਦਲੀ ਸਿੰਘ ਜਿਹੜਾ ਡਿਊਟੀ 'ਤੇ ਸੀ, ਉਹਨੇ ਇੱਕ ਦਿਨ ਬੇਨਤੀ ਕਰੀ ਕਿ ਮਹਾਰਾਜ ਜਦ ਆਪ ਬੈਠ ਜਾਂਦੇ ਹੋ ਚੌਂਕੜਾ ਮਾਰ ਕੇ, ਸਾਹਮਣੇ ਇੱਕ ਸੱਪ ਆ ਜਾਂਦਾ ਕੋਬਰਾ ਤੇ ਫਣ ਚੱਕ ਲੈਂਦਾ ਤੇ ਆਪਦੇ ਵੱਲ ਨੂੰ ਐ ਖੜਾ ਦੇਖਦਾ ਰਹਿੰਦਾ। ਕਈ ਵਾਰੀ ਲੰਮਾ ਪੈ ਜਾਂਦਾ ਤੇ ਵੱਧਦਾ ਹੈ ਨੀ, ਫੇਰ ਫਣ ਚੱਕ ਲੈਂਦਾ ਤੇ ਹੁਕਮ ਹੋਵੇ ਤਾਂ ਅਸੀਂ ਇਹਨੂੰ ਮਾਰ ਦਈਏ। ਮਹਾਰਾਜ ਕਹਿੰਦੇ ਨਹੀਂ, ਮਾਰਨਾ ਨਹੀਂ ਹੈ, ਮਾਰਨਾ ਨਹੀਂ ਹੈ। ਕਹਿੰਦੇ ਮਹਾਰਾਜ ਫੇਰ ਨੁਕਸਾਨ ਪਹੁੰਚਾਊਗਾ, ਕੋਈ ਖੇਤ ਪਹੁੰਚੂ ਆਪਦੇ ਸਰੀਰ ਨੂੰ। ਕਹਿੰਦੇ ਨਹੀਂ, ਕੋਈ ਨੀ, ਇਹ ਦੁਖੀ ਹੈ ਵਿਚਾਰਾ। ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਇਹ ਰਾਜ ਸਾਨੂੰ ਵੀ ਦੱਸ ਦੋ ਜੋ ਭੇਤ ਹੈ। ਮਹਾਂਪੁਰਸ਼ ਕਹਿਣ ਲੱਗੇ ਰਾਜ ਦੱਸਣਾ ਤਾਂ ਨਹੀਂ ਚਾਹੀਦਾ, ਪਰ ਤੁਸੀਂ ਜ਼ਿਆਦਾ ਹੱਠ ਕਰਦੇ ਹੋ, ਤੁਹਾਨੂੰ ਦੱਸ ਦਿੰਦੇ ਹਾਂ ਅਸੀਂ। ਕਹਿੰਦੇ ਇਹ ਮੁਗਲੀਆ ਜਦ ਹਕੂਮਤ ਸੀ ਭਾਰਤ ਵਰਸ਼ ਵਿੱਚ, ਇਸ ਇਲਾਕੇ ਦਾ ਇਹ ਚੌਧਰੀ ਸੀਗਾ ਤੇ ਚੌਧਰੀ ਸਖਤ ਸੀ, ਲੋਕਾਂ ਨੂੰ ਬਹੁਤ ਦੁਖੀ ਕਰਦਾ ਸੀ, ਦੁਖੀ ਕਰਕੇ ਮਾਮਲਾ ਅਗਰਾਉਂਦਾ ਸੀ ਤੇ ਪਰਜਾ ਦੀਆਂ ਬਹੂ ਬੇਟੀਆਂ ਦੀ ਕੋਈ ਲਿਹਾਜ਼ ਨਹੀਂ ਸੀ ਰੱਖਦਾ, ਬਹੁਤ ਦੁਖੀ ਕਰਦਾ ਸੀ, ਵਿਗਾੜ ਲੈਂਦਾ ਸੀ, ਆਪਣੇ ਕੰਮ ਸਾਰੇ ਮੁਫ਼ਤ ਕਰਾਉਂਦਾ ਸੀ। ਤੇ ਜਦੋਂ ਗੁਰੂ ਛੇਵੇਂ ਪਾਤਸ਼ਾਹ ਆਏ ਤਾਂ ਉਸ ਵੇਲੇ ਜਿਹੜਾ ਕੈਂਪ ਸੀ ਉਹ ਜਿੱਥੇ ਹੁਣ ਰਾੜਾ ਸਾਹਿਬ ਹੈ, ਇਸ ਥਾਂ ਦੇ ਉੱਤੇ ਕੈਂਪ ਲੱਗਿਆ ਤੇ ਮਹਾਰਾਜ ਰਹੇ ਰਾੜੇ ਪਿੰਡ ਦੇ ਵਿੱਚ ਜਿੱਥੇ ਗੁਰਦੁਆਰਾ ਬਣਿਆ ਹੈ। ਤੇ ਪ੍ਰਸ਼ਾਦ ਪਾਣੀ ਇੱਥੇ ਆਉਂਦਾ, ਮਹਾਰਾਜ ਦਾ ਦੀਵਾਨ ਵੀ ਇੱਥੇ ਲੱਗਦਾ ਸੀ। ਭਾਈ ਇਹ ਚੌਧਰੀ ਆਪਣੇ 10-20 ਬੰਦੇ ਲੈ ਕੇ ਲੱਠਬਾਜ਼ ਵਰਸੇ ਹੱਥਾਂ 'ਚ ਫੜੇ ਹੋਏ ਨੇ ਤੇ ਪੂਰੇ ਜੀ ਤਿਆਰੀ ਨਾਲ ਆ ਗਿਆ, ਜਿਵੇਂ ਕਿਤੇ ਕਿਸੇ 'ਤੇ ਹਮਲਾ ਕਰਨਾ। ਤੇ ਮਹਾਰਾਜ ਦੇ ਕੋਲ ਆ ਕੇ ਨਾ ਨਮਸਕਾਰ ਕਰੀ ਨਾ ਬਚਨ ਸੁਣਿਆ। ਮਹਾਰਾਜ ਬਚਨ ਸੁਣਾ ਰਹੇ ਸੀ, ਹਰ ਬਚਨ ਦੇ ਉੱਤੇ ਤਰਕ ਕਰਦਾ ਚਲੇ ਗਏ ਤੇ ਨਤੀਜਾ ਹੋਇਆ ਬੇਮੁੱਖ ਹੋ ਗਿਆ ਸੰਤਾਂ ਦਾ ਦੁਖੀ। ਸਰਬਜੋਨ ਭਾਈ ਸੱਪ ਦੀ ਜੋਨੀ ਮਿਲ ਗਈ ਇਸ ਨੂੰ, ਤੇ ਹੁਣ ਇਹ ਬੜੀ ਦੇਰ ਦਾ ਭਟਕਦਾ ਫਿਰਦਾ, ਹੁਣ ਇਹਦਾ ਸਮਾਂ ਆ ਗਿਆ ਭਾਈ। ਕਿਉਂਕਿ ਗੁਰੂ ਮਹਾਰਾਜ ਦੇ ਇਹਨੇ ਦਰਸ਼ਨ ਕਰੇ ਸੀ, ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਗੁਰੂਆਂ ਦੇ ਦਰਸ਼ਨ ਕੀਤੇ, ਕਦੇ ਵੀ ਬਿਰਥਾ ਨਹੀਂ ਜਾਇਆ ਕਰਦੇ, ਸੋ ਕੋਈ ਗੱਲ ਨਹੀਂ। ਦੋ ਦਿਨ ਤੇ ਬਾਅਦ ਤੀਸਰੇ ਦਿਨ ਕੀ ਦੇਖਦੇ ਨੇ, ਕਹਿੰਦੇ ਮਹਾਰਾਜ ਉਹ ਤਾਂ ਛੱਪਰੀ ਦੇ ਪਿਛਲੇ ਪਾਸੇ ਮੂੰਹ ਤੁਹਾਡੇ ਵੱਲ ਨੂੰ ਕਰਿਆ ਹੋਇਆ ਤੇ ਉਹ ਸਰੀਰ ਛੱਡ ਗਿਆ। ਕਹਿੰਦੇ ਭਾਈ ਇਹਨੇ ਛੱਡਣਾ ਹੀ ਸੀ। ਸੋ ਕੋਟ ਕੋਟ ਅੱਗ ਕੱਟਣ ਹਾਰੇ, ਕਰੋੜਾਂ ਪਾਪਾਂ ਦਾ ਨਾਸ਼ ਹੁੰਦਾ,
ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਵੇ ਸੰਗਤ ਕਰਕੇ
ਕਰੋੜ ਨੂੰ ਕਰੋੜ ਨਾਲ ਹੋਰ ਜਰਬ ਦੇ ਦੋ, ਖਰਬਾਂ ਖਰਬਾਂ ਪਾਪਾਂ ਦਾ ਨਾਸ਼ ਹੋ ਜਾਂਦਾ ਸਾਧੂਆਂ ਦੀ ਸੰਗਤ ਕਰਨ ਦੇ ਨਾਲ। ਸੋ ਸੂਰਵੀਰ ਬਚਨ ਕੇ ਬਲੀ, ਦੁੱਖ ਦੂਰ ਕਰਨ ਜੀ ਕੇ ਦਾਤਾਰੇ। ਇੱਥੇ ਦਾ ਵੀ ਦੁੱਖ ਦੂਰ ਕਰ ਦਿੰਦੇ ਨੇ, ਦਰਗਾਹ ਦਾ ਦੁੱਖ ਵੀ ਦੂਰ ਕਰ ਦਿੰਦੇ ਨੇ, ਆਰਥਿਕ ਦੁੱਖ ਵੀ ਦੂਰ ਕਰ ਦਿੰਦੇ ਨੇ, ਭਾਈਚਾਰਕ ਦੁੱਖ ਵੀ ਦੂਰ ਕਰ ਦਿੰਦੇ ਨੇ, ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ। ਤੇ ਹੋਰ ਲਾ ਦੋ, ਹੈ ਹੈ ਨਹੀਂ ਕੁਛ
ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ
ਜਾਣਾ 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 ਜਾਣਾ।
ਅਰਦਾਸ ਹੈ ਕਿ ਚੁੱਪ ਕਰਕੇ ਮਸਤਕ ਨਵਾਈ ਜਾਓ, ਜਿੱਥੇ ਥਾਂ ਮਿਲਦਾ ਬੈਠਣ ਦਾ ਯਤਨ ਕਰੋ ਤੇ ਵਿਚਾਰ ਸਰਵਣ ਕਰੋ। ਵਿਚਾਰ ਹੋ ਰਹੀ ਸੀ ਕਿ ਸੂਰਵੀਰ ਬਚਨ ਕੇ ਬਲੀ ਜੋ ਮਹਾਂਪੁਰਸ਼ ਹੁੰਦੇ ਨੇ ਇਹ ਵਿਚਾਰ ਕਰਦੇ, ਉਹ ਬਚਨ ਦੇ ਬਲੀ ਹੁੰਦੇ ਨੇ, ਜੋ ਬਚਨ ਕਰਤਾ ਉਹ ਨੀ ਤਲਿਆ ਕਰਦਾ। ਕੌਲਾ ਬਪਰੀ ਸੰਤੀ ਚਲੀ, ਮਾਇਆ ਨੂੰ ਸੰਤ ਛੱਡ ਲੈਂਦੇ ਨੇ, ਬਾਕੀ ਸਾਰੀ ਦੁਨੀਆਂ ਨੂੰ ਮਾਇਆ ਛੱਡ ਲੈਂਦੇ। ਆ ਯੂਪੀ ਦੇ ਅੰਦਰ ਮਹਾਰਾਜ ਜੀ ਗਏ ਹੋਏ ਨੇ, ਇੱਥੇ ਦੀਵਾਨ ਲੱਗਿਆ ਸੀ ਚੰਡੀਗੜ੍ਹ, ਇੱਥੋਂ ਆਪ ਨੈਣੀਤਾਲ ਭੀਮਤਾਲ ਨੂੰ ਚੱਲੇ। ਰਸਤੇ ਵਿੱਚ ਜਾਂਦੇ ਹੋਏ ਮੁਰਾਦਾਬਾਦ, ਉੱਥੇ ਸਰਦਾਰ ਚੰਨਣ ਸਿੰਘ, ਸੁਰਜੀਤ ਸਿੰਘ ਖੇੜੇ ਜਗੇੜੇ ਦੇ ਰਹਿਣ ਵਾਲੇ ਟਰਾਂਸਪੋਰਟਰ ਨੇ, ਉਹਨਾਂ ਨੂੰ ਜਦ ਪਤਾ ਲੱਗਿਆ ਵੀ ਮਹਾਂਪੁਰਸ਼ਾਂ ਨੇ ਇੱਥੋਂ ਦੀ ਲੰਘਣਾ ਹੈ ਤਾਂ ਰਸਤੇ ਵਿੱਚ ਰੋਕ ਲਏ। ਰੋਕ ਕੇ ਉਹਨਾਂ ਨੇ ਰਮੇਸ਼ ਕੁਮਾਰ ਸਾਹੂ ਉਹਦੀ ਕੋਠੀ ਦੇ ਵਿੱਚ ਉਤਾਰਾ ਕਰਾ ਦਿੱਤਾ। 4 ਵਜੇ, 4 ਵਜੇ ਆਪ ਜਾਣ ਨੂੰ ਤਿਆਰ ਹੋ ਗਏ ਤਾਂ ਉਸ ਵੇਲੇ ਸੁਰਜੀਤ ਸਿੰਘ ਕਹਿਣ ਲੱਗਿਆ, ਸਾਹੂ ਸਾਹਿਬ ਤੇਰੇ ਘਰ ਰੱਬ ਆਇਆ ਹੋਇਆ, ਮੰਗ ਲੈ ਕੀ ਮੰਗਦਾ। ਕਹਿੰਦਾ ਸੱਚਮੁੱਚ? ਕਹਿੰਦਾ ਹਾਂ। ਉਸੇ ਵੇਲੇ ਆਪਣੀ ਰਾਣੀ ਨੂੰ ਉਹਨੇ ਕਿਹਾ ਵੀ ਇਸ਼ਨਾਨ ਕਰ। ਕੋਟਦਵਾਰ ਦਾ ਰਾਜਾ ਸੀ, 5-7-10 ਪਿੰਡਾਂ ਦਾ। ਯੂਪੀ ਦੇ ਅੰਦਰ ਛੋਟੇ ਛੋਟੇ ਰਾਜੇ ਸੀ, ਜ਼ਮੀਨਾਂ ਵੇਚਤੀਆਂ ਹੁਣ ਤਾਂ ਸਭ ਨੇ। ਸੋ ਉਸ ਵੇਲੇ ਉਹ ਇਸ਼ਨਾਨ ਕਰਕੇ ਘਾ ਲਿਆ, ਘਾ ਲੈ ਕੇ ਗਲ 'ਚ ਪੱਲੇ ਪਾਏ ਤੇ ਮਹਾਰਾਜ ਦੇ ਅੱਗੇ ਚਲੇ ਗਏ। ਆਪ ਸੋਫਾ ਸੈੱਟ 'ਤੇ ਬੈਠੇ ਨੇ, ਸੰਗਤ ਨਾਲ ਬਚਨ ਹੋ ਰਹੇ ਨੇ ਤੇ ਜਾ ਕੇ ਅੱਗੇ ਖੜ ਗਏ ਤੇ ਉਸ ਵੇਲੇ ਬੇਨਤੀ ਕਰੀ। ਮਹਾਰਾਜ ਮੁਸਕਰਾ ਕੇ ਦੇਖ ਕੇ ਕਹਿਣ ਲੱਗੇ, ਕੌਣ ਨੇ ਇਹ ਭਾਈ? ਕਹਿਣ ਲੱਗੇ, ਮਹਾਰਾਜ ਇਹ ਕੋਠੀ ਦਾ ਮਾਲਕ ਰਾਜਾ ਰਮੇਸ਼ ਕੁਮਾਰ ਸਾਹੂ ਹੈ। ਕੀ ਗੱਲ ਹੈ ਗੁਰਮੁਖੋ, ਤੁਸੀਂ ਘਾਹ ਹੱਥ ਵਿੱਚ ਲਿਆ ਤੇ ਪੱਲੇ ਗਲ ਵਿੱਚ ਪਾਏ ਨੇ? ਕਹਿੰਦੇ, ਪਾਤਸ਼ਾਹ 25 ਸਾਲ ਪਹਿਲਾਂ ਇੱਕ ਲੜਕੀ ਹੋਈ ਸੀ, ਉਸ ਤੋਂ ਬਾਅਦ ਲੜਕੇ ਦਾ ਮੂੰਹ ਦੇਖਣ ਵਾਸਤੇ ਤਰਸ ਰਹੇ ਹਾਂ, ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ, ਵੀ ਕੀ ਕਰਦੇ ਹੁੰਦੇ ਹੋ? ਕਹਿੰਦੇ, ਮਹਾਰਾਜ 68 ਤੀਰਥਾਂ ਦਾ ਇਸ਼ਨਾਨ ਵਿਧੀ ਪੂਰਵਕ ਦਾਨ ਕਰ ਚੁੱਕੇ ਹਾਂ, ਉਹਦੇ ਬਾਅਦ ਸਾਧੂਆਂ ਦੇ ਜਗਰਾਤੇ ਕਰਾ ਚੁੱਕੇ ਹਾਂ, ਕਿਉਂਕਿ ਸਾਨੂੰ ਇਹ ਪਤਾ ਲੱਗਿਆ ਸੀ ਵੀ ਜਿਹੜੀ ਚੀਜ਼ ਕਿਤੋਂ ਨਾ ਮਿਲੇ ਉਹ ਜੇ ਲੈਣੀ ਹੋਵੇ ਤਾਂ ਸੰਤਾਂ ਦੀ ਸੰਗਤ ਚੋਂ ਮਿਲਦੀ ਹੈ।
ਚਾਰ ਪ੍ਰਕਾਰ
ਇਸ ਬੋਲੋ ਨਾ ਭਾਈ ਚੁੱਪ ਰਹੋ ਸੋ ਇਸ ਅਸੂਲ ਦੇ ਮੁਤਾਬਕ ਮੈਂ ਸਾਰੇ ਸਾਧੂਆਂ ਦੀ ਸੇਵਾ ਕਰ ਚੁੱਕਿਆ, ਠਾਠ ਤੀਰਥਾਂ ਦਾ ਇਸ਼ਨਾਨ ਕਰ ਚੁੱਕਿਆ, ਵਿਧੀ ਪੂਰਵਕ ਦਾਨ ਕਰ ਚੁੱਕਿਆ, ਜਗਰਾਤੇ ਮੈਂ ਕਰਾ ਲਏ ਨੇ, ਸਾਧੂਆਂ ਦੀਆਂ ਮੰਡਲੀਆਂ ਬੁਲਾ ਕੇ ਘਰ ਚਰਨ ਪਵਾਏ ਤੇ ਹਾਰ ਕੇ ਮੈਂ ਆਪ ਦੀ ਸ਼ਰਨ ਹੈ। ਕਹਿੰਦੇ ਰਹਿ ਤਾਂ ਨੀ ਕੋਈ ਗਿਆ ਦੁਆਰਾ, ਕਹਿੰਦਾ ਹੋਰ ਨੀ ਕੋਈ ਦੁਆਰਾ ਰਿਹਾ, ਫਰਮਾਉਂਦਾ
ਹੋਰ ਸਾਰੀਆਂ ਤੇਰੀਆਂ ਕਾ ਕੇ ਇੱਕੋ ਤੇਰੀ ਆਸ ਲੱਗਦੀ,
ਤੀਰਥ ਵੀ ਦੇਖ ਲੇ, ਹੋਰ ਸਭ ਕੁਛ ਪੂਜਾ ਵੀ ਕਰਕੇ ਦੇਖ ਲਈ, ਜਾਦੂ ਟੂਣੇ ਵੀ ਕਰਕੇ ਦੇਖ ਲੇ, ਪਰ ਅੱਜ ਸਿੰਘ ਪੁੱਤਰ ਦੇ ਮੁੱਖ ਦੇਖਣ ਦਾ ਸੁਭਾਗ ਨਹੀਂ ਪ੍ਰਾਪਤ। ਮਹਾਰਾਜ ਕਹਿੰਦੇ ਜੇ ਕੋਈ ਹੋਰ ਹੈ ਉਹ ਵੀ ਮੁਕਾ ਲੈ। ਮਹਾਰਾਜ ਸਭ ਮੁੱਕ ਗਏ, ਹੁਣ ਕੋਈ ਨਹੀਂ ਰਿਹਾ, ਹੁਣ ਨੀ ਕੋਈ ਵੀ ਦਰ ਰਿਹਾ, ਸਾਰੇ ਦਰ ਦੇਖ ਲੇ। ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਵਾਹੇ ਗਏ ਕਿ ਲਾਜਸ ਗੋਬਿੰਦ ਦਾਸ ਪੱਕਾ ਕਰਦਾ ਸੀ। ਸੁਰਜੀਤ ਸਿੰਘ ਨੇ ਪੱਕਾ ਕਰਦਾ ਸੀ ਵੀ ਖੈੜਾ ਨਾ ਛੱਡੀ, ਮੰਗੀ ਜਾਈ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ, ਕਹਿੰਦੇ ਰਮੇਸ਼ ਕੁਮਾਰ ਦੇਖ ਬਈ, ਅਸੀਂ ਤਾਂ ਹੈਗੇ ਗੁਰੂ ਨਾਨਕ ਦੇ, ਤੇ ਗੁਰੂ ਨਾਨਕ ਦੇ ਘਰ ਸਭ ਕੁਛ ਹੈ, ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਲ। ਕਹਿੰਦੇ ਗੁਰੂ ਨਾਨਕ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਜਾ ਅੱਜ ਤੋਂ ਤੂੰ ਪੂਜਾ ਗੁਰੂ ਨਾਨਕ ਦੀ ਕਰਿਆ ਕਰ। ਜਿੱਥੇ ਤਾਂ ਰੱਖੀਆਂ ਹੋਈਆਂ ਨੇ ਮੂਰਤੀਆਂ, ਉਹਦੀ ਥਾਂ ਤੇ ਗੁਰੂ ਨਾਨਕ ਸਾਹਿਬ ਦੀ ਬੜੀ ਸਾਰੀ ਤਸਵੀਰ ਲਿਆ ਕੇ ਰੱਖ ਲੈ ਤੇ ਪੂਜਾ ਕਰਕੇ ਉਪਾਸ਼ਨਾ ਕਰਕੇ ਉਹਨਾਂ ਨੂੰ ਕਿਹਾ ਕਰ, ਪਾਤਸ਼ਾਹ ਆਹ ਝੋਲੀ ਅੱਡੀ ਹੈ ਤੇਰੇ ਅੱਗੇ ਤੇ ਰਮੇਸ਼ ਕੁਮਾਰ ਸਾਡੀ ਹੋਊਗੀ ਅਰਦਾਸ, ਫਕੀਰ ਦੀ ਹੁੰਦੀ ਹੈ ਦੁਆ, ਤੇ ਤੂੰ ਵੀ ਮੰਗ ਤੇ ਅਸੀਂ ਵੀ ਮੰਗਾਂਗੇ। ਮਹਾਰਾਜ ਨੇ ਕਰਿਆ ਤਾਂ ਤੇਰੇ ਘਰ ਪੁੱਤਰ ਹੋ ਜਾਏਗਾ, 10 ਮਹੀਨਿਆਂ ਬਾਅਦ ਪੁੱਤਰ ਹੋ ਗਿਆ। ਮੈਂ ਜਦ ਉੱਥੇ ਗਿਆ ਸੀ ਤਾਂ ਉਹ 5 ਸਾਲ ਦਾ ਸੀ, ਉਸ ਵੇਲੇ ਮੈਨੂੰ ਦਿਖਾਇਆ, ਕਹਿੰਦੇ ਪੂਰੀਆਂ ਵੰਡਦਾ ਫਿਰਦਾ ਸੀ। ਸੋ ਇਸ ਤਰ੍ਹਾਂ ਮਹਾਂਪੁਰਸ਼ ਜਿਹੜੇ ਹੁੰਦੇ ਨੇ ਸੂਰਵੀਰ ਬਚਨ ਕੇ ਬਲੀ, ਬਚਨ ਦੇ ਬਲੀ ਹੁੰਦੇ ਨੇ। ਜੋ ਬਚਨ ਕਰਦਾ, ਇੱਕ ਵਾਰੀ ਪਟਿਆਲੇ ਆਏ ਹੋਏ ਸੀ ਸਾਡੇ ਕੋਲ, ਉੱਥੇ ਇੱਕ ਮੇਰੇ ਮਿੱਤਰ ਸੀ ਸਰਦਾਰ ਸਾਧੂ ਸਿੰਘ, ਉਹਦੇ 5 ਲੜਕੀਆਂ ਹੋ ਗਈਆਂ ਤੇ ਬਾਬੇ ਨੰਦ ਸਿੰਘ ਦੁਸ਼ਹਿਰੀ ਬਾਗ ਵਾਲੇ ਪਟਿਆਲੇ ਵਾਲੇ ਉਹ ਵੀ ਬੈਠੇ ਨੇ ਤੇ ਮਹਾਰਾਜ ਜੀ ਵੀ ਬੈਠੇ ਨੇ, 5 ਲੜਕੀਆਂ ਲਿਆ ਕੇ ਸਾਹਮਣੇ ਖੜੀਆਂ ਕਰਦੀਆਂ। ਮਹਾਰਾਜ ਦੇਖ ਕੇ ਮੁਸਕਰਾ ਪਏ, ਕਹਿਣ ਲੱਗੇ ਕੀ ਗੱਲ, ਕਹਿੰਦੇ ਜੀ ਆਹ ਜਿਹੜਾ ਤੁਹਾਡਾ ਸੇਵਕ ਹੈ ਸਾਧੂ ਸਿੰਘ, ਇਹ ਕਹਿੰਦਾ ਤਾਂ ਹੈ ਨੀ ਕਿਸੇ ਨੂੰ, ਮੰਗਦਾ ਨੀ ਹੈ, ਪਰ ਆਹ ਦੇਖ ਲਓ ਮਹਾਰਾਜ ਨੇ 5 ਲੜਕੀਆਂ ਤਾਂ ਦੇਤੀਆਂ, ਲੜਕਾ ਨੀ ਹੁੰਦਾ ਤਾਂ। ਮਹਾਰਾਜ ਥੋੜੇ ਗੰਭੀਰ ਹੋਏ, ਕਹਿੰਦੇ ਜਾਓ ਲੜਕਾ ਵੀ ਆਏਗਾ ਤੇ ਗੁਰਸਿੱਖ ਆਏਗਾ। ਉਹ ਲੜਕਾ ਅੱਜ ਕੱਲ ਡਾਕਟਰ ਲੱਗਿਆ ਹੋਇਆ, ਜੈ ਸਿੰਘ ਆ ਉਹਦਾ ਨਾਮ। ਉਹ ਜਦ ਮੈਂ ਬੱਚਾ ਹੁੰਦਾ ਛੋਟਾ ਹੁੰਦਾ ਦੇਖਿਆ ਸੀ 5 ਸਾਲ ਦਾ, ਆਸ਼ਾ ਦੀ ਵਾਰ ਨਾਲ ਪੜੇ ਸਿੰਘਾਂ ਦੇ, ਮੈਂ ਕਿਹਾ ਆਹ ਤਾਂ ਬੱਚਾ ਸੱਚਮੁੱਚੇ ਆ ਗਿਆ। 3 ਸਾਲ ਦਾ ਸੀ ਜਦੋਂ ਜਾ ਕੇ ਗੁਰੂ 10ਵੇਂ ਪਾਤਸ਼ਾਹ ਦੀ ਤਸਵੀਰ ਨੂੰ ਰੋਜ਼ ਮੱਥਾ ਟੇਕਿਆ ਕਰੇ। ਪਹਿਲਾਂ ਛੋਟਾ ਸੀਗਾ, 2 ਸਾਲ ਦਾ, ਜਦ ਬੋਲਣ ਲੱਗਿਆ ਕਹਿਣਾ ਮੈਨੂੰ ਬਾਬਾ ਜੀ ਕੋਲ ਲੈ ਚਲੋ, ਜਾ ਕੇ ਮੱਥਾ ਟੇਕਣਾ। ਸਾਰੀਆਂ 5 ਬਾਣੀਆਂ ਯਾਦ, ਬੜਾ ਸਿੱਖੀ ਦਾ ਜੀਵਨ ਸੀ ਉਹਦਾ, ਹੁਣ ਨਹੀਂ ਮੈਨੂੰ ਮਿਲਿਆ, ਹੁਣ ਮੈਨੂੰ ਪਤਾ ਨਹੀਂ ਕਿਹਾ ਜਾ ਹੋਵੇ। ਸੂਰਵੀਰ ਬਚਨ ਕੇ ਬਲੀ, ਜਿਸਨੇ ਜੋ ਚੀਜ਼ ਮਹਾਂਪੁਰਸ਼ਾਂ ਤੋਂ ਮੰਗ ਲਈ ਉਸੇ ਵੇਲੇ ਮਿਲ ਜਾਇਆ ਕਰਦੀ। ਆਪਣੇ ਤੁਹਾਡੇ ਯੂਪੀ ਦੇ ਭਾਈ ਬੇਲਾ ਸਿੰਘ ਤੇ ਉਹਨਾਂ ਦਾ ਮੱਖਣ ਸ਼ਾਹ ਲਵਾਣਾ ਫਾਰਮ ਹੈ ਬਿਲਾਸਪੁਰ ਦੇ ਨੇੜੇ, ਉਹ ਆਏ ਵੀ ਸਾਨੂੰ ਮਹਾਰਾਜ ਨਾਲ ਦਰਸ਼ਨ ਕਰਾ ਦੋ, ਬਚਨ ਕਰਾ ਦੋ। ਬਚਨ ਕਰਾਏ, ਕਹਿੰਦੇ ਕੀ ਗੱਲ ਹੈ ਗੁਰਮੁਖਾ, ਕਹਿੰਦਾ ਮਹਾਰਾਜ ਮੈਂ ਬਚਨ ਲੈਣ ਆਇਆ, ਪਸ਼ੂ ਵੇਚ ਦੇਵਾਂ, ਮੇਰੇ ਕਿੱਲੇ ਤੇ ਕਿੱਡੀ ਉਹ ਮੱਝ ਆ ਜਾਵੇ, 10 ਦੁੱਧ ਦਿੰਦੀ ਹੋਵੇ, 15 ਦਿੰਦੀ ਹੋਵੇ, 12 ਦਿੰਦੀ ਹੋਵੇ, 8 ਦਿੰਦੀ ਹੋਵੇ, ਕਹਿੰਦੇ 2 ਦਿਨਾਂ 'ਚ ਸੁੱਕ ਜਾਂਦੀ ਹੈ। ਪਸ਼ੂ ਮਗਰ ਕੋਈ ਨਹੀਂ ਲੱਗਦਾ, ਜਿਹੜੇ ਖੜੇ ਨੇ ਮੈਂ ਖੜੇ ਨੇ, ਮੱਝ ਨੇ ਹਰੀ ਨਹੀਂ ਹੋਣਾ। ਮਹਾਰਾਜ ਕਹਿੰਦੇ ਐਂ ਕਰ, ਸ਼ਰਾਬ ਪੀਣਾ ਉਹਨੇ, ਕਹਿੰਦੇ ਹਾਂ, ਕਹਿੰਦੇ ਸ਼ਰਾਬ ਨਾ ਪੀ, ਸਿੱਖੀ ਚ ਆ ਜਾ, ਜਾਂ ਤੇਰੇ ਪਸ਼ੂਆਂ ਦਾ ਦੁੱਧ ਦਾ ਤੇਰਾ ਕੋਈ ਅੰਤ ਨਹੀਂ ਰਹਿ। ਅੱਜ ਦੇਖ ਲਓ ਪਰਿਵਾਰ ਸਾਰੇ ਜਾਣਦੇ ਨੇ, ਬੱਚੇ ਵੀ ਬੜੇ ਸੋਹਣੇ ਕੰਮ ਕਰ ਰਹੇ, ਟਰੈਕਟਰ ਲਏ ਹੋਏ ਨੇ, ਪਸ਼ੂ ਬੇਅੰਤ ਨੇ, ਇੱਕ ਨਹੀਂ ਯੂਪੀ ਦੇ ਅੰਦਰ ਬੇਅੰਤ ਸੰਗਤ। ਜਿੰਨਾ ਯੂਪੀ ਚ ਮਹਾਰਾਜ ਨੇ ਭੰਡਾਰਾ ਖੋਲਿਆ ਹੈ, ਇੰਨਾ ਸ਼ਾਇਦ ਹੈ ਕਿਤੇ ਖੋਲਿਆ। 200 ਪ੍ਰੇਮੀਆਂ ਨੂੰ ਅਸੀਂ ਰੋਜ਼ ਬਣਾਉਂਦੇ ਸੀ, ਗਰੁੱਪ ਬਣਾ ਲੈਣੇ ਤੇ ਲਿਜਾ ਕੇ ਬਿਮਾਰਾਂ ਨੂੰ ਇੱਕੋ ਹੀ ਬਚਨ ਕਰ ਦੇਣਾ, ਜਾਓ ਠੀਕ ਹੋ ਜਾਓਗੇ, ਸਾਰੇ ਹੀ ਠੀਕ ਹੋ ਜਾਂਦੇ ਸੀ, ਕੋਈ ਨਹੀਂ ਸੀ। ਇੱਕ ਦਿਨ ਇੱਕ ਬਹੁਤ ਵੱਡਾ ਬਿਮਾਰ ਲਿਆਉਂਦਾ, ਨਰਾਇਣ ਸਿੰਘ ਸੀਗਾ ਉਹਦਾ ਨਾਮ, ਉਹ ਲਿਆਂਦਾ, ਬੀਬੀ ਨਾਲ ਆ ਗਈ। ਮਹਾਰਾਜ ਕਹਿੰਦੇ ਭਾਈ ਪ੍ਰਸ਼ਾਦ ਦੇ ਦੋ ਇਹਨੂੰ। ਮੈਂ ਪ੍ਰਸ਼ਾਦ ਨੂੰ ਮਹਾਰਾਜ ਦਾ ਹੱਥ ਛੁਆਇਆ, ਮਹਲਾ ਬੀਬੀ ਘਰ ਜਾ ਕੇ ਦੇ ਦੀ, ਬਚਨ ਤਾਂ ਕੋਈ ਕਰਦੇ ਨਹੀਂ, ਮਹਾਂਪੁਰਸ਼ ਪ੍ਰਸ਼ਾਦ ਦੇ ਦੀ, ਪ੍ਰਸ਼ਾਦ ਦਿੱਤਾ, ਪ੍ਰਸ਼ਾਦ ਛਕਦੀ ਸਾਰੇ ਪ੍ਰਾਣ ਛੱਡ ਦਿੱਤੇ। 6-7 ਮਹੀਨੇ ਦਾ ਬਹੁਤ ਦੁੱਖ ਪਾ ਰਿਹਾ ਸੀ। ਸੋ ਇਸ ਤਰ੍ਹਾਂ ਦੇ ਨਾਲ ਬੇਅੰਤ ਬੇਅੰਤ ਮਸਾਲਾ ਨੇ ਕਾਸ਼ੀਪੁਰ ਦੀਵਾਨ ਲੱਗੇ ਹੋਏ। ਇੱਕ ਬੀਬੀ ਉੱਥੇ, ਇਹ ਬੀਬੀਆਂ ਬੜੀਆਂ ਪ੍ਰੇਮਣਾ ਨੇ, ਜਦੋਂ ਦੁੱਧ ਦਾ ਸਾਡਾ ਰੱਖਿਆ ਹੁੰਦਾ ਢੋਲ ਜਿਹਾ, ਉਹਦੇ 'ਚ ਲਿਆ ਲਿਆ ਪਾਈ ਜਾਂਦੇ ਹੁੰਦੇ, ਫਿਰ ਲੰਗਰ 'ਚ ਲਿਆ ਕੇ ਵਰਤਦੇ ਸੀ। ਲੰਗਰ ਕੋਈ ਕਾਫੀ ਦੂਰ ਸੀ ਬਾਹਰ ਕੋਠੀ 'ਚ, ਤੇ ਉਹਦੇ ਮਨ 'ਚੋਂ ਖੜੀ ਦੇਖੀ ਜਾਂਦੀ ਹੈ, ਨਾਲ ਕਹਿਣ ਲੱਗੀ ਵੀ ਹੇ ਸੱਚੇ ਪਾਤਸ਼ਾਹ, ਜੇ ਮੇਰੇ ਘਰ ਅੱਜ ਦੁੱਧ ਹੁੰਦਾ ਤਾਂ ਮੈਂ ਵੀ ਲਿਆਉਂਦੀ, ਤਾਂ ਇਹ ਕੀ ਕਰਿਆ, ਮੇਰੀਆਂ ਸਾਰੀਆਂ ਹੀ ਮੱਝਾਂ ਦੁੱਧ ਦੇਣ ਤੋਂ ਹਟ ਗਈਆਂ। ਤੇ ਜਦੋਂ ਘਰ ਗਈ, ਨੌਕਰ ਕਹਿਣ ਲੱਗੇ, ਕਹਿੰਦੇ ਬੀਬੀ ਜੀ ਮੱਝਾਂ ਬੋਲੀ ਜਾਂਦੀਆਂ, ਪਤਾ ਨਹੀਂ ਕੀ ਗੱਲ। ਜਾ ਕੇ ਦੇਖਿਆ, ਕਹਿੰਦੇ ਬੇ ਬਾਲਟੀ ਲਿਆਓ, ਬਾਲਟੀ ਲਿਆਂਦੀ, 3 ਹੀ ਮੱਝਾਂ ਨੇ ਜਿਹੜੀਆਂ ਬੰਦ ਹੋ ਚੁੱਕੀਆਂ ਸੀ, ਦੁੱਧ ਦੁਬਾਰਾ ਦੇਤਾ ਕਈ ਕਈ ਦਿਨ ਦਾ ਗੈਪ ਪੈਣ ਤੋਂ ਬਾਅਦ। ਦੂਸਰੇ ਦਿਨ ਦੁੱਧ ਲੈ ਕੇ ਆਈ, ਮੈਨੂੰ ਕਹਿੰਦੇ ਅਨਾਊਂਸ ਕਰ ਦੋ ਦੁਕਾਨ ਚ। ਮੈਂ ਕਿਹਾ ਮਹਾਰਾਜ ਨੇ ਕਰ ਨਹੀਂ ਦੇਣਾ, ਨਾਰਾਜ਼ ਹੋ ਜਾਣਗੇ ਮੇਰੇ ਤੇ ਹੀ, ਵੀ ਤੂੰ ਇਹ ਚੀਪ ਪਬਲਿਸਿਟੀ ਦੇ ਵਿੱਚ ਕੀ ਪਿਆ ਹੋਇਆ, ਸੰਤ ਤਾਂ ਚਾਹੇ ਕੁਛ ਕਰ ਦੇ। ਮੈਂ ਚੁੱਪ ਕਰ ਰਿਹਾ ਤੇ ਉੱਥੇ ਹਰਚਰਨ ਸਿੰਘ ਸੀਗਾ ਕਾਸ਼ੀਪੁਰ, ਜਦੋਂ ਅਸੀਂ ਗੱਡੀ ਚੜ੍ਹਦੇ ਸੀ ਉਹਨੇ ਸੰਗਤ ਚ ਦੱਸਣਾ ਸ਼ੁਰੂ ਕਰ ਦਿੱਤਾ। ਦੂਸਰੇ ਦਿਨ ਮੈਂ ਬੀਬੀ ਨੂੰ ਮਿਲਿਆ, ਮੈਂ ਕਿਹਾ ਬੀਬੀ ਕੀ ਗੱਲ ਹੋਈ, ਸਾਰੀ ਗੱਲ ਦੱਸੀ। ਕਹਿੰਦੀ ਮੈਂ ਤਾਂ ਹੈਰਾਨ ਹਾਂ, ਕਹਿੰਦੀ ਅੱਜ ਮੈਂ ਦੁੱਧ ਲੈ ਕੇ ਆਇਆ ਬਾਲਟੀ ਭਰ ਕੇ, ਮੇਰੀਆਂ ਮੱਝਾਂ ਫੇਰ ਦੁਬਾਰਾ ਦੁੱਧ ਦੇਣ ਲੱਗ ਗਈ। ਸੋ ਸੂਰਬੀਰ ਬਚਨ ਕੇ ਬਲੀ ਹੁੰਦੇ ਨੇ, ਐ ਨੀ ਗੱਲ ਕਰਤੀ ਤੇ ਪਾਸੇ ਚਲੀ। ਤਾਂ ਕਾ ਸੰਗ ਬਾਛੇ ਸੁਰਦੇਵ, ਅਮੋਘ ਦਰਸ਼ ਸਫਲ ਜਾ ਕਿਸੇ। ਦੇਵਤੇ ਬੈਠ ਕੇ ਦਰਸ਼ਨ ਚਾਹੁੰਦੇ ਨੇ, ਜਿੱਥੇ ਸੰਤਾਂ ਦਾ ਦੀਵਾਨ ਹੋਏਗਾ ਉੱਥੇ ਕੁਰਬਲ ਕੁਰਬਲ ਨਹੀਂ ਹੁੰਦੀ, ਕਿਉਂਕਿ ਵਿੱਚ ਦੇਵਤੇ ਬੈਠੇ ਹੁੰਦੇ ਨੇ ਆ ਕੇ, ਬ੍ਰਹਮਾ ਵਿਸ਼ਨੂੰ ਮਹੇਸ਼ ਮੁੱਖ ਦੇਵਤੇ ਬਹਿੰਦੇ ਨੇ, ਕਿਉਂਕਿ ਲੋਚਦੇ ਫਿਰਦੇ ਨੇ ਐਂ ਪੜ੍ਹ ਲੋ।
ਸ਼ਿਵ ਜੀ ਲੋਚਦੇ ਫਿਰਦੇ ਬ੍ਰਹਮ
ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪ੍ਰਤੱਖ ਨਗਾਰੇ ਮਹਾਨ ਨਜ਼ਾਰੇ ਮਹਾਂਪੁਰਸ਼ਾਂ ਦੇ ਦੀਵਾਨਾਂ ਚ ਨੇਤਰਾਂ ਵਾਲਿਆਂ ਨੂੰ ਨਜ਼ਰ ਆ ਜਾਂਦੇ। ਇੱਕ ਵਾਰੀ ਮਹਾਰਾਜ ਜੀ ਦਾ ਦੀਵਾਨ ਫਤਿਹਗੜ੍ਹ ਸਾਹਿਬ ਗੁਰਦੁਆਰੇ ਸਾਹਿਬ ਚ ਲੱਗਿਆ ਹੋਇਆ, ਸੰਗਤ ਆਉਂਦੀ ਹੈ ਨਮਸਕਾਰ ਕਰਦੀ ਹੈ, ਮੂਹਰੇ ਇਸ ਤਰ੍ਹਾਂ ਚਿੱਟੇ ਕੱਪੜੇ ਵਿਛਾ ਕੇ ਥਾਂ ਖਾਲੀ ਛੱਡਿਆ ਹੋਇਆ, ਤਾਂ ਤਿੰਨ ਆਏ ਉੱਥੇ ਸਾਧੂ, ਅਜੀਬ ਉਹਨਾਂ ਦੇ ਵਸਤਰ, ਅਜੀਬ ਸ਼ਕਲ, ਆ ਕੇ ਚਿੱਟੇ ਕੱਪੜਿਆਂ ਚ ਬੈਠ ਕੇ ਮਹਾਰਾਜ ਦੇ ਜਿੱਥੇ ਰੁਮਾਲੇ ਲੱਗੇ ਹੁੰਦੇ ਨੇ ਨਾਲ ਥਾਂ ਸੀਗਾ, ਉੱਥੇ ਬੈਠੇ ਇੱਕ ਟੱਕ ਸਾਰੇ ਬਚਨ ਸੁਣਦੇ। ਦੀਵਾਨ ਦੀ ਸਮਾਪਤੀ ਵੀ, ਬੀਬੀ ਜਿਵੇਂ ਨੂੰ ਕਹਿਣ ਲੱਗੀ ਹੈ ਸੰਤ ਉੱਪਰ ਜਾ ਕੇ ਕਿਉਂ ਬਹਿ ਗਏ, ਮੈਂ ਪਹਿਲੀ ਲਾਈਨ ਚ ਬੈਠਾ ਸੀ। ਮੈਂ ਕਿਹਾ ਕਿੱਥੇ ਬੈਠੇ ਸੀ? ਕਹਿੰਦੇ ਤੁਹਾਡੇ ਮੂਹਰੇ ਬੈਠੇ ਸੀਗੇ, ਤਿੰਨ ਸੀਗੇ। ਮੈਂ ਚੁੱਪ ਕਰ ਰਿਹਾ, ਮੈਂ ਕਿਹਾ ਨਹੀਂ ਕਿਤੇ ਹੋਰ ਤਿੰਨ ਭੁਲੇਖਾ ਪੈ ਗਿਆ। ਕਹਿੰਦੀ ਮੈਂ ਮੂਹਰੇ ਬੈਠੀ ਸੀ, ਤਿੰਨੇ ਆ ਕੇ ਬੈਠ ਗਏ ਨੇ ਉੱਥੇ, ਤੇ ਪੂਰਾ ਹੀ ਦੀਵਾਨ ਸੁਣ ਕੇ ਫਿਰ ਛਾਈ ਮੈਂ ਇੰਜ ਹੋ ਗਏ ਨੇ। ਮੈਂ ਮਹਾਰਾਜ ਜੀ ਦਾ ਵਚਨ ਬੇਨਤੀ ਕਰੀ, ਮੈਂ ਮਹਾਰਾਜ ਇਸ ਤਰ੍ਹਾਂ ਇੱਕ ਕੌਤਕ ਵਰਤਿਆ ਕੀ ਇਹਦੇ ਚ ਭੇਤ ਆ, ਕਿਰਪਾ ਕਰਕੇ ਦੱਸੋ। ਕਹਿੰਦੇ ਨਾ, ਇਹ ਗੱਲਾਂ ਗੁਪਤ ਰੱਖੀ ਦੀਆਂ ਨੇ, ਰੌਲਾ ਪੈ ਜਾਇਆ ਕਰਦਾ, ਕੱਟੜ ਲੋਕ, ਸ਼ਰਈ ਲੋਕ ਇਹ ਫਿਰ ਤੰਗ ਕਰਨਾ ਸ਼ੁਰੂ ਕਰ ਦਿੰਦੇ, ਨਿੰਦਿਆ ਖਾਂ ਖਾਂ ਕਰਕੇ ਪਾਪ ਦੇ ਭਾਗੀ ਬਣ ਜਾਂਦੇ ਨੇ, ਇਹ ਗੁਪਤ ਰੱਖੀ ਦੀਆਂ ਗੱਲਾਂ। ਮੈਂ ਮਹਾਰਾਜ ਕੌਣ ਹੋਏ? ਕਹਿੰਦੇ ਦੇਵਤੇ ਸੀ ਪ੍ਰਮੁੱਖ, ਇਹਨਾਂ ਦੇ ਵਿਕੁੰਠ ਧਾਮਾਂ ਦੇ ਅੰਦਰ ਬ੍ਰਹਮ ਗਿਆਨ ਦੇ ਬਚਨ ਨਹੀਂ ਮਿਲਦੇ, ਇਹ ਸਿਰਫ ਆ ਧਰਤੀ ਹੈ, ਮਾਤ ਲੋਕ ਜਿਹਨੂੰ ਕਹਿੰਦੇ ਨੇ, ਜਿੱਥੇ ਬ੍ਰਹਮ ਗਿਆਨ ਦੀ ਵਿਚਾਰ ਹੁੰਦੀ ਹੈ, ਹੋਰ ਹੁੰਦੀ ਨਹੀਂ, ਸਤਸੰਗ ਤਾਂ ਕਿਤੇ ਹੈ ਹੀ ਨਹੀਂ ਸਵਾਏ ਇੱਥੇ। ਇਸੇ ਕਰਕੇ ਕਹਿੰਦੇ ਕਹੋ ਕਬੀਰ ਅਬ ਕਹੀਆ ਕਾਹੇ, ਸਾਧ ਸੰਗਤ ਵਿਕੁੰਠ ਹੈ, ਸਾਧ ਸੰਗਤ ਨਾਲੋਂ ਵੱਡਾ ਵਿਕੁੰਠ ਕੋਈ ਨਹੀਂ ਹੁੰਦਾ। ਇੱਥੇ ਵਿਕੁੰਠ ਦਾ ਵਾਸੀ ਵੀ ਆ ਜਾਂਦਾ, ਵਿਸ਼ਨੂੰ ਭਗਵਾਨ, ਸ਼ਿਵਜੀ ਮਹਾਰਾਜ ਆ ਜਾਂਦੇ ਨੇ, ਬ੍ਰਹਮਾ ਆ ਜਾਂਦੇ ਨੇ, ਇੰਦਰ ਆ ਜਾਂਦਾ, ਕੁਬੇਰ ਆ ਜਾਂਦਾ, ਸਭ ਦੇਵਤੇ ਆ ਜਾਂਦੇ। ਗੁਰੂ ਦਸਵੇਂ ਪਾਤਸ਼ਾਹ ਨੇ ਇੱਕ ਵਾਰੀ ਸਾਰੇ ਸਿੰਘਾਂ ਨੂੰ ਦਿਖਾਏ। ਸੋ ਇਸ ਤਰ੍ਹਾਂ ਉਹਨਾਂ ਦਾ ਸੰਗ ਲੋਚਦੇ ਫਿਰਦੇ ਨੇ, ਤਾਂ ਕਾ ਸੰਗ ਬਾਛੇ ਬਾਛੇ ਗੁਰ ਸੁਰਦੇਵ, ਅਮੋਘ ਦਰਸ ਸਫਲ ਜਾ ਕੀ ਸੇ, ਕਰ ਜੋੜ ਨਾਨਕ ਕਰੇ ਅਰਦਾਸ, ਮੋਹੇ ਟਹਿਲ ਮੋਹੇ ਸੰਤ ਟਹਿਲ ਦੀਜਾ ਗੁਣਦਾਸ, ਹੇ ਵਾਹਿਗੁਰੂ ਜੇ ਤੂੰ ਮੇਰੇ ਤੇ ਤੁਠਿਆ ਹੋਇਆ ਤਾਂ ਮੈਂ ਇੱਕ ਕੰਮ ਕਰ, ਮੈਨੂੰ ਸੰਤਾਂ ਦੀ ਟਹਿਲ ਦੇ। ਸੋ ਐਸੇ ਮਹਾਂਪੁਰਸ਼ਾਂ ਦਾ ਅੱਜ 2:30 ਵੱਜ ਗਏ ਨੇ, ਤੇ ਇਹ ਵੇਲਾ ਉਹ ਹੈ ਜਿਹਦੇ ਜਿਹੜੇ ਵੇਲੇ ਚ ਇਸ ਤਰ੍ਹਾਂ ਦੇ ਸ਼ਬਦ ਪੜੀਦੇ ਨੇ।
ਕਦੇ ਹੋਣਗੇ ਸੰਜੋਗਾਂ ਨਾਲ ਵੇਲੇ ਨਦੀਆਂ ਦੇ
ਕਦੇ ਬਣਿਆ ਹੋਇਆ ਮੇਲ ਨਹੀਂ ਰਹਿ ਸਕਦਾ ਸਾਧਨ ਕਿਸੇ ਦਾ ਵੀ, ਕੋਈ ਹੋਵੇ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ, ਛਤਰ ਹੀ ਕਿਛਾਇਆ ਕਈ ਕੋਸ ਲੋ ਚੱਲਦਾ। ਚਾਹੇ ਇਹ ਹੋਣ ਚਾਹੇ ਇੱਕ ਸ਼ਿਵ ਪਏ ਇੱਕ ਗਏ ਇੱਕ ਫੇਰ ਪਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ, ਬਰਮਾ ਵਿਸ਼ਨ ਕੇ ਤੇ ਬੇਦ ਔਰ ਪ੍ਰਾਣ ਕੇ ਤੇ ਸਿਮਰਤ ਸਮੂਨ ਕੇ ਹੋਏ ਹੋਏ ਬਤਾਏ, ਮੋਨ ਦੀ ਮਦਾਰ ਕੇ ਤੇ ਅਸਨੀ ਕੁਮਾਰ ਕੇ ਤੇ ਅਨਸਾਰ ਤਾਰ ਕੇ ਤੇ ਕਾਲ ਬਸ ਪਏ ਹੈ, ਪੀਰ ਔਰ ਪੈਗੰਬਰ ਕੇ ਤੇ ਗਣੇ ਨਾ ਪੜਦੇ ਤੇ ਪੂਣ ਹੀ ਤੇ ਹੋ ਕੇ ਫਿਰ ਪੂਣ ਹੀ ਮਿਲੇ। ਸੋ ਆ ਸਮਾਂ ਸਮਝੋ ਵੀ 10-15 ਮਿੰਟ ਹੋਰ ਰਹਿੰਦੇ ਨੇ ਤੇ ਆਪ ਵੁਲਵਰਹੈਂਪਟਨ ਦੇ ਵਿੱਚ ਸੁਦਾਗਰ ਸਿੰਘ ਦਾ ਮਕਾਨ ਹੈ ਤੇ ਇੱਕ ਕੋਨੇ ਵਾਲਾ ਕਮਰਾ ਆਪ ਦਾ ਹੈ ਫਸਟ ਫਲੋਰ ਦਾ, ਛੋਟਾ ਜਿਹਾ ਕਮਰਾ ਹੈ, ਵੱਡਾ ਨਹੀਂ ਹੈ ਕੋਈ ਬਹੁਤਾ, 10 ਫੁੱਟ ਲੰਮਾ ਹੋਣਾ ਕੋਈ 8 ਫੁੱਟ ਚੌੜਾ ਹੋਣਾ ਜਾਂ 9 ਫੁੱਟ ਚੌੜਾ ਹੋਣਾ, ਉਹਦੇ 'ਚ ਪਲੰਘ ਡਿਆ ਹੋਇਆ ਹੈ ਤੇ ਰਜਾਈ ਤਾਂ ਲੈਂਦੇ ਨਹੀਂ ਸੀ ਆਪ ਕਦੇ ਵੀ, ਜੇ ਕੋਈ ਰੱਖ ਵੀ ਦੇਵੇ ਤਾਂ ਵੀ ਨਹੀਂ ਸੀ ਲਾਉਂਦੇ, ਸਾਰੀ ਜ਼ਿੰਦਗੀ ਰਜਾਈ ਨਹੀਂ ਲਈ ਮਹਾਰਾਜ। ਇੱਕ ਵਾਰੀ ਇੱਥੇ ਆਏ ਸਾਡੇ ਪਾਸ, ਸਾਡਾ ਕਾਕਾ ਕਹਿਣ ਲੱਗਿਆ ਮਨਜੀਤ ਬਈ ਉੱਪਰ ਪਾਲਾ ਹੈ, ਮਹਾਰਾਜ ਜੀ ਨੂੰ ਰਜਾਈ ਨਹੀਂ ਆਪਾਂ ਦਿੱਤੀ, ਇਹ ਬੀਬੀ ਜੀ ਨੇ ਰਜਾਈ ਕੱਢ ਕੇ ਭੇਜਤੀ। ਮਹਾਰਾਜ ਨੇ ਉੱਥੇ ਰਖਾ ਲਈ, ਖੋਲੀ ਉਹਨਾਂ ਰਾਤ ਨੂੰ। ਦੂਜੇ ਦਿਨ ਕਹਿੰਦੇ ਬੀਬਾ ਰਜਾਈ ਭੇਜੀ ਸੀ ਮਹਾਰਾਜ ਜੀ, ਪਾਲਾ ਲੱਗਦਾ ਹੋਣਾ ਇੱਥੇ। ਕਹਿੰਦੇ ਨਾ, ਅਸੀਂ ਤਾਂ ਕਦੇ ਰਜਾਈ ਲਈ ਹੋਈ ਨਹੀਂ, ਅਸੀਂ ਤਾਂ ਚਾਦਰ 'ਚ ਰਹਿੰਦੇ ਹਾਂ। ਇੱਕੋ ਚਾਦਰ ਰੱਖਦੇ ਸੀ ਜਿਹੜੀ ਗਰਮ ਚਾਦਰ ਸੀ। ਕਹਿੰਦੇ ਸਰਦੀ ਹੋਵੇ ਗਰਮੀ ਹੋਵੇ, ਗਰਮੀ ਨੂੰ ਲੈਣ ਦੀ ਲੋੜ ਨਹੀਂ, ਉੱਤੇ ਸਰਦੀਆਂ 'ਚ ਵੱਧ ਤੋਂ ਵੱਧ ਅਸੀਂ ਆਹ ਚਾਦਰ ਲੈਂਦੇ। ਸੋ ਆਪ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ, ਸਮਾਧੀ ਸਥਿਤ ਹੋ ਗਏ, ਚਾਹ ਲੈ ਕੇ ਗਿਆ, ਇੱਕ ਕੱਪ ਆਪਣੇ ਪੀਤਾ ਫੀਤੀ ਚਾਹ ਦਾ। ਅਤੇ ਉਹ ਤੋਂ ਬਾਅਦ ਹੁਕਮ ਕਰਿਆ ਵੀ 8 ਵਜੇ, ਆਪਣਾ ਰਾਤ ਨੂੰ ਇਹ ਹੁਕਮ ਕਰ ਦਿੰਦੇ ਸੀ, ਅਤੇ 6 ਵਜੇ ਦਰਵਾਜ਼ਾ ਖੋਲ੍ਹਦੇ ਸੀ। ਅੱਜ ਖੋਲ੍ਹਿਆ ਨਹੀਂ ਆਪ ਨੇ ਦਰਵਾਜ਼ਾ 6 ਵਜੇ, ਸੇਵਾਦਾਰ ਗਿਆ ਤਾਂ ਅੰਦਰ ਦਰਵਾਜ਼ਾ ਬੰਦ ਹੈ। ਉਸ ਤੋਂ ਪਹਿਲਾਂ ਕੋਈ 15-16 ਵਾਰੀ ਕਹਿ ਚੁੱਕੇ ਸੀ, ਰੋਜ਼ ਇਹ ਕਹਿੰਦੇ ਸੀ ਵੀ ਜੇ ਸਾਡਾ ਸਰੀਰ ਇੱਥੇ ਛੁੱਟ ਜਾਵੇ ਤਾਂ ਤੁਸੀਂ ਉੱਥੇ ਲੈ ਜਾਇਓ ਜਿੱਥੇ ਜਲ ਪ੍ਰਵਾਹ, ਬਾਬਾ ਜਵਾਲਾ ਸਿੰਘ ਜੀ ਦਾ ਸਰੀਰ ਜਲ ਪ੍ਰਵਾਹ ਹੋਇਆ ਸੀ, ਉੱਥੇ ਲੈ ਜਾਇਓ। ਫਿਰ ਕਈ ਵਾਰੀ ਕਹਿਣਾ ਚੰਗਾ ਸਮੁੰਦਰ 'ਚ ਇੱਥੇ ਸੁੱਟ ਦਿਓ, ਜਲ ਪ੍ਰਵਾਹ ਕਰ ਦਿਓ। ਇੱਕ ਕਹਿੰਦੇ ਸੀ ਵੀ ਪੋਸਟਮਾਰਟਮ ਨਾ ਸਰੀਰ ਦਾ ਕਰਾਇਓ। ਕਿਸੇ ਨੂੰ ਸਮਝ ਨਹੀਂ ਪਈ ਜਦ ਗੱਲ ਫੜਨੀ, ਕਹਿਣਾ ਨਾ ਨਾ ਅਸੀਂ ਗੱਲ ਕਰਦੇ ਹਾਂ ਸਾਇਸਵਾ, ਜਦੋਂ ਮੈਨੂੰ ਮਿਲੇ ਨੇ, ਮੈਂ ਇੱਥੋਂ ਯੂਪੀ ਤੋਂ ਆਇਆ, ਉਸ ਵੇਲੇ ਅਸੀਂ 1 ਕਰੋੜ ਮੂਲ ਮੰਤਰ ਦਾ ਪਾਠ ਕਰਾਇਆ ਸੀ। ਦਿੱਲੀ ਆਪ ਜਾਣ ਵਾਸਤੇ ਤਿਆਰ ਹੋਏ 15 ਤਰੀਕ ਸੀ ਉਦੋਂ। ਬੇਨਤੀ ਕਰੀ, ਮਹਾਰਾਜ ਸੰਗਤ ਨੇ ਪਾਠ ਕਰ ਲਏ ਨੇ ਅਤੇ ਹੁਣ ਨਾਮ ਦੀ ਯੁਕਤੀ ਦੇ ਕੇ ਜਾਓ, ਤੁਸੀਂ ਸਭ ਬਾਹਰ ਜਾ ਰਹੇ ਹੋ ਪ੍ਰਦੇਸ਼ ਨੂੰ, ਅਤੇ ਜਿੱਥੇ ਹੁਕਮ ਕਰੋ ਮੈਂ ਸੰਗਤਾਂ ਲੈ ਆਉਣਾ, ਟਰੱਕ ਭਰ ਕੇ ਬੱਸਾਂ ਭਰ ਕੇ ਲੈ ਆਵਾਂਗੇ। ਕਹਿੰਦੇ ਕਿੰਨੇ? ਕਹਿ ਮਹਾਂ ਮਹਾਰਾਜ ਬਹੁਤ ਨੇ। ਕਹਿੰਦੇ ਫਿਰ ਐਂ ਕਰੋ ਮਹਾਰਾਜ, ਇੱਥੇ ਹਾਪੜ ਲੈ ਆਓ। ਮੈਂ ਠੀਕ ਹੈ ਮਹਾਰਾਜ। ਬਾਬੂ ਨੂੰ ਕਹਿਣ ਲੱਗੇ ਉਹਨੂੰ, ਮਾਸਟਰ ਜੀ ਨੂੰ, ਮਾਸਟਰ ਜੀ ਕਿੱਦਣ ਜਾਣਾ ਹੈ, ਇਹਨਾਂ ਨੂੰ ਤਰੀਕ ਪੱਕੀ ਦੇ ਦਿਓ ਤਾਂ ਕਿ ਲੈ ਆਓ। ਕਹਿੰਦਾ ਜੀ ਤਰੀਕ ਪੱਕੀ ਦਾ ਤਾਂ ਪਤਾ ਨਹੀਂ, ਖਬਰ ਨਹੀਂ 17 ਨੂੰ ਜਾਣਾ, ਖਬਰ ਨਹੀਂ 18 ਨੂੰ ਜਾਣਾ। ਮਹਾਂਪੁਰਸ਼ਾਂ ਨੇ ਦੇਖ ਲਿਆ ਵੀ ਮੇਲ ਨਹੀਂ ਆਉਣਾ। ਮੈਂ ਮਹਾਰਾਜ ਫਿਰ ਕਿਵੇਂ ਕਰੀਏ? ਚੁੱਪ ਕਰ ਰਹੇ ਮੈਂ ਜਦ ਦਰਵਾਜ਼ਾ ਨਿਕਲਣ ਲੱਗਿਆ, ਕਹਿੰਦੇ ਗੱਲ ਸੁਣੋ ਅੰਦਰ, ਮੁੜ ਕੇ ਮੈਂ ਅੰਦਰ ਫਿਰ ਆ ਗਈ। ਮੈਂ ਮਹਾਰਾਜ ਕਿਵੇਂ ਕਰੀਏ, ਜਿਵੇਂ ਹੁਕਮ ਕਰੋ ਕਰ ਲਈ। ਕਹਿੰਦੇ ਤੂੰ ਹੀ ਨਾਮ ਦੇ ਦੀ। ਮਹਾਰਾਜ ਇੰਨਾ ਬੜਾ ਕੰਮ ਆ, ਇਹ ਤਾਂ ਬਹੁਤ ਔਖਾ ਹੈ, ਬਹੁਤ ਔਖਾ। ਪਹਿਲਾਂ ਤਾਂ ਸਾਰੇ ਪਾਪ ਲਓ ਅਗਲੇ ਦੇ, ਫਿਰ ਜਾ ਕੇ ਨਾਮ ਦੀ ਕੋਈ ਗੱਲ ਕਰੋ। ਇਹ ਸਾਡੇ ਕਰਨ ਦੇ ਕੰਮ ਨਹੀਂ, ਇਹ ਤਾਂ ਮਹਾਂਪੁਰਸ਼ਾਂ ਦੇ ਕਰਨ ਦੇ। ਮਹਾਰਾਜ ਮੈਂ ਬਹੁਤ ਡਰ ਗਿਆ, ਉਹਦੇ 'ਚ ਮੈਂ ਭੁੱਲੇ ਹੀ ਗਿਆ ਵੀ ਉਹਨਾਂ ਨੇ ਕਿਉਂ ਕਹਿਤੀ ਇਹ ਗੱਲ। ਜੇ ਮੈਨੂੰ ਮੱਤ ਹੁੰਦੀ ਮੈਂ ਪੁੱਛ ਲੈਂਦਾ ਵੀ ਮਹਾਰਾਜ ਤੁਸੀਂ ਆਹ ਬਚਨ ਕਿਉਂ ਕਹਿ ਦਿੱਤਾ। ਉਹ ਰਮਜ ਨਹੀਂ ਮੈਂ ਫੜ ਸਕਿਆ। ਫਿਰ ਕਹਿਣ ਲੱਗੇ ਕਿਉਂ ਤੈਨੂੰ ਕੋਈ ਔਖ ਹੈ? ਮੈਂ ਕਿਹਾ ਹਾਂ ਮਹਾਰਾਜ ਔਖ ਹੈ, ਮੈਂ ਨਹੀਂ ਇਹ ਕੰਮ ਕਰ ਸਕਦਾ। ਕਹਿੰਦੇ ਫਿਰ ਜਿਹਦੇ ਨਾਲ ਗੱਲ ਕਰਦਾ ਉਹਨੂੰ ਸਰੀਰ ਦੇ ਦਿਆ ਕਰ। ਮੈਂ ਮਹਾਰਾਜ ਸਰੀਰ ਤਾਂ ਮੈਂ ਪਹਿਲਾਂ ਤੋਂ ਹੀ ਆਪਣਾ ਨਹੀਂ ਸਮਝਿਆ, ਤੁਹਾਡਾ ਹੀ ਸਮਝਿਆ। ਫਿਰ ਕਹਿੰਦੇ ਕੋਈ ਔਖ ਹੀ ਨਹੀਂ ਹੈ, ਫਿਰ ਤੁਸੀਂ ਕਿਹੜੀ ਗੱਲ ਕਰਦੇ? ਇਹ ਗੱਲ ਦਾ ਰਮਜ ਜਿਹੜੀ ਸੀ ਸਮਝ ਨਾ ਸਕਿਆ। ਜੇ ਮੈਂ ਪੁੱਛ ਲੈਂਦਾ ਵੀ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਕਿਉਂ ਕਰਦੇ ਹੋ, ਪਹਿਲਾਂ ਨਹੀਂ ਕਰੀਆਂ? ਸੋ ਉਹ ਦੀਵਾਨਾਂ ਵਿੱਚ ਥਾਂ ਥਾਂ ਤੇ ਕਰ ਰਹੇ ਸੀ, ਮੈਨੂੰ ਉਹ ਦੱਸਦੇ ਸੀ ਉੱਥੇ। ਕਹਿੰਦੇ ਮਹਾਰਾਜ ਜੀ ਨੇ ਅਨਾਊਂਸ ਕਰਤਾ ਵੀ ਤੁਹਾਡਾ ਅੱਜ ਆਖਰੀ ਦੀਵਾਨ ਹੈ। ਕਹਿੰਦੇ ਅਸੀਂ ਕਿਹਾ ਵੀ ਕੱਲ੍ਹ ਦਾ ਦੀਵਾਨ ਹੋਰ ਰਹਿੰਦਾ, ਮਹਾਰਾਜ ਨੇ ਅੱਜ ਆਖਰੀ ਕਿਉਂ ਕਹਿ ਦਿੱਤਾ? ਅਸੀਂ ਕਿਹਾ ਵੀ ਸ਼ਾਇਦ ਵੈਸੇ ਹੀ ਕਹਿਤਾ, ਅਤੇ ਦੀਵਾਨ ਤਾਂ ਸਾਡਾ ਕੱਲ੍ਹ ਹੈ। ਸੁਦਾਗਰ ਸਿੰਘ ਨੇ ਵੀ ਦੱਸਿਆ, ਮੈਨੂੰ ਹੋਰ ਪ੍ਰੇਮੀਆਂ ਨੇ ਵੀ ਦੱਸਿਆ। ਕਹਿੰਦੇ ਅਸੀਂ ਸਾਰੇ ਹੈਰਾਨ ਹੋ ਗਏ, ਨਾ ਸੈਕਟਰੀ ਦੀ ਅਕਲ ਨੇ ਕੰਮ ਕਰਿਆ, ਨਾ ਕਿਸੇ ਹੋਰ ਨੇ ਕਰਿਆ, ਕੋਈ ਪੁੱਛਿਆ ਨਾ ਸਕਿਆ ਵੀ ਮਹਾਰਾਜ ਕੱਲ੍ਹ ਦਾ ਦਿਨ ਹੋਰ ਹੈ, ਤੁਸੀਂ ਅੱਜ ਕਿਉਂ ਕਹਿਤਾ? ਕਹਿੰਦੇ ਸਾਰਿਆਂ 'ਤੇ ਮਾਇਆ ਪੈ ਗਈ ਅਤੇ ਆਹ ਵੇਲਾ ਆ ਗਿਆ। ਹੁਣ ਸਾਡੇ ਤਾਂ 3 ਵੱਜਣ ਵਾਲੇ ਨੇ, ਉੱਥੇ 6 ਘੰਟੇ ਟਾਈਮ ਪਿੱਛੇ ਹੈ, 9 ਵੱਜਣ ਵਾਲੇ ਨੇ। 5.5 ਘੰਟੇ, 6 ਘੰਟੇ ਤਕਰੀਬਨ ਵੁਲਵਰਹੈਂਪਟਨ 'ਚ 6 ਘੰਟੇ ਪਿੱਛੇ ਹੈ। ਅਤੇ ਆਪ ਸਮਾਧੀ ਲਾਈ ਬੈਠੇ ਨੇ, ਨਿਰੰਕਾਰ ਦੇ ਦੇਸ਼ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਆਪ ਨੇ। ਅਤੇ ਉਹਦੇ ਬਾਅਦ 8 ਵਜੇ ਉੱਠ ਕੇ ਆਪ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਜਥੇਦਾਰ ਆ ਗਿਆ। ਜਿਹੜਾ ਲਾਲਾ ਸੀ ਸੇਵਾ ਦੇ ਵਿੱਚ, ਉਹ ਗਿਆ, ਉਹਨੇ ਜਾ ਕੇ ਦੱਸਿਆ ਵੀ ਮਹਾਰਾਜ ਸਮਾਧੀ ਨਹੀਂ ਅੱਜ ਖੋਲਦੇ, ਪਤਾ ਨਹੀਂ ਕੀ ਗੱਲ ਹੈ। ਉਹ ਦੌੜ ਕੇ ਗਿਆ ਤਾਂ ਉਸ ਵੇਲੇ ਸਵਾਸ ਚੱਲ ਰਿਹਾ ਤੇ ਉਹਨਾਂ ਨੇ ਲਟਾ ਦਿੱਤੇ ਮਹਾਰਾਜ, ਦੋ ਸਵਾਸ ਆਏ। ਉਹਦੇ ਬਾਅਦ ਆਪ ਸਰੀਰ ਛੱਡ ਗਏ। ਆਹੀ ਟਾਈਮ ਸੀ ਜਿਹਦੇ 'ਚ ਮੈਂ ਹੁਣ ਬਚਨ ਕਰ ਰਿਹਾ, ਬੇਨਤੀ ਕਰ ਰਿਹਾ। ਸੋ ਇੱਕ ਬੜਾ ਵਿਛੋੜਾ ਸਾਰੇ ਸੰਸਾਰ ਨੂੰ ਹੋਇਆ ਸਾਧਨ। ਉਹ ਸੰਸਾਰ ਦੇ ਅੰਦਰ ਇੱਕ ਤਰ੍ਹਾਂ ਦਾ ਆਸਰਾ ਸੀ। ਉਹ ਚਲੇ ਕਿੱਥੇ ਜਾਂਦੇ ਨੇ, ਬਾਣੀ ਦੇ ਵਿੱਚ ਇਸ ਤਰ੍ਹਾਂ ਸਵਾਲ ਕੀਤਾ ਹੋਇਆ।
ਸੱਸੀ ਪਿਆਰਿਆ ਅੱਗੇ ਵੇਲਾ ਕਿਵੇਂ
ਫ੍ਰੀਕੁਐਂਸੀ ਆ ਜਾਵੇ, ਉਹੀ ਦੇਸ਼ ਦਾ ਪਤਾ ਲੱਗ ਜਾਵੇ, ਫਿਰ ਮੇਲਾ ਹੋ ਜਾਂਦਾ। ਪਹਿਲਾਂ ਪਤਾ ਹੋਣਾ ਚਾਹੀਦਾ ਵੀ ਸਾਧੂ ਸਰੀਰ 'ਚ ਰਹਿੰਦੇ ਨੇ ਕਿ ਸਰੀਰ ਤੋਂ ਉੱਤੇ ਰਹਿੰਦੇ। ਜੇ ਅਸੀਂ ਸਰੀਰ ਵਿੱਚ ਰਹਿੰਦੇ ਹਾਂ ਫਿਰ ਨਹੀਂ ਮੇਲਾ ਹੋਣਾ। ਜੇ ਜਿਸ ਥਾਂ ਦੇ ਉੱਤੇ ਸਾਧੂ ਨਿਵਾਸ ਕਰਦੇ ਸੀ ਉਸ ਥਾਂ 'ਤੇ ਸਾਡੀ ਰਿਹਾਇਸ਼ ਹੋ ਜਾਵੇ, ਫਿਰ ਸਾਨੂੰ ਉਹ ਸਾਰੇ ਭੇਦ ਖੁੱਲ ਜਾਂਦੇ ਨੇ ਕਿ ਕਿੱਥੇ ਕਿਸ ਤਰ੍ਹਾਂ ਦੇ ਨਾਲ ਮੇਲਾ ਹੁੰਦਾ, ਕਿਉਂਕਿ ਸਾਧੂ ਸਰੀਰ 'ਚ ਨਹੀਂ ਰਹਿੰਦੇ। ਇਸ ਤਰ੍ਹਾਂ ਫਰਮਾਨ ਹੈ।
ਸਹਿਜ ਸੁਣਦੇ ਘਾਟ ਸਾਧੂ ਵਸਦੇ, ਰਸਤਾ ਕੋਈ ਸਾਡੇ
ਖੋਜਤ ਮੁੰਜਨ ਵਾਟ ਸੋ ਸਸੀਰੀਰ ਦੇ ਵਿੱਚ ਰਹਿੰਦੇ ਹੋਏ ਸਹਿਜ ਸੁਣੋ ਫੁਰ ਵਸਦਾ ਦਸਵੇਂ ਦੁਆਰ ਚ ਸਾਧੂਆਂ ਦਾ ਵਾਸਾ ਹੁੰਦਾ ਤੇ ਜਦੋਂ ਸਰੀਰ ਛੱਡ ਦਿੰਦੇ ਨੇ ਉਹ ਦੇਸ਼ ਹੈ ਬੇਗਮਪੁਰਾ ਸ਼ਹਿਰ ਕੋ ਨੋ ਦੁੱਖ ਹੁੰਦੋ ਨਹੀਂ ਤੋ ਇੱਥੋਂ ਉਸ ਦੇਸ਼ ਦੇ ਵਾਸੀ ਹੋ ਜਾਇਆ ਕਰਦੇ ਨੇ ਚਾਹ ਕੇ
ਸਤ ਚਿੱਤ ਤੇ ਆਨੰਦ ਵਾਲਾ ਦੇਸ਼ ਹੈ ਜਿੱਥੇ ਸਾਨੂੰ ਵਸਦੇ
ਸਤ ਚਿੱਤ ਆਨੰਦ ਵਿੱਚ ਰਹਿੰਦੇ ਸੀ ਸਰੀਰ ਛੱਡਣ ਤੋਂ ਬਾਅਦ ਵੀ ਸਤਿਚਿਤ ਆਨੰਦ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਦੋ ਨਹੀਂ ਤੇ ਥਾਂ ਨਾ ਤਸ਼ਵੀਸ਼ ਖਰਾਜ ਨਾ ਮਾਲ ਖੌਫ ਨਾ ਖਤਰਾ ਨਾ ਤਰਸ ਜਵਾ ਆ ਮੋਏ ਖੂਬ ਵਤਨ ਗਏ ਭਾਈ। ਸੋ ਇਸ ਤਰ੍ਹਾਂ ਦੇ ਨਾਲ ਇਸ ਦੇਸ਼ ਦਾ ਜੇ ਵਾਸੀ ਹੋ ਜਾਵੇ ਫੇਰ ਮੇਲ ਹੋ ਜਾਇਆ ਕਰ। ਸੋ ਥੋੜੀ ਮਹਾਰਾਜ ਫਰਮਾਨ ਕਰਦੇ ਆ ਕਿ ਉਹ ਦੇਸ਼ ਦੇ ਵਿੱਚ ਵਰਤ ਵਰਤਾਰਾ ਕਿਵੇਂ ਹੈ। ਤਿੰਨ ਕਿਸਮ ਦਾ ਸੰਸਾਰ ਹੈ, ਇੱਕ ਤਾਂ ਮੈਟਰ ਦਾ ਜਿਹਦੇ ਚ ਅਸੀਂ ਰਹਿ ਰਹੇ ਹਾਂ, ਇਹਦਾ ਦੁੱਖਾਂ ਦਾ ਭਰਿਆ ਹੋਇਆ, ਨਾਨਕ ਦੁਖੀਆ ਸਭ ਸੰਸਾਰ। ਇੱਕ ਇਹ ਤੋਂ ਉੱਪਰ ਹੈ ਜਿਹੜਾ ਸੁਪਰ ਮੈਟਰ ਦਾ ਦੇਵਤਿਆਂ ਦਾ ਹੈ, 11 ਮੰਡਲ ਨੇ ਉਹਨਾਂ ਦੇ ਲਿਖੇ ਹੋਏ ਤੇ 7 ਤਬਕ ਮੁਸਲਮਾਨਾਂ ਤੇ ਈਸਾਈਆਂ ਨੇ ਮੰਨੇ ਨੇ। ਉਹਦੇ ਵਿੱਚ ਫਰਿਸ਼ਤੇ ਰਹਿੰਦੇ ਨੇ, ਦੇਵਤੇ ਰਹਿੰਦੇ ਨੇ, ਪੁੰਨ ਕਰਕੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ। ਉੱਥੇ ਦੁੱਖ ਨਹੀਂ ਹੈਗਾ, ਉੱਥੇ ਭੋਗ ਨੇ, ਕੀਤੇ ਹੋਏ ਕਰਮਾਂ ਦਾ ਫਲ ਭੋਗਦੇ ਆ, ਖੁਸ਼ੀਆਂ ਮਨਾਉਂਦੇ ਆ। ਉੱਥੇ ਕੋਈ ਦੁੱਖ ਨਹੀਂ, ਮੌਤ ਨਹੀਂ ਹੈ, ਰਿਸ਼ਤੇਦਾਰ ਨਹੀਂ ਹੈ ਕੋਈ, ਆਪੇ ਆਪ ਹੀ ਹੈ, ਕਿਸੇ ਨਾਲ ਮੋਹ ਨਹੀਂ ਹੈ। ਸੋ ਇਹ ਉਹ ਦੇਸ਼ ਉਹਨੂੰ ਸੁਪਰ ਮੈਟਰ ਦਾ ਕਹਿੰਦੇ ਨੇ, ਉਸ ਦੇ ਉੱਤੇ ਹੈ ਐਂਟੀ ਮੈਟਰ ਦਾ ਜਿਹਨੂੰ ਸੱਚਖੰਡ ਦਾ ਦੇਸ਼ ਕਹਿੰਦੇ। ਉਹਦੇ ਵਿੱਚ ਹੈ ਪੰਜ ਸ਼ਬਦ ਪੂਰਨ ਨਾਦ ਅਨਹਦ ਵਾਜੇ ਚਰਜ ਵਿਸਮਾਦ ਕੇਲ ਕਰੇ ਸੰਤ ਹਰ ਲੋਕ ਪਾਰ ਬ੍ਰਹਮ ਪੂਰਨ ਨਿਰਜੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੇ ਤੈ ਰੋਗ ਸੋਗ ਨਹੀਂ ਜਨਮ ਮਰਨ। ਉਹ ਐਸਾ ਹੈ ਉੱਥੇ ਕਾਲ ਨਹੀਂ ਪਹੁੰਚਦਾ, ਇਸ ਤਰ੍ਹਾਂ ਨਾਲ ਫਰਮਾਨ ਕੀਤਾ।
ਉੱਥੇ ਕਾਲ ਦੀ ਪਹੁੰਚ ਨਾ ਹੋਵੇ ਨਿਜ ਵਿਧਾਨ
ਜਿਹੜਾ ਐਂਟੀ ਮੈਟਰ ਕਹਾਉਂਦਾ। ਹੁਣ ਇਹਦੀ ਵਿਆਖਿਆ ਦਾ ਟਾਈਮ ਨਹੀਂ ਹੈ, 4 ਦਿਨ ਵਾਸਤੇ ਸਿਰਫ ਇਸ ਕਰਕੇ ਲਗਾਤਾਰ ਲਏ ਨੇ ਕਿ ਮਹਾਂਪੁਰਖਾਂ ਦਾ ਜੀਵਨ ਇੰਨਾ ਵਿਸ਼ਾਲ ਹੈ ਕਿ 4 ਦਿਨ ਕੀ 4 ਮਹੀਨਿਆਂ ਚ ਵੀ ਨਹੀਂ ਖਤਮ ਹੋਣ ਚਾਹੁੰਦਾ। ਜਿੰਨਾ ਸੋਚੀ ਜਾਓ ਓਨਾ ਹੀ ਵੱਧਦਾ ਜਾਂਦਾ। ਅੱਧੀ ਸਦੀ ਤੋਂ ਵੱਧ ਆਪ ਨੇ ਸੇਵਾ ਕੀਤੀ। ਸੋ ਉਹ ਜੋ ਦੇਸ਼ ਹੈ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨੇਚਲ ਸੱਚ ਥਾਨ ਹੈ, ਨੇਚਲ ਥਾਨ ਹੈ, ਸੱਚ ਥਾਨ ਹੈ, ਸਦਾ ਕਾਇਮ ਰਹਿਣ ਵਾਲਾ ਥਾਨ। ਤਹਾਂ ਸੰਗਤ ਸਾਧ ਗੁਣ ਰਸੈ ਅਨਭਵ ਨਗਰ ਤਹਾਂ ਸਦ ਵਸੈ ਤੈ ਭਉ ਪਰਮ ਸੋਗ ਨਾ ਚਿੰਤਾ ਆਵਣ ਜਾਣ ਮਿਰਥ ਨਾ ਹੋਤਾ ਤੈ ਸਦ ਆਨੰਦ ਅਨਹਤ ਖਾਏ। ਸਦਾ ਹੀ ਆਨੰਦ ਹੈ, ਆਨੰਦ ਹੈ। ਭਗਤ ਵਸੇ ਕੀਰਤਨ ਅਧਾਰੇ, ਉੱਥੇ ਕੀਰਤਨ ਦੀਆਂ ਧੁਨੀਆਂ ਉੱਠਦੀਆਂ ਸਾਰੇ ਦੇਸਾਂ ਦੇਸਾਂ ਤੋਂ ਆਏ ਹੋਏ ਮਹਾਂਪੁਰਸ਼ਾਂ ਦੀ। ਕਹੋ ਨਾਨਕ ਜਿਸ ਕਿਰਪਾ ਕਰੇ ਨੇਚਲ ਖਾਨ ਸਾਧ ਸੰਗਤ ਤੈ ਸਹਿਜ ਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀ ਸਭ ਸਖੀਆਂ ਪੰਚੇ ਮਿਲੇ ਗੁਰਮੁਖ ਨਿਜ ਕਰ ਵਾਸ ਸ਼ਬਦ ਖੋਜ ਕਰ ਲਏ ਨਾਨਕ ਤਾਕਾ ਦਾਸ ਮਹਾਰਾਜ ਕਹਿੰਦੇ ਅਸੀਂ ਦਾਸ ਹਾਂ ਜਿਹੜਾ ਇਸ ਘਰ ਵਿੱਚ ਪਹੁੰਚ ਜਾ ਸੋ ਸਾਧ ਸੰਗਤ ਜੀ ਮਹਾਂਪੁਰਸ਼ ਠੀਕ ਹੈ ਇਸ ਟਾਈਮ ਜੋ ਮੈਂ ਹੁਣ ਬੇਨਤੀ ਕਰ ਰਿਹਾ ਇਸ ਵੇਲੇ ਸਰੀਰ ਮਰਜ਼ੀ ਨਾਲ ਛੱਡਿਆ ਪਤਾ ਸੀ ਉਹਨਾਂ ਨੂੰ ਹਮੇਸ਼ਾ ਕਿਹਾ ਕਰਦੇ ਸੀ ਵੀ ਅਸੀਂ ਤਾਂ ਕੀਰਤਨ ਕਰਦਿਆਂ ਨੇ ਜਾਣਾ ਮੰਜਿਆਂ ਤੇ ਪੈ ਕੇ ਨਹੀਂ ਜਾਣਾ ਮੁੜ ਤੋਂ ਹੀ ਕਹਿੰਦੇ ਹੁੰਦੇ ਕਿੰਨੀ ਵਾਰੀ ਸੀ ਸੋਨਾ ਅਸੀਂ ਤਾਂ ਕੀਰਤਨ ਕਰਦੇ ਹੀ ਆ ਚੁਟਕੀ ਮਾਰ ਕੇ ਕਢਾਇਆ ਜਾਵਾਂਗੇ ਕਿਸੇ ਨੂੰ ਪਤਾ ਨਹੀਂ ਲੱਗਣਾ ਸੋ ਗੁਰੂ ਮਹਾਰਾਜ ਦਾ ਜੋ ਵਾਕ ਹੈ ਉਹ ਆਪਦੇ ਜੀਵਨ ਚ ਸਫਲਾ ਹੁੰਦਾ ਹੈ ਸਰੀਰ ਛੱਡ ਦਿੱਤਾ ਸੋ ਥਾਂ ਥਾਂ ਤੇ ਮਨਾਇਆ ਜਾ ਰਿਹਾ ਯਾਦ ਉਹਨਾਂ ਦੀ ਸਾਹ ਸੰਗ ਸੋ ਆਪਾਂ ਵੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦੀ ਯਾਦ ਮਨਾਈ ਹੈ ਹੁਕਮ ਦੇ ਵਿੱਚ ਸਰੀਰ ਚੱਲ ਰਹੇ ਨੇ ਜਿੰਨਾ ਚਿਰ ਹੋਰ ਲੱਗ ਕੇ ਸੇਵਾ ਕਰਾਉਣੀ ਹੈ ਉਹਨਾਂ ਚਿਰ ਹੋਵੇ ਸੋ ਹੁਣ ਸਾਰੇ ਪ੍ਰੇਮੀ